कृपा करो दीन के दाते, मेरा गुण अब गणना बिचारो कोई। माटी का क्या तो मैं स्वामी, मानस की गत यही,
¡Gracias! ਜੂਨ ਦਿੱਤੀ ਦੁਨੀਆ ਉੱਤੇ ਆਏ ਤਨ ਪਾਗ ਨੇ ਸਾਡੇ ਮਾਲਕਾ ਦਰਸ਼ਨ ਤੇਰੇ ਪਾਏ ਜ਼ਿੰਦਗੀ ਸਾਨੂੰ ਜੂਨ ਦਿੱਤੀ ਦੁਨੀਆ ਉੱਤੇ ਆਏ ਤਨ ਪਾਗ ਨੇ ਸਾਡੇ ਮਾਲਕਾ ਦਰਸ਼ਨ ਤੇਰੇ ਪਾਏ
ਜੀਵਨੀ ਉੱਤੇ ਪਾਣੀ ਮਾਰਦੀ ਸੱਚੀਆਂ ਚੋਟਾਂ ਨੇ ਜੀਵਨੀ ਉੱਤੇ ਪਾਣੀ ਮਾਰਦੀ ਸੱਚੀਆਂ ਚੋਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ
ਸਿਮਰਨ ਕੀਤਾ ਤਰ ਗਿਆ ਦੁਨੀਆਂ ਤੇ ਜਿਸਨੇ ਤੇਰੀ ਉਹ ਟਕੀ ਨੌਕਰ ਗਿਆ ਦੁਨੀਆਂ ਤੇ ਜਿਸਨੇ ਤੇਰਾ ਸਿਮਰਨ ਕੀਤਾ ਤਰ ਗਿਆ ਦੁਨੀਆਂ ਤੇ ਜਿਸਨੇ ਤੇਰੀ ਉਹ ਟਕੀ ਨੌਕਰ ਗਿਆ ਦੁਨੀਆਂ ਤੇ
ਗੁਰਬਾਣੀ ਕਰੇ ਸਾਫ ਜੋ ਸਾਡੇ ਦਿਲ ਵਿੱਚ ਖੋਟਾ ਨੇ ਕਰੇ ਸਾਫ ਜੋ ਸਾਡੇ ਦਿਲ ਵਿੱਚ ਖੋਟਾ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ
ਦੂਰ ਬਰਾਈਆਂ ਕੋਲੋਂ ਦਾਸ ਨੀਵਾਣਿਆਂ ਨੂੰ ਸਿੱਧੇ ਰਾਹੇ ਪਾਇਆ ਕਮਲ ਫੁੱਲੇ ਨਾ ਜਾਣਿਆਂ ਨੂੰ ਰੱਖਿਆ ਦੂਰ ਬਰਾਈਆਂ ਕੋਲੋਂ ਦਾਸ ਨੀਵਾਣਿਆਂ ਨੂੰ ਸਿੱਧੇ ਰਾਹੇ ਪਾਇਆ ਕਮਲ ਫੁੱਲੇ ਨਾ ਜਾਣਿਆਂ ਨੂੰ
ਨਜ਼ਰ ਸਵਾਲੀ ਤੁਸਾਂ ਕੀਤੀ ਸਤਿਕਾਰਿਆ ਲੋਕਾਂ ਨੇ ਨਜ਼ਰ ਸਵਾਲੀ ਤੁਸਾਂ ਕੀਤੀ ਸਤਿਕਾਰਿਆ ਲੋਕਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ
ਜੁਗੋ ਜੁਗ ਅਟਲ ਸਤਿਗੁਰੂ ਕੋਟ ਬ੍ਰਹਿਮੰਡਾਂ ਦੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਸਜੇ ਦਰਬਾਰ ਦੇ ਵਿੱਚ ਭਗਤੀ ਕਰ ਰਹੇ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਹੋ ਸਮਾਂ ਬਣਿਆ ਢਾਡੀ ਦਰਬਾਰ ਰਾਹੀਂ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਦਾ ਮੈਂ ਆਪਣਾ ਨਿਮਾਣਾ ਜਿਹਾ ਢਾਡੀ ਜੱਥਾ ਆਪਣੇ ਨਾਲ ਲੈ ਕੇ ਆਪ ਰੱਬ ਵਰਗੀਆਂ ਸਰਬੱਤ ਸੰਗਤਾਂ ਦੇ ਚਰਨ ਪ੍ਰਸਣ ਵਾਸਤੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਹਾਂ ਆਓ ਸਭ ਤੋਂ ਪਹਿਲਾਂ ਆਪਣੇ ਚਰਨਾਂ ਵਿੱਚ ਖਲੋਤੇ ਦਾਸਰਿਆਂ ਦੀ ਹਾਜ਼ਰੀ ਪ੍ਰਵਾਨ ਕਰੋ ਬੜੇ ਅਦਬ ਸਤਿਕਾਰ ਨਾਲ ਮੈਂ ਆਪ ਸਭ ਜੀਆਂ ਦੀ ਸੇਵਾ ਦੇ ਵਿੱਚ ਗੁਰੂ ਬਖਸ਼ੀ ਫਤਿਹ ਅਰਜ ਕਰਨ ਲੱਗਾ ਹਾਂ ਇੱਕ ਵਾਰ ਫਤਿਹ ਬੁਲਾਵਾਂਗੇ ਦੋ ਵਾਰੀ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋ ਜਾਏਗਾ ਵਾਹਿਗੁਰੂ ਆਖਿਆ ਮੁੱਖ ਪਵਿੱਤਰ ਹੋ ਜਾਂਦੇ ਨੇ ਵਾਹਿਗੁਰੂ ਆਖਿਆ ਬੈਰੀ ਮਿੱਤਰ ਹੋ ਜਾਂਦੇ ਨੇ ਵਾਹਿਗੁਰੂ ਆਖਣ ਨਾਲ ਬੰਦੇ ਦੇ ਚੰਗੇ ਭਾਗ ਬਣਦੇ ਨੇ ਵਾਹਿਗੁਰੂ ਆਖਣ ਨਾਲ ਬੰਦੇ ਦੀ ਗੁਰੂ ਨਾਲ ਸਾਂਝ ਬਣਦੀ ਹੈ ਵਾਹਿਗੁਰੂ ਆਖਣ ਨਾਲ ਗੁਰੂ ਦੀ ਨਦਰ ਮਿਲਦੀ ਹੈ ਜਿਹਨਾਂ ਨੂੰ ਗੁਰੂ ਦੀ ਨਦਰ ਮਿਲੇ ਉਹਨਾਂ ਬਾਰੇ ਪਾਤਸ਼ਾਹ ਦਾ ਵਚਨ ਹੈ ਕਿ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਜੇ ਗੁਰੂ ਦੀ ਨਦਰ ਹੋ ਗਈ ਤੇ ਲੱਖਾਂ ਖੁਸ਼ੀਆਂ ਤੇ ਪਾਤਸ਼ਾਹੀਆਂ ਦੇ ਖਿਤਾਬ ਆਪਣੇ ਆਪ ਮਿਲ ਜਾਣਗੇ ਤੇ ਜਿਹੜੇ ਬੰਦੇ ਗੁਰੂ ਦੀ ਨਦਰ ਤੋਂ ਵਾਂਝੇ ਨੇ ਭਾਵੇਂ ਉਹ ਕਰੋੜਾਂਪਤੀ ਹੋਣ ਲੰਬੀ ਆਰਬਲਾ ਭੋਗਣ ਵਾਲੇ ਹੋਣ ਦੁਨੀਆਂ ਤੇ ਜੈ ਜੈਕਾਰ ਉਹਨਾਂ ਦੇ ਹਿੱਸੇ ਹੋਵੇ ਗੁਰੂ ਪਾਤਸ਼ਾਹ ਜੀ ਦਾ ਪਾਵਨ ਵਚਨ ਹੈ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਬਿਜਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਏ ਕਿਆ ਜਸ ਕੀਰਤ ਜਗ ਲੇ ਤੇ ਅਗਲੀ ਪੰਕਤੀ ਸਾਹਿਬ ਜੀ ਕਹਿੰਦੇ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਜੇ ਗੁਰੂ ਦੀ ਨਜ਼ਰ ਹੈ ਤਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਨੇ, ਜੇ ਗੁਰੂ ਦੀ ਨਜ਼ਰ ਨਹੀਂ ਤਾਂ ਕੋਈ ਵੀ ਬੰਦਾ ਬਾਤ ਪੁੱਛਣ ਵਾਸਤੇ ਤਿਆਰ ਨਹੀਂ ਹੁੰਦਾ। ਬੰਦੇ ਦੀ ਜੀਭ ਵਿੱਚ ਬਹੁਤ ਵੱਡੀ ਸ਼ਕਤੀ ਹੈ। ਇਸ ਜ਼ਬਾਨ ਦੇ ਵਿੱਚੋਂ ਚਾਰ ਬੋਲ ਸੋਹਣੇ ਨਿਕਲ ਜਾਣ ਤੇ ਕੋਲ ਬੈਠਾ ਦੁਸ਼ਮਣ ਸਾਡਾ ਮਿੱਤਰ ਬਣ ਸਕਦਾ ਹੈ, ਤੇ ਜੇ ਇਸ ਜ਼ਬਾਨ ਤੋਂ ਚਾਰ ਬੋਲ ਮਾੜੇ ਨਿਕਲ ਜਾਣ ਤੇ ਕੋਲ ਬੈਠਾ ਮਿੱਤਰ ਸਾਡਾ ਵੈਰੀ ਬਣ ਸਕਦਾ ਹੈ। ਆਓ ਆਪਾਂ ਆਪਣੇ ਮੁੱਖ ਵਿੱਚੋਂ ਕੋਈ ਏਦਾਂ ਦਾ ਬੋਲ ਕੱਢੀਏ ਜਿਸ ਬੋਲ ਨਿਕਲਣ ਦੇ ਨਾਲ ਸਾਡਾ ਗੁਰੂ ਨਾਲ ਪਿਆਰ ਵੱਧ ਜਾਏ, ਸਾਡੇ ਮੂੰਹ ਦੇ ਵਿੱਚੋਂ ਕੋਈ ਐਸਾ ਅਲਫਾਜ਼, ਕੋਈ ਐਸਾ ਲਫ਼ਜ਼ ਨਿਕਲੇ ਜਿਹਦੇ ਨਾਲ ਸਾਡੀ ਗੁਰੂ ਨਾਲ ਪ੍ਰੀਤ ਪੈ ਜਾਏ। ਬੰਦਾ ਬਹੁਤ ਸਾਰੀਆਂ ਗੱਲਾਂ ਕਰਦਾ ਹੈ, ਹਰ ਇਨਸਾਨ ਗੱਲਾਂ ਦੇ ਵਿੱਚ ਕਈ ਸ਼ਬਦ ਐਸੇ ਕਹਿੰਦਾ ਹੈ ਜਿਹੜੇ ਸ਼ਬਦਾਂ ਦੇ ਉੱਤੇ ਨਿਰੰਕਾਰੀ ਲਿਬਾਸ ਹੁੰਦਾ ਪਰ ਉਹ ਸ਼ਬਦ ਸੰਸਾਰੀ ਹੁੰਦੇ ਨੇ, ਸ਼ਬਦ ਸੰਸਾਰੀ ਹੁੰਦੇ ਨੇ, ਜਿਹੜਾ ਲਿਬਾਸ ਹੈ ਉਹ ਨਿਰੰਕਾਰੀ ਹੁੰਦਾ ਹੈ। ਇੱਕ ਛੋਟਾ ਜਿਹਾ ਸੂਤਰ ਕਹਿ ਕੇ ਮੈਂ ਫਤਿਹ ਆਪ ਜੀ ਦੀ ਸੇਵਾ 'ਚ ਹਾਜ਼ਰ ਕਰਨੀ ਹੈ। ਇੱਕ ਸ਼ਬਦ ਆਪਾਂ ਆਮ ਬੋਲ ਬਾਣੀ ਦੇ ਵਿੱਚ ਜੋੜਿਆ ਹੈ ਆਨੰਦ। ਪ੍ਰਸ਼ਾਦਾ ਛਕਦੇ ਹੁੰਦੇ ਹਾਂ, ਦਾਲ ਸਬਜ਼ੀ ਮੈਨੂੰ ਚੰਗੀ ਲੱਗੀ, ਰੋਟੀ ਖਾ ਕੇ ਅੱਖ ਛੱਡਿਆ, ਪ੍ਰਸ਼ਾਦਾ ਛਕਦਿਆਂ ਆਨੰਦ ਆ ਗਿਆ। ਕੋਈ ਫਿਲਮ ਦੇਖਦੇ ਹੁੰਦੇ ਹਾਂ, ਫਿਲਮ ਸਾਡੇ ਮਨ ਨੂੰ ਜਚ ਗਈ, ਅਸੀਂ ਕਹਿੰਦੇ ਹਾਂ ਫਿਲਮ ਵੇਖ ਕੇ ਆਨੰਦ ਆ ਗਿਆ। ਕੋਈ ਗੀਤ ਸੁਣਿਆ, ਗੀਤ ਸਾਡੇ ਮਨ ਨੂੰ ਚੰਗਾ ਲੱਗ ਗਿਆ, ਅਸੀਂ ਕਹਿੰਦੇ ਗੀਤ ਸੁਣ ਕੇ ਆਨੰਦ ਆ ਗਿਆ। ਪਰ ਜਿਹੜੀ ਸਬਜ਼ੀ ਖਾ ਕੇ ਆਨੰਦ ਆਇਆ ਉਹੀ ਸਬਜ਼ੀ ਤੁਹਾਨੂੰ ਲਗਾਤਾਰ ਚਾਰ ਦਿਨ ਖਾਣੀ ਪੈ ਜਾਏ ਤੁਹਾਡਾ ਆਨੰਦ ਮਰ ਜਾਏਗਾ। ਜਿਹੜਾ ਗੀਤ ਸੁਣ ਕੇ ਆਨੰਦ ਆਇਆ ਉਹੀ ਗੀਤ ਲਗਾਤਾਰ 10 ਵਾਰ ਸੁਣਨਾ ਪੈ ਜਾਏ ਆਨੰਦ ਮੁੱਕ ਜਾਏਗਾ। ਜਿਹੜੀ ਫਿਲਮ ਵੇਖ ਕੇ ਆਨੰਦ ਆਇਆ ਉਹ ਫਿਲਮ ਜੇ 10 ਵਾਰ ਵੇਖਣੀ ਪੈ ਜਾਏ ਆਨੰਦ ਸਮਾਪਤ ਹੋ ਜਾਏਗਾ। ਪਰ ਮੈਂ ਆਪਣੀ ਜ਼ਿੰਦਗੀ ਅੰਦਰ ਕੋਈ ਬੰਦਾ ਇਹ ਗੱਲ ਕਹਿੰਦਾ ਨਹੀਂ ਸੁਣਿਆ ਕਿ ਮੈਨੂੰ ਜਪਜੀ ਸਾਹਿਬ ਪੜ੍ਹਦਿਆਂ 20 ਸਾਲ ਹੋ ਗਏ ਹੁਣ ਮੈਨੂੰ ਆਨੰਦ ਨਹੀਂ ਆਉਂਦਾ। ਕੋਈ ਨਹੀਂ ਬੰਦਾ ਸੁਣਿਆ ਜਿਹੜਾ ਆਖੇ ਕਿ ਮੇਰੀ ਇੰਨੀ ਜ਼ਿੰਦਗੀ ਸੰਗਤ ਵਿੱਚ ਬਹਿੰਦਿਆਂ ਬੀਤ ਗਈ, ਹੁਣ ਸੰਗਤ ਵਿੱਚ ਬੈਠਿਆਂ ਮੈਨੂੰ ਆਨੰਦ ਨਹੀਂ ਆਉਂਦਾ। ਇਹ ਐਸਾ ਆਨੰਦ ਹੈ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਆਓ ਆਪਾਂ ਆਨੰਦ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਵਾਸਤੇ ਦੋ ਵਾਰ ਵਾਹਿਗੁਰੂ ਆਖ ਲਈਏ। ਮੈਂ ਆਪ ਜੀ ਦੀ ਸੇਵਾ 'ਚ ਫਤਿਹ ਅਰਜ ਕਰਦਾ, ਤੁਸੀਂ ਪ੍ਰਵਾਨ ਕਰੋ, ਫਤਿਹ ਬੁਲਾਵਾਂਗੇ, ਦੋ ਵਾਰ ਸਿਮਰਨ ਹੋ ਜਾਏਗਾ, ਆਨੰਦ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰ ਜਾਵਾਂਗੇ। ਗੀਤ ਸੁਣੇ ਨੇ ਅਸੀਂ ਆਖ ਛੱਡਦੇ ਬੜੇ ਪੁਰਾਣੇ ਹੋ ਗਏ, ਕੋਈ ਫਿਲਮ ਵੇਖੀ ਆਖ ਛੱਡਦੇ ਪੁਰਾਣੀ ਹੋ ਗਈ ਫਿਲਮ, ਪਰ ਕੋਈ ਨਹੀਂ ਕਹਿੰਦਾ ਜਪਜੀ ਸਾਹਿਬ ਪੁਰਾਣਾ ਹੋ ਗਿਆ, ਕੋਈ ਨਹੀਂ ਕਹਿੰਦਾ ਸੁਖਮਣੀ ਸਾਹਿਬ ਪੁਰਾਣਾ ਹੋ ਗਿਆ, ਕੋਈ ਨਹੀਂ ਕਹਿੰਦਾ ਆਸਾ ਦੀ ਵਾਰ ਪੁਰਾਣੀ ਹੋ ਗਈ। ਆਓ ਇੱਥੇ ਤੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਆਓ ਅਵਿਨਾਸ਼ੀ ਪੁਰਖ ਦੇ ਨਾਲ ਸਾਂਝ ਵਧਾਉਣ ਵਾਸਤੇ ਦੋ ਵਾਰ ਵਾਹਿਗੁਰੂ ਆਖੀਏ। ਸਾਰੀ ਸੰਗਤ ਫਤਿਹ ਪ੍ਰਵਾਨੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਮਨੁੱਖਾ ਜਨਮ ਦੇ ਕੇ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਬਖਸ਼ਿਆ। ਧੰਨਵਾਦੀ ਹਾਂ ਗੁਰੂ ਕੀ ਸੰਗਤ ਦਾ, ਜਿਨ੍ਹਾਂ ਨੇ ਦਾਸਰਾਂ ਨੂੰ ਛੋਟੀ ਉਮਰ ਤੋਂ ਲੈ ਕੇ ਹੁਣ ਤੱਕ ਅਥਾ ਸਾਰਾ ਮਨ ਦੇ ਕਿੰਨ ਵਜੇ ਹੈ। ਗੁਰੂ ਅਤੇ ਗੁਰੂ ਕੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ, ਰਲਣਾ ਪਿੰਡ ਅਤੇ ਇਸ ਇਲਾਕੇ ਦੇ ਕੁੱਲ ਸੇਵਾਦਾਰਾਂ ਦਾ ਮੈਂ ਧੰਨਵਾਦ ਸਤਿਕਾਰ ਕਰਦਾ ਹਾਂ, ਜਿਨ੍ਹਾਂ ਨੇ ਉੱਦਮ ਉਪਰਾਲਾ ਕਰਕੇ ਮਹਾਨ ਗੁਰਮਤਿ ਸਮਾਗਮ ਉਲੀਕਿਆ। ਗੁਰੂ ਪਾਤਸ਼ਾਹ ਸਾਰੇ ਸੇਵਾਦਾਰਾਂ ਦੀਆਂ ਸੇਵਾਵਾਂ ਅਤੇ ਪਟਾਵਾਂ ਆਪਣੇ ਚਰਨਾਂ ਵਿੱਚ ਕਬੂਲ ਪ੍ਰਵਾਨ ਕਰਨ ਤੇ ਸਭ ਨੂੰ ਆਪਣੇ ਚਰਨਾਂ ਦੀ ਮੁਹੱਬਤ ਦਾਤਾ ਜੀ ਬਖਸ਼ਿਸ਼ ਕਰਨ। ਮੇਰੇ ਤੋਂ ਪਹਿਲਾਂ ਜਿੰਨੇ ਜਥਿਆਂ ਨੇ ਆਪ ਜੀ ਦੀ ਸੇਵਾ ਕੀਤੀ ਹੈ ਉਹਨਾਂ ਸਾਰੇ ਬੁਲਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਹਾਂ, ਮੇਰੇ ਹਿੱਸੇ ਜੋ ਮਜ਼ਮੂਨ ਆਪ ਜੀ ਦੀ ਸੇਵਾ ਦੇ ਵਿੱਚ ਬੋਲਣ ਦਾ ਪ੍ਰਕਰਨ ਮੇਰੇ ਹਿੱਸੇ ਵਿੱਚ ਪਾਇਆ ਗਿਆ, ਉਸ ਪ੍ਰਕਰਨ ਨੂੰ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਆਰੰਭ ਕਰਨ ਲੱਗਾ ਹਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪਰਮਾਤਮਾ ਦੇ ਲੱਖਾਂ ਨਾਮ ਲਿਖੇ ਮਿਲਦੇ ਨੇ। ਉਹ ਕਰਤਾ ਪੁਰਖ ਹੈ, ਦੁਨੀਆਂ ਦਾ ਸਿਰਜਣਹਾਰ ਹੈ, ਉਹਨੂੰ ਕਰਤਾ ਪੁਰਖ ਕਹਿੰਦੇ ਨੇ। ਉਹ ਦਿਆਲੂ ਹੈ, ਉਹਨੂੰ ਦਿਆਲ ਕਹਿੰਦੇ ਨੇ। ਉਹ ਕਿਰਪਾ ਦਾ ਸਾਗਰ ਹੈ, ਉਹਨੂੰ ਕਿਰਪਾਲੂ ਕਹਿੰਦੇ ਨੇ। ਉਹ ਧਰਤੀ ਦੀ ਰੱਖਿਆ ਕਰਦਾ, ਉਹਨੂੰ ਗੋਪਾਲ ਕਹਿੰਦੇ ਨੇ। ਪਰਮਾਤਮਾ ਦੇ ਕਰੋੜਾਂ ਨਾਮਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੁੱਕਲ ਦੇ ਵਿੱਚ ਪਰਮਾਤਮਾ ਦਾ ਇੱਕ ਨਾਮ ਹੋਰ ਲਿਖਿਆ ਹੈ, ਜਿਹੜਾ ਨਾਮ ਆਮ ਸੰਗਤ ਵਿੱਚ ਘੱਟ ਪ੍ਰਚਾਰਿਆ ਜਾਂਦਾ ਹੈ। ਬਹੁਤ ਜ਼ਿਆਦਾ ਧਿਆਨ ਦੇ ਕੇ ਸੁਣਿਓ, ਮੈਂ ਬਾਤ ਪਾਈ ਜਾਣੀ ਹੈ, ਤੁਸੀਂ ਹੁੰਗਾਰਾ ਭਰਦੇ ਜਾਇਓ। ਗੁਰੂ ਸਾਡੀ ਤੁਹਾਡੀ ਗੁਰਮਤਿ ਦੀ ਸਾਂਝ ਸਵਾਮੀ ਜੀ ਸਦੀਵੀ ਬਣਾਈ ਰੱਖਣ। ਦੁਨੀਆਂ ਦੇ ਉੱਤੇ ਬਹੁਤ ਸਾਰੇ ਪਰਮਾਤਮਾ ਦੇ ਨਾਮ ਨੇ, ਉਹ ਸਾਰੇ ਦੇ ਸਾਰੇ ਨਾਮ ਪਰਮਾਤਮਾ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ ਨੇ, ਤੇ ਇੱਕ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਜੀ ਦਾ ਲਿਖਿਆ, ਉਹ ਨਾਮ ਹੈ ਕੇਸੋ। ਕੇਸੋ ਦਾ ਮਤਲਬ ਹੈ ਕੇਸਾਂ ਵਾਲਾ। ਕੇਸੋ ਪਰਮਾਤਮਾ ਦਾ ਨਾਮ ਕਿੱਥੇ ਲਿਖਿਆ? ਭਗਤ ਕਬੀਰ ਜੀ ਕਹਿੰਦੇ ਨੇ, ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀ ਉਹ ਨਾ ਮੀਤ। ਕੇਸੋ ਦਾ ਮਤਲਬ ਹੈ ਕੇਸਾਂ ਵਾਲਾ, ਭਾਵ ਪਰਮਾਤਮਾ ਦੇ ਵੀ ਸੋਹਣੇ ਲੰਬੇ ਕੇਸ ਨੇ। ਗੁਰੂ ਨਾਨਕ ਦੇਵ ਮਹਾਰਾਜ ਪਰਮਾਤਮਾ ਦੇ ਕੋਲੇ ਬੈਠੇ, ਰੱਬ ਦੇ ਕੋਲੇ ਬੈਠੇ, ਰੱਬ ਆਪਣੇ ਭਗਤਾਂ ਦੇ ਕੋਲੇ ਬਹਿੰਦਾ ਹੈ। ਭਗਤ ਕਬੀਰ ਜੀ ਦੇ ਕੋਲੇ ਪਰਮਾਤਮਾ ਜੀ ਬੈਠੇ ਸੀ, ਕਹਿਣ ਲੱਗੇ ਫਰੀਦਾ ਜੇ ਤੂੰ ਮੇਰਾ ਹੋਏ ਰਹੀ। ਇੱਥੇ ਤੂੰ ਮੈਂ ਕਰਕੇ ਜਿਹੜੀ ਗੱਲਬਾਤ ਹੈ ਇਹਦਾ ਮਤਲਬ ਆਹਮੋ ਸਾਹਮਣੇ ਬੈਠੇ ਹੈ। ਫਰੀਦਾ ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਰੱਬ ਜੀ ਆਪਣੇ ਪਿਆਰਿਆਂ ਕੋਲ ਬਹਿੰਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਅਕਾਲ ਪੁਰਖ ਦੇ ਕੋਲ ਬੈਠੇ ਤਾਂ ਅਕਾਲ ਪੁਰਖ ਦਾ ਨਕਸ਼ਾ ਲਿਖਦੇ ਨੇ, ਕਹਿੰਦੇ ਰੱਬ ਦਾ ਚਿਹਰਾ ਕਿੱਦਾਂ ਦਾ, ਪਰਮਾਤਮਾ ਦਾ ਸਰੂਪ ਕਿੱਦਾਂ ਦਾ। ਆ ਚਿੱਤਰਕਾਰ ਫੋਟੋਆਂ ਬਣਾਉਂਦੇ ਨੇ, ਆ ਬੜੇ ਚਿੱਤਰਕਾਰਾਂ ਦੇ ਕੈਲੰਡਰ ਵਿਕਦੇ ਨੇ। ਗੁਰੂ ਨਾਨਕ ਨੇ ਪਰਮਾਤਮਾ ਦਾ ਚਿੱਤਰ ਗੁਰਬਾਣੀ ਦੇ ਵਿੱਚ ਲਿਖਿਆ। ਉਹ ਕਹਿੰਦੇ ਹੈ ਵਾਹਿਗੁਰੂ ਤੇਰੇ ਬੰਕੇ ਲੋਇਨ, ਭਾਵ ਕਿੰਨੀਆਂ ਸੋਹਣੀਆਂ ਅੱਖਾਂ, ਤੇਰੇ ਬੰਕੇ ਲੋਇਨ ਦੰਤ ਰਿਸਾਲਾ, ਦੰਦ ਕਿੰਨੇ ਸੋਹਣੇ, ਬੰਕੇ ਲੋਇਨ ਦੰਤ ਰਿਸਾਲਾ, ਸੋਹਣਾ ਨੱਕ ਜਿਨ ਲੰਮੜੇ ਬਾਲਾ, ਭਾਵ ਰੱਬ ਦੇ ਲੰਮੇ ਲੰਮੇ ਬਾਲ ਨੇ, ਪਰਮਾਤਮਾ ਦੇ ਕੇਸ ਨੇ, ਸੋਹਣਾ ਨੱਕ ਜਿਨ ਲੰਮੜੇ ਬਾਲਾ। ਉਹ ਕੇਸਾਂ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਦਾ ਇੱਕ ਪ੍ਰਸੰਗ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਆਰੰਭ ਕਰਨ ਲੱਗਾ ਹਾਂ। 1196 ਅੰਕ ਦੇ ਉੱਤੇ ਭਗਤ ਨਾਮਦੇਵ ਜੀ ਦੇ ਬਚਨ ਨੇ, ਲੋਭ ਲਹਿਰ ਅਤ ਨੀਚਰ ਵਾਜੇ, ਕਾਇਆ ਡੂਬੇ ਕੇਸਵਾ। ਕੇਸਵਾ ਦਾ ਮਤਲਬ ਹੈ ਕੇਸਾਂ ਵਾਲਾ, ਅਕਾਲ ਪੁਰਖ ਦੇ ਸੋਹਣੇ ਕੇਸ ਨੇ। ਉਹ ਕੇਸਾਂ ਦੇ ਬਾਬਤ ਮੈਂ ਦੋ ਗੱਲਾਂ ਆਪ ਜੀ ਦੀ ਸੇਵਾ ਦੇ ਵਿੱਚ ਢਾਡੀ ਜਥੇ ਰਾਹੀਂ ਆਰੰਭ ਕਰਵਾਉਣ ਲੱਗਾ। ਕੇਸਾਂ ਵਾਲਿਆਂ ਨੇ ਇਤਿਹਾਸ ਦੇ ਕਿਵੇਂ ਬਹਿਣ ਮੋੜੇ, ਇਹ ਦਾਸਤਾਨ ਮੈਂ ਆਪ ਜੀ ਦੀ ਸੇਵਾ ਵਿੱਚ ਆਰੰਭ ਕਰਦਾ ਹਾਂ। ਗੁਰੂ ਕਿਰਪਾ ਕਰਨਾ, ਆਪ ਜੀ ਦੀਆਂ ਅਸੀਸਾਂ ਦੇ ਸਦਕਾ ਮੈਂ ਆਪਣੇ ਪ੍ਰਕਰਨ ਨੂੰ ਬਾਖੂਬੀ ਦੇ ਨਾਲ ਨਿਭਾ ਸਕਾਂ। ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ, ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ, ਸਾਨੂੰ ਧਰਮ ਜਿਹੜਾ ਉਹ ਜਾਨ ਤੋਂ ਜ਼ਿਆਦਾ ਪਿਆਰਾ ਹੈ। ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ, ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ, ਸਿਰ ਦੇ ਕੇ ਅਸਾਂ ਨੇ ਖੁਦ ਲਈਆਂ, ਮੁੱਲ ਮਿਲਦੀਆਂ ਕਿਤੇ ਸਰਦਾਰੀਆਂ ਨਹੀਂ। ਅਸੀਂ ਹਿੱਕ ਤੇ ਸਦਾ ਬਾਹਰ ਚੱਲੇ, ਸਾਡੇ ਪਿੱਠ ਤੇ ਤੇਗਾਂ ਕਿਸੇ ਮਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ, ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ, ਅਸੀਂ ਸ਼ੇਰਾਂ ਦੇ ਪੁੱਤ ਹਾਂ, ਸ਼ੇਰ ਲੋਕੋ, ਕੁੱਤੇ ਬਿੱਲਿਆਂ ਨਾਲ ਸਾਡੀਆਂ ਯਾਰੀਆਂ ਨਹੀਂ। ਸਿੱਖਾਂ ਨੇ ਕਿਵੇਂ ਇਤਿਹਾਸ ਰਚਿਆ, ਅਸੀਂ ਜੂਹੇ 'ਚ ਜਨਾਨੀਆਂ ਨਹੀਂ ਹਾਰੀਆਂ, ਅਸੀਂ ਸਗੋਂ ਇੱਜ਼ਤਾਂ ਬਚਾਈਆਂ। ਉਹ ਪੱਟੀ ਸ਼ਹਿਰ ਦੇ ਨਜ਼ਦੀਕ ਇੱਕ ਛੋਟਾ ਜਿਹਾ ਪਿੰਡ ਹੈ, ਪਿੰਡ ਦਾ ਨਾਂ ਹੈ ਪੂਲਾ। ਪੂਲੇ ਪਿੰਡ ਦੇ ਵਿੱਚ ਸ਼ਾਮ ਪੈਣ ਦਾ ਵਕਤ ਹੈ, ਇੱਕ ਦੁਖਿਆਰਾ ਬੰਦਾ ਤੁਰਿਆ ਆਉਂਦਾ, ਜਿਹਦੀ ਬਾਂਹ ਫੜਨ ਵਾਲਾ ਕੋਈ ਨਹੀਂ। ਜਦੋਂ ਲੜਾਈ ਗਰੀਬ ਅਤੇ ਅਮੀਰ ਦੇ ਵਿਚਕਾਰ ਹੋਵੇ, ਉਦੋਂ ਇਨਸਾਫ਼ ਅੰਨਾ ਤੇ ਬੋਲਾ ਹੋ ਜਾਂਦਾ। ਜਦੋਂ ਲੜਾਈ ਗਰੀਬ ਤਕੜੇ ਅਤੇ ਮਾੜੇ ਦੇ ਵਿਚਕਾਰ ਹੋਵੇ, ਉਦੋਂ ਇਨਸਾਫ਼ ਅੰਨਾ ਤੇ ਬੋਲਾ ਹੋ ਜਾਂਦਾ। ਇੱਕ ਮੁਸਲਮਾਨ, ਉਹਦਾ ਨਾਂ ਹੈ ਮਾਛੀ ਰਹੀਮ ਬਖਸ਼, ਪੱਟੀ ਦਾ ਰਹਿਣ ਵਾਲਾ ਤੇ ਪੱਟੀ ਦਾ ਹਾਕਮ ਜਾਫਰ ਬੇਗ, ਉਸ ਮਾਛੀ ਰਹੀਮ ਬਖਸ਼ ਗਰੀਬ ਦੀ ਧੀ ਦੇ ਉੱਤੇ ਬੇਈਮਾਨ ਹੋ ਜਾਂਦਾ। ਉਹਦੀ ਧੀ ਦੇ ਉੱਤੇ ਬੇਈਮਾਨ ਹੋਇਆ, ਉਸ ਲੜਕੀ ਨੂੰ ਜ਼ਬਰਦਸਤੀ ਮਹਿਲਾਂ ਦੇ ਵਿੱਚ ਲੈ ਗਿਆ, ਉਸ ਲੜਕੀ ਦੇ ਪੱਤ ਨੂੰ ਲੀਰੋ ਲੀਰ ਕਰ ਦਿੱਤਾ ਗਿਆ। ਮਾਛੀ ਰਹੀਮ ਬਖਸ਼ ਬੇਚਾਰਾ ਬੜਾ ਪਿੱਟਿਆ, ਪਰ ਕਿਸੇ ਨੇ ਹਾਂ ਦਾ ਨਾਰਾ ਨਾ ਭਰਿਆ। ਵਜ਼ੀਰਾਂ ਅਮੀਰਾਂ ਮੰਤਰੀਆਂ ਸੰਤਰੀਆਂ ਦੇ ਬੂਹੇ ਖੜਕਾਏ, ਉਹ ਸਾਰੇ ਕਹਿੰਦੇ ਤੇਰੀ ਦੋ ਧੇਲੇ ਦੀ ਕੁੜੀ ਖਾਤਰ ਰਾਜੇ ਨਾਲ ਵਿਗਾੜ ਲਈਏ, ਤੇਰੀ ਦੋ ਧੇਲੇ ਦੀ ਧੀ ਖਾਤਰ ਅਸੀਂ ਰਾਜੇ ਦੇ ਨਾਲ ਨਾਰਾਜ਼ਗੀ ਸਹਿੜ ਕੇ ਬਹਿ ਜਾਈਏ। ਕਿਸੇ ਨੇ ਉਹਦਾ ਸਹਾਰਾ ਨਾ ਦਿੱਤਾ। ਹੁਣ ਬਾਣੀ ਦਾ ਬਚਨ ਹੈ, ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ। ਜਿਹਦਾ ਕੋਈ ਸਹਾਰਾ ਨਾ ਹੋਵੇ ਉਹਦਾ ਸਹਾਰਾ ਬਾਬੇ ਨਾਨਕ ਦੇ ਸਿੱਖ ਬਣਦੇ ਨੇ, ਉਹਦਾ ਸਹਾਰਾ ਗੁਰੂ ਨਾਨਕ ਦਾ ਦਰਬਾਰ ਬਣਦਾ। ਜਾਂ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਸਾਡਾ ਗੁਰੂ ਬਰਫ਼ ਦਾ ਘਰ ਹੈ, ਸਾਡਾ ਗੁਰੂ ਸੀਨਿਆਂ ਨੂੰ ਠੰਡ ਪਾ ਦਿੰਦਾ, ਸਾਡੇ ਗੁਰੂ ਦੇ ਪਿਆਰੇ ਦੇ ਘਰ ਦਾ ਬੂਹਾ ਖੜਕਿਆ। ਉਹ ਨੌਜਵਾਨ ਗੱਭਰੂ ਗੁਰੂ ਕੇ ਸਿੱਖ ਦਾ ਨਾਂ ਹੈ ਭਾਈ ਤਾਰੂ ਸਿੰਘ। ਭਾਈ ਤਾਰੂ ਸਿੰਘ ਨੇ ਵੇਖਿਆ ਕੋਈ ਬਜ਼ੁਰਗ ਬੜਾ ਮਾਜੂਸ ਹੋਇਆ, ਬੜਾ ਉਦਾਸ ਹੋਇਆ, ਆਇਆ ਬਾਬਾ ਦੱਸ ਤੈਨੂੰ ਕੀ ਦੁੱਖ ਹੈ। ਉਹ ਬਾਪੂ ਆਪਣਾ ਸੀਧਾ ਚੀਰ ਕੇ ਰੱਖ ਦੇਣਾ ਚਾਹੁੰਦਾ। ਉਹ ਜਿਨ੍ਹਾਂ ਮਾਪਿਆਂ ਦੀਆਂ ਧੀਆਂ, ਜਿਨ੍ਹਾਂ ਮਾਪਿਆਂ ਦੀਆਂ ਧੀਆਂ ਉਹਨਾਂ ਦੀਆਂ ਅੱਖਾਂ ਸਾਹਮਣੇ ਖੋਈਆਂ ਜਾਣ, ਉਹਨਾਂ ਦਾ ਤਾਂ ਜਿਉਣਾ ਤਰਕਾਰ ਹੁੰਦਾ, ਧੀਆਂ ਦੇ ਦੁੱਖ ਡਾਢੇ ਹੁੰਦੇ ਨੇ। ਸਿਆਣੇ ਕਹਿੰਦੇ ਜਿਹਦੀ ਧੀ ਸੁਖੀ ਉਹਦਾ ਜੱਗ ਸੁਖੀ, ਜਿਹਦੀ ਧੀ ਦੁਖੀ ਮਾਪੇ ਕੰਧਾਂ 'ਚ ਸਿਰ ਮਾਰਦੇ। ਵਾਹਿਗੁਰੂ ਕਿਰਪਾ ਕਰੇ, ਪਰਮਾਤਮਾ ਕਿਸੇ ਨੂੰ ਆਪਣੇ ਧੀ ਦੇ ਘਰੋਂ ਕੋਈ ਬੁਰੀ ਖਬਰ ਸੁਣਨ ਵਾਸਤੇ ਦੇਵੇ ਨਾ। ਹੁਣ ਮਾਛੀ ਰਹੀਮ ਬਖਸ਼ ਨੇ ਆਖਿਆ, ਨੌਜਵਾਨਾਂ, ਉਹ ਨੌਜਵਾਨ, ਉਹ ਨੌਜਵਾਨ, ਆ ਮੇਰਾ ਹਾਕਮ ਪੱਟੀ ਦਾ ਹਾਕਮ ਜਾਫਰ ਬੇਗ ਮੇਰੇ ਮਹਿਲਾਂ ਦੇ ਉੱਤੇ ਅਸਮਾਨੀ ਬਿਜਲੀ ਬਣ ਕੇ ਡਿੱਗਿਆ, ਉਹਨੇ ਮੇਰੀ ਪੱਤ ਲੀਰੋ ਲੀਰ ਕਰ ਦਿੱਤੀ, ਮੇਰੀ ਧੀ ਮੇਰੀਆਂ ਅੱਖਾਂ ਸਾਹਮਣੇ ਖੋਹੀ ਗਈ। ਤੇ ਭਾਈ ਤਾਰੂ ਸਿੰਘ ਨੇ ਆਖਿਆ, ਬਾਪੂ ਜੇ ਚਾਂਦਨੀ ਚੌਂਕ ਦੇ ਵਿੱਚ ਨੌਵੇਂ ਸਤਿਗੁਰੂ ਦਾ ਡੁੱਲਾ ਖੂਨ ਸੁੱਕਾ ਨਾ ਹੋਇਆ, ਜੇ ਦਸ਼ਮੇਸ਼ ਪਿਤਾ ਦੀਆਂ ਰਗਾਂ ਦਾ ਖੂਨ ਗੁਰੂ ਕੇ ਸਿੱਖਾਂ ਦੇ ਵਿੱਚ ਨਾ ਚੱਲਦਾ ਹੋਇਆ ਫਿਰ ਤਾਂ ਭਾਵੇਂ ਅਸੀਂ ਤੈਨੂੰ ਇਨਸਾਫ ਨਾ ਦਵਾ ਸਕੀਏ ਪਰ ਜੇ ਗੁਰੂ ਦੀ ਕਿਰਪਾ ਹੋਈ ਗੁਰੂ ਨੌਵੇਂ ਪਾਤਸ਼ਾਹ ਦਾ ਡੁੱਲਾ ਖੂਨ ਅੱਜ ਵੀ ਤਾਜ਼ਾ ਹੋਇਆ ਤੇ ਦਸ਼ਮੇਸ਼ ਦੀਆਂ ਰਗਾਂ ਦਾ ਖੂਨ ਸਿੱਖਾਂ ਦੇ ਰਗਾਂ ਦੇ ਵਿੱਚ ਠਾਠਾਂ ਮਾਰਦਾ ਹੋਇਆ ਤੇ ਤੇਰੇ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਕੱਲ ਸ਼ਾਮ ਪੈਣ ਤੋਂ ਪਹਿਲਾਂ ਪਹਿਲਾਂ ਤੇਰੀ ਲੜਕੀ ਤੇਰੇ ਘਰ ਆ ਜਾਏਗੀ। ਭਾਈ ਤਾਰੂ ਸਿੰਘ ਜਿਹਦਾ ਕੋਈ ਨਹੀਂ ਸੀ ਉਹਦਾ ਸਹਾਰਾ ਗੁਰੂ ਕੇ ਸਿੱਖ ਬਣੇ ਅੱਜ ਤੱਕ ਦਾ ਇਤਿਹਾਸ ਕਹਿੰਦਾ ਭਾਵੇਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਿੱਖਾਂ ਦੇ ਨਾਲ ਇੱਕ ਸ਼ਬਦ ਜੋੜਿਆ ਜਾ ਰਿਹਾ ਕਿ ਸਿੱਖ ਕੌਮ ਅੱਤਵਾਦੀਆਂ ਦੀ ਕੌਮ ਹੈ ਸਿੱਖ ਵੱਖਵਾਦੀ ਨੇ ਸਿੱਖ ਟੈਰਾਰਿਸਟ ਨੇ ਸਿੱਖ ਜੰਗ ਪਸੰਦ ਨੇ ਅਮਨ ਪਸੰਦ ਨਹੀਂ ਕੌਣ ਕਹਿੰਦਾ ਸਿੱਖ ਅੱਤਵਾਦੀ ਨੇ ਉਹ ਅਸੀਂ ਤਾਂ ਉਹਨਾਂ ਦੀਆਂ ਛੁਡਾ ਕੇ ਲਿਆਂਦੀਆਂ ਜਿਨ੍ਹਾਂ ਦੇ ਨਾਲ ਸਾਡੀ ਰਿਸ਼ਤੇਦਾਰੀ ਵੀ ਕੋਈ ਨਹੀਂ ਸੀ ਜਿਨ੍ਹਾਂ ਦੇ ਨਾਲ ਸਾਡਾ ਖੂਨ ਦਾ ਨਾਤਾ ਕੋਈ ਨਹੀਂ ਸੀ ਜਿਨ੍ਹਾਂ ਨਾਲ ਸਾਡਾ ਵਾਹ ਵਾਸਤਾ ਨਹੀਂ ਸੀ ਜਿਨ੍ਹਾਂ ਦੇ ਨਾਲ ਸਾਡਾ ਕੋਈ ਭਿਆਲੀ ਸਾਂਝ ਨਹੀਂ ਸੀ ਅਸੀਂ ਉਹਨਾਂ ਦੀਆਂ ਛੁਡਾ ਕੇ ਲਿਆਂਦੀਆਂ। ਭਾਈ ਤਾਰੂ ਸਿੰਘ ਗੁਰੂ ਕੇ ਸਿੱਖਾਂ ਦੀਆਂ ਫੌਜਾਂ ਲੈ ਕੇ ਦਸ਼ਮੇਸ਼ ਪਿਤਾ ਦੇ ਦੂਲੇ ਸ਼ੇਰ ਮਾਤਾ ਸਾਹਿਬ ਕੌਰ ਦੇ ਜਾਏ ਦਸ਼ਮ ਗੁਰੂ ਦੇ ਨਾਦੀ ਪੁੱਤਰਾਂ ਨੇ ਜਾ ਕੇ ਪੱਟੀ ਨੂੰ ਪਾ ਲਿਆ ਘੇਰਾ। ਪੱਟੀ ਦੇ ਹਾਕਮ ਜਾਫਰ ਬੇਗ ਦੀ ਹਿੱਕ ਦੇ ਵਿੱਚ ਭਾਈ ਤਾਰੂ ਸਿੰਘ ਨੇ ਬਰਸ਼ਾ ਖੋਭਿਆ ਤੇ ਆਖਿਆ ਉਹ ਜਾਫਰ ਬੇਗ ਤੂੰ ਇਹਨਾਂ ਪਾਪ ਦੇ ਮਹਿਲਾਂ ਦੇ ਵਿੱਚ ਗਰੀਬਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੀਰੋ ਲੀਰ ਕਰਦਾ। ਮਾਹੌਲ ਬਣਿਆ ਭਾਵੇਂ ਮੈਂ ਢਾਡੀ ਵਾਰ ਆਪ ਜੀ ਦੀ ਸੇਵਾ ਦੇ ਵਿੱਚ ਢਾਡੀ ਵੀਰਾਂ ਕੋਲੋਂ ਕਹਾਉਣ ਲੱਗਾ ਪਰ ਇੱਕ ਸ਼ਬਦ ਮੂੰਹ ਆ ਗਿਆ ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਕੰਨਾਂ ਦੀਆਂ ਨੰਤੀਆਂ ਦਾ ਜ਼ਿਕਰ ਕਰ ਰਹੇ ਸੀ ਕੰਨਾਂ ਦੀਆਂ ਮੁੰਦਰਾਂ ਦਾ ਜ਼ਿਕਰ ਕਰ ਰਹੇ ਸੀ ਕਿ ਇਹ ਮੁੰਦਰਾਂ ਕਿਉਂ ਪੈ ਰਹੀਆਂ ਮੁੰਦਰਾਂ ਕਦੋਂ ਪੈਣੀਆਂ ਸ਼ੁਰੂ ਹੋਈਆਂ। ਗੱਲ ਬੜੀ ਦੁੱਖ ਦੀ ਆ ਕਹਿਣ ਲੱਗਾ ਸਬਰ ਕਰਕੇ ਹਾਜ਼ਮ ਕਰਿਓ ਇਹ ਜਿਹੜੇ ਮੁਸਲਮਾਨ ਲੋਕ ਸੀ ਇਹ ਕਰੈਕਟਰਲੈਸ ਇਨਸਾਨ ਸੀ ਰਾਜੇ ਲੋਕ ਇਹਨਾਂ ਨੇ ਹਿੰਦੂਆਂ ਦੀਆਂ ਕੁੜੀਆਂ ਦੀ ਪੱਤ ਲੀਰੋ ਲੀਰ ਕੀਤੀ ਤੇ ਇਹਨਾਂ ਦੀ ਇੱਕ ਸ਼ਰਤ ਹੁੰਦੀ ਸੀ ਕਿ ਜਿਹੜੀ ਲੜਕੀ ਮੁਟਿਆਰ ਹੋਈ ਹੈ ਸਾਡੇ ਮਹਿਲਾਂ ਵਿੱਚ ਲਿਆਂਦੀ ਜਾਵੇ ਜਿਹੜੀ ਲੜਕੀ ਇਹਨਾਂ ਦੇ ਮਹਿਲਾਂ ਵਿੱਚ ਚਲੇ ਜਾਂਦੀ ਸੀ ਉਹਦੇ ਕੰਨ ਦੇ ਵਿੱਚ ਸੁਰਾਖ ਕਰ ਦਿੰਦੇ ਸੀ ਇੱਕ ਨਿਸ਼ਾਨੀ ਲਾ ਦਿੰਦੇ ਸੀ ਕਿ ਇਸ ਲੜਕੀ ਦੀ ਪੱਤ ਦੇ ਅਸੀਂ ਕਾਤਲ ਹਾਂ ਅਸੀਂ ਇਸ ਲੜਕੀ ਦੀ ਇੱਜ਼ਤ ਰੋਲੀ ਹੈ ਇੱਕ ਕਲੰਕ ਦੀ ਨਿਸ਼ਾਨੀ ਹੁੰਦੀ ਸੀ ਤੇ ਕਿਸੇ ਹਾਕਮ ਨੇ ਸੱਜੇ ਕੰਨ ਦੇ ਵਿੱਚ ਸੁਰਾਖ ਕੱਢਣਾ ਦੂਜੇ ਨੇ ਨਿਸ਼ਾਨੀ ਰੱਖੀ ਹੋਣੀ ਕਿ ਮੈਂ ਇਸ ਲੜਕੀ ਦੀ ਪੱਤ ਰੋਲੀ ਆ ਮੇਰੀ ਨਿਸ਼ਾਨੀ ਖੱਬੇ ਕੰਨ ਦੇ ਵਿੱਚ ਸੁਰਾਖ ਹੋਵੇਗਾ ਕਿਸੇ ਨੇ ਨਿਸ਼ਾਨੀ ਰੱਖੀ ਕਿ ਨੱਕ ਦੇ ਸੱਜੇ ਪਾਸੇ ਮੋਰੀ ਹੋਵੇਗੀ ਇਹਦਾ ਮਤਲਬ ਹੋਵੇਗਾ ਇਸ ਸ਼ਹਿਰ ਦੇ ਹਾਕਮ ਨੇ ਇਸ ਲੜਕੀ ਦੀ ਪੱਤ ਰੋਲੀ ਹੈ ਉਹ ਇਹ ਤਾਂ ਕਲੰਕ ਦੀਆਂ ਨਿਸ਼ਾਨੀਆਂ ਸੀ ਅੱਜ ਫੈਸ਼ਨ ਦਾ ਰੂਪ ਧਾਰ ਕੇ ਸਿੱਖਾਂ ਦੇ ਘਰ ਆ ਵੜੀਆਂ ਇਹ ਕਲੰਕ ਦੀ ਇੱਕ ਨਿਸ਼ਾਨੀ ਸੀ ਇਹਦੇ ਪਿੱਛੇ ਕੋਈ ਫੈਸ਼ਨ ਪ੍ਰਸਤੀ ਨਹੀਂ ਸੀ ਇਹ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੇ ਅੱਜ ਸਾਨੂੰ ਬਹੁਤੇ ਇਤਿਹਾਸ ਦਾ ਪਤਾ ਨਹੀਂ ਅਸੀਂ ਦੇਖਾਂ ਦੇਖੀ ਭੇਡ ਚਾਲ ਪਾ ਕੇ ਉਹ ਚਾਰ ਚਾਰ ਪੰਜ ਪੰਜ ਪਤਾ ਨਹੀਂ ਕਿੰਨੀਆਂ ਕੁ ਗਲੀਆਂ ਕੰਨਾਂ ਦੇ ਵਿੱਚ ਕਢਾਈ ਫਿਰਦੇ ਪਰਮਾਤਮਾ ਹੀ ਮਿਹਰ ਕਰੇ। ਸਤ ਸੰਗਤ ਹੁਣ ਪੱਟੀ ਦਾ ਹਾਕਮ ਜਾਫਰ ਬੇਗ ਸਿੰਘਾਂ ਦੇ ਹੱਥੋਂ ਦਿਨ ਦਿਹਾੜੇ ਝਟਕਾਇਆ ਗਿਆ ਚਾਰੇ ਪਾਸੇ ਕਹਿਰ ਮਚ ਗਿਆ ਸਰਕਾਰੀ ਹਾਕਮਾਂ ਨੂੰ ਕੰਬਣੀ ਛਿੜਪੀ ਭਈ ਇਹ ਅਸਮਾਨੀ ਬਿਜਲੀ ਬਣ ਕੇ ਸਿੱਖ ਜਿਹੜੇ ਜਾਫਰ ਬੇਗ ਦੇ ਮਹਿਲਾਂ ਤੇ ਟੁੱਟੇ ਆ ਇੱਕ ਨਾ ਇੱਕ ਦਿਨ ਸਾਡੇ ਘਰ ਵੀ ਇਹ ਟੁੱਟਣੀ ਹੈ ਬਿਜਲੀ ਅਸਮਾਨੀ ਬਿਜਲੀ ਇਹ ਸਾਡੇ ਘਰ ਵਿੱਚ ਵੀ ਡਿੱਗੇਗੀ। ਹੁਣ ਇਹ ਖਬਰ ਪਹੁੰਚੀ ਹੈ ਖਾਨ ਬਹਾਦਰ ਜ਼ਕਰੀਆ ਖਾਨ ਲਾਹੌਰ ਦੇ ਦਰਬਾਰ ਵਿੱਚ ਉਹ ਜ਼ਕਰੀਆ ਨੂੰ ਜਿਸ ਵੇਲੇ ਜਾਫਰ ਬੇਗ ਦੀ ਮੌਤ ਦੀ ਖਬਰ ਮਿਲੀ ਉਹਦੇ ਆਪਣੇ ਪਾਪ ਕੰਬਣ ਲੱਗ ਪਏ ਮਨ ਵਿੱਚ ਸੋਚਦਾ ਕਿ ਉਹ ਦਿਨ ਦੂਰ ਨਹੀਂ ਕਿ ਜਿਸ ਵੇਲੇ ਸਿੱਖ ਮੇਰੇ ਵੀ ਮਹਿਲਾਂ ਦੇ ਉੱਤੇ ਧਾਵਾ ਬੋਲ ਦੇਣਗੇ। ਉਹਨੇ ਆਪਣੀ ਕਮਜ਼ੋਰੀ ਨੂੰ ਛੁਪਾਉਣ ਵਾਸਤੇ ਬੜੇ ਦਮਗਜ਼ੇ ਮਾਰੇ। ਇਹ ਗੱਲ ਯਾਦ ਰੱਖਿਓ ਜਦੋਂ ਹਕੂਮਤ ਬਹੁਤ ਜ਼ਬਰਦਸਤ ਬਿਆਨ ਅਖਬਾਰਾਂ ਵਿੱਚ ਦਾਗਣ ਲੱਗ ਜਾਵੇ ਜਦੋਂ ਰਾਜਸੀ ਬੰਦੇ ਬੜੇ ਭੜਕੀਲੇ ਜਿਹਾ ਬਿਆਨ ਦੇਣ ਲੱਗ ਜਾਣ ਇੱਕ ਨਿਸ਼ਾਨੀ ਹੁੰਦੀ ਹੈ ਕਿ ਸਰਕਾਰ ਅੰਦਰੋਂ ਡਰੀ ਹੋਈ ਹੈ। ਜਦੋਂ ਸਰਕਾਰ ਅੰਦਰੋਂ ਘਾਬਰ ਜਾਵੇ ਤਾਂ ਉਹ ਸਗੋਂ ਵੱਧ ਬੜਕਾਂ ਮਾਰੇਗੀ ਤੇ ਜਿਸ ਵੇਲੇ ਸ਼ਾਂਤ ਹੈ ਇਹਦਾ ਮਤਲਬ ਉਹ ਠੀਕ ਠਾਕ ਚੱਲ ਰਹੇ ਨੇ। ਹੁਣ ਜ਼ਕਰੀਆ ਬੜਾ ਊਲ ਜਨੂਨ ਸਿੱਖਾਂ ਦੇ ਵਿਰੁੱਧ ਬੋਲਦਾ ਉਹਨੇ ਆਖਿਆ ਕਿ ਮੈਨੂੰ ਜਾਫਰ ਬੇਗ ਦੇ ਕਾਤਲ ਲਿਆ ਕੇ ਦਿਓ ਜਿਹੜੇ 80-80 ਰੁਪਏ ਇਨਾਮ ਮੇਰੇ ਕੋਲੋਂ ਪ੍ਰਾਪਤ ਕਰਕੇ ਗਏ ਨੇ ਉਹਨਾਂ ਪਿੰਡਾਂ ਦੇ ਚੌਧਰੀਆਂ ਨੂੰ ਬੰਨ ਕੇ ਮੇਰੇ ਕੋਲ ਲਿਆਂਦਾ ਜਾਵੇ। 80 ਰੁਪਏ ਦੇ ਇਨਾਮ ਦੀ ਗੱਲ ਵਧਾਉਂਦਾ ਹੋਇਆ ਕਵਿਤਾ ਤੋਂ ਬਾਅਦ ਵਿੱਚ ਮੁੰਡਿਆਂ ਨੇ ਮੁੰਦਰਾਂ ਕਦੋਂ ਪਾਉਣੀਆਂ ਸ਼ੁਰੂ ਕੀਤੀਆਂ ਮੈਂ ਇਸ ਕਵਿਤਾ ਤੋਂ ਬਾਅਦ ਦੱਸਾਂਗਾ ਕਿ ਸਾਧ ਸੰਗਤ ਉਹ 80-80 ਰੁਪਏ ਦਾ ਇਨਾਮ ਲੈਣ ਵਾਲਿਆਂ ਨੂੰ ਹੁਣ ਬਿਫਤਾ ਦੇ ਸਾਗਰ ਵਿੱਚ ਸੁੱਟਦਿਆਂ ਹੋਇਆ ਜ਼ਕਰੀਆ ਨੇ ਜਿਹੜਾ ਆਪਣੇ ਰਾਜ ਦਰਬਾਰ ਦੇ ਅੰਦਰ ਬੜਕਾ ਮਾਰਦੇ ਹੋਏ ਬਿਆਨ ਦਾਗਿਆ ਉਸ ਵੇਲੇ ਦੇ ਅੱਖਰਾਂ ਦਾ ਖੁਲਾਸਾ ਆਪ ਜੀ ਦੀ ਸੇਵਾ ਵਿੱਚ ਸਰੂਪ ਸਿੰਘ ਕੜਿਆਣਾ ਦਾ ਢਾਡੀ ਜਥਾ ਇਉਂ ਪੇਸ਼ ਕਰਦਾ ਹੈ।
ਝਟਕ ਮਾਰਦੇ ਛੱਡਿਆ ਨਹੀਂ ਬਾਕੀ ਹੋ ਕਹਿੰਦੇ ਸੀਸ ਮਾਰਦੇ ਛੱਡਿਆ ਨਹੀਂ ਬਾਕੀ ਹੋ ਗੱਲਾਂ ਨਾਲ ਹੀ ਲਾਉਂਦੇ ਅੰਬਰ ਨੂੰ ਟਾਕੀ
ਕੀ ਕਰਦਾ ਅੱਗ ਲਾ ਦੀਆਂ ਚਮੜੇ ਵਿੱਚ ਮੜ ਕੇ ਹੋ ਕੀ ਕਰਦਾ ਅੱਗ ਲਾ ਦੀਆਂ ਚਮੜੇ ਵਿੱਚ ਮੜ ਕੇ ਹੋ ਕਾਤਲ ਜਾਫਰ ਬੇਗ ਦੇ ਲਿਆ ਛੇਤੀ ਫੜ ਕੇ ਹੋ ਕਾਤਲ ਜਾਫਰ ਬੇਗ ਦੇ ਲਿਆ ਛੇਤੀ ਫੜ ਕੇ
ਸਾਰੀਆਂ ਸੰਗਤਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਹਾਂ। ਸਤਿਕਾਰਯੋਗ ਮਾਸਟਰ ਕੁਲਵੰਤ ਸਿੰਘ ਜੀ ਮਕੇਰੀਆਂ ਵਾਲੇ, ਸਤਿਕਾਰਯੋਗ ਮਾਸਟਰ ਕੁਲਬੀਰ ਸਿੰਘ ਜੀ ਬੁੱਢੀ ਪਿੰਡ ਵਾਲੇ, ਉਹਨਾਂ ਵੱਲੋਂ ਬਹੁਤ ਸਾਰਾ ਮਾਣ ਸਨਮਾਨ ਮਿਲਿਆ। ਬੱਬਰ ਈਕੋ ਸਾਊਂਡ ਸਰਵਿਸ, ਬੜਾ ਪ੍ਰੇਮ ਹੈ ਸਾਰੇ ਗੁਰਮੁਖ ਪਿਆਰਿਆਂ ਦੇ ਨਾਲ, ਉਹਨਾਂ ਵੱਲੋਂ ਸਨਮਾਨ ਮਿਲਿਆ। ਸਤਿਕਾਰਯੋਗ ਮੇਰੇ ਵੀਰ ਸੁਖਜੀਤ ਸਿੰਘ ਜੀ ਜੋ ਸਟੇਜ ਦੀ ਸੇਵਾ ਨਿਭਾ ਰਹੇ ਨੇ, ਤੇ ਉਹਨਾਂ ਦੇ ਨਾਲ ਮੇਰੇ ਮਿੱਤਰਾਂ ਦੀ ਦੁਨੀਆਂ ਦੇ ਵਿੱਚੋਂ ਭਾਈ ਅਵਤਾਰ ਸਿੰਘ ਜੀ, ਸਾਰਿਆਂ ਵੱਲੋਂ ਸਨਮਾਨ ਮਿਲਿਆ। ਸਤਿਗੁਰੂ ਜੀ ਸਭ ਨੂੰ ਆਪਣੇ ਦਰਬਾਰ ਦੀ ਪ੍ਰੀਤ ਬਖਸ਼ਿਸ਼ ਕਰਨ। ਕਾਤਲ ਜਾਫਰ ਬੇਗ ਦੇ ਅੱਜ ਲਿਆਵੋ ਫੜ ਕੇ, ਜਿਸ ਵੇਲੇ ਖਾਨ ਬਹਾਦਰ ਜ਼ਕਰੀਆ ਖਾਨ ਆਪੇ ਤੋਂ ਬਾਹਰ ਹੋਇਆ, ਉਸ ਵੇਲੇ ਦੀ ਦਾਸਤਾਨ, ਉਸ ਵੇਲੇ ਦਾ ਨਕਸ਼ਾ ਤੁਸਾਂ ਨੇ ਮੇਰੇ ਢਾਡੀ ਵੀਰਾਂ ਦੇ ਕੋਲੋਂ ਸਰਵਣ ਕੀਤਾ। ਜਦੋਂ ਸਿੱਖ ਅਰਦਾਸ ਕਰਦਾ ਅਰਦਾਸ ਦੇ ਵਿੱਚ ਦੋ ਸ਼ਬਦ ਵਰਤਦਾ ਹੈ, ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ। ਇਹਦਾ ਮਤਲਬ ਹੈ ਖੋਪਰੀ ਇਕੱਲੇ ਭਾਈ ਤਾਰੂ ਸਿੰਘ ਦੀ ਨਹੀਂ ਲੱਥੀ, ਖੋਪਰੀਆਂ ਲੁਹਾਈਆਂ ਇਹਦਾ ਮਤਲਬ ਬਹੁਤਿਆਂ ਦੀਆਂ ਲੱਥੀਆਂ, ਹੋਰ ਵੀ ਕਿਸੇ ਦੀਆਂ ਲੱਥੀਆਂ, ਉਹ ਕਿੰਨੀਆਂ ਕਿੰਨੀਆਂ ਖੋਪਰੀਆਂ ਲੱਥੀਆਂ, ਆਓ ਇਤਿਹਾਸ ਦੇ ਵਿੱਚ ਆਪਾਂ ਝਾਤੀ ਮਾਰ ਕੇ ਵੇਖੀਏ। ਸਿੱਖ ਤੇ ਹਮੇਸ਼ਾ ਸੀਸ ਤਲੀ ਤੇ ਧਰ ਕੇ ਮੈਦਾਨੇ ਜੰਗ ਦੇ ਵਿੱਚ ਨਿਤਰਦਾ ਹੈ, ਇਹ ਤੇ ਆਪਣੇ ਖੋਪਰ ਦਾ ਛੰਨਾ ਬਣਾ ਕੇ ਆਪਣੇ ਧਰਮ ਦੇ ਪਿਆਰ ਦੀ ਖੈਰ ਗੁਰੂ ਦੇ ਦਰਬਾਰ ਦੇ ਵਿੱਚੋਂ ਮੰਗਦਾ, ਇਹ ਤੇ ਖੋਪਰੀ ਹਮੇਸ਼ਾ ਲਾ ਕੇ ਆਪਣੇ ਹੱਥ ਦੇ ਉੱਤੇ ਟਕਾਈ ਰੱਖਦਾ। ਗੁਰੂ ਕਾ ਸਿੱਖ ਜਿਹੜਾ ਉਹਦਾ ਜੀਵਨ ਕੈਸਾ ਹੈ, ਉਹਦੇ ਸੀਨੇ ਅੰਦਰ ਰੱਬੀ ਪਿਆਰ ਦਾ ਝਲਕਾਰਾ ਕੈਸਾ ਹੈ, ਬਹੁਤ ਜ਼ਿਆਦਾ ਤਵਜੋਂ ਦੇ ਕੇ ਸਰਵਣ ਕਰਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੇਸਾਂ ਦੀ ਕਿਤੇ ਜਦੋਂ ਬਾਤ ਛਿੜਦੀ ਹੈ ਤੇ ਸਵਾਮੀ ਜੀ ਦੇ ਪਾਵਨ ਵਚਨ ਨੇ ਕੇਸਾਂ ਕਾ ਕਰ ਚਬਰ ਟੁਲਾਵਾਂ, ਇਹ ਵਾਹਿਗੁਰੂ ਮੈਂ ਤੈਨੂੰ ਕੇਸਾਂ ਦਾ ਚੌਰ ਕਰਾਂ। ਹੁਣ ਜਿਹੜੇ ਕੇਸ ਨੇ, ਕੇਸ ਗੁਰੂ ਕੀ ਮੋਹਰ ਆਖਿਆ ਜਾਂਦਾ, ਪਰ ਅਰਦਾਸ ਵਿੱਚ ਕੇਸਾਂ ਨੂੰ ਸਿੱਖੀ ਦੇ ਸਾਹ ਕਿਹਾ। ਅਰਦਾਸ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਨਾ ਕਿ ਜਿਨ੍ਹਾਂ ਖੋਪਰੀਆਂ ਲੁਹਾਈਆਂ ਬੰਦ ਬੰਦ ਕਟਾਏ ਆਰਿਆਂ ਨਾਲ ਚੀਰੇ ਗਏ, ਅਖੀਰ ਤੇ ਜਾ ਕੇ ਕੀ ਆਉਂਦਾ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਸੰਗ ਨਵਾਈ। ਇਹ ਸਿੱਖੀ ਦੇ ਸਵਾਸ ਨੇ ਕੇਸ, ਜੇ ਸਵਾਸ ਹੀ ਖਤਮ ਹੋ ਜਾਣ ਤੇ ਬੰਦਾ ਮਰ ਜਾਂਦਾ, ਤੇ ਜਿਹਦੇ ਸਵਾਸ ਹੀ ਖਤਮ ਹੋ ਗਏ ਇਹਦਾ ਮਤਲਬ ਉਹਦੇ ਸੀਨੇ ਵਿੱਚੋਂ ਸਿੱਖੀ ਜਿਹੜੀ ਹੈ ਅਲੋਪ ਹੋ ਗਈ। ਬਹੁਤ ਬੰਦੇ ਕਹਿੰਦੇ ਨੇ ਜੀ ਸਾਡੇ ਦਿਲ ਵਿੱਚ ਸਿੱਖੀ ਹੈ, ਠੀਕ ਹੈ ਮੁਬਾਰਕ ਹੈ ਜੇ ਕਿਸੇ ਦੇ ਦਿਲ ਵਿੱਚ ਸਿੱਖੀ ਹੈ, ਵਧਾਈਆਂ ਹੋਣ, ਪਰ ਇੱਕ ਗੱਲ ਧਿਆਨ ਨਾਲ ਸੁਣਿਓ, ਜੇ ਡੱਬੇ ਦੇ ਵਿੱਚ ਚੰਦਨ ਰੱਖਿਆ ਤਾਂ ਉਹਦੀ ਖੁਸ਼ਬੂ ਹੌਲੀ ਹੌਲੀ ਬਾਹਰ ਆ ਜਾਂਦੀ ਹੈ। ਇੱਥੇ ਤੇ ਬਹੁਤ ਬੰਦੇ ਰੌਲੀ ਪਾਉਂਦੇ ਨੇ, 50 ਸਾਲ ਹੋ ਗਏ ਵੀ ਸਾਡੇ ਅੰਦਰ ਸਿੱਖੀ ਦਾ ਚੰਦਨ ਟਿਕਿਆ, ਬਾਹਰ ਤਾਂ ਮਹਿਕ ਦੀ ਕੋਈ ਵੀ ਨਹੀਂ ਕਰਨ ਆਈ, ਬਾਹਰ ਤਾਂ ਮਹਿਕ ਖਿਲਰੀ ਕੋਈ ਨਹੀਂ, ਜੇ ਅੰਦਰ ਹੁੰਦੀ ਤਾਂ ਬਾਹਰ ਜ਼ਰੂਰ ਪ੍ਰਗਟ ਹੋ ਜਾਂਦੀ। ਜੇ ਅੰਦਰ ਕੋਈ ਚੀਜ਼ ਹੋਵੇ ਉਹਦੀ ਸੁਗੰਧੀ ਬਾਹਰ ਆ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ ਸਾਡੇ ਹਿਰਦੇ ਦੇ ਵਿੱਚ ਬਾਣੀ ਆ ਜਾਏ, ਜਿਹਦੇ ਹਿਰਦੇ ਚ ਬਾਣੀ ਆ ਗਈ ਉਹਨੇ ਬਾਣਾ ਆਪੇ ਪਾ ਲੈਣਾ। ਆਓ ਅਸੀਂ ਬਾਣੀ ਦੇ ਨਾਲ ਦਿਲੋਂ ਪਿਆਰ ਕਰੀਏ, ਬਾਣੀ ਸਾਡੇ ਜੀਵਨ ਦਾ ਆਧਾਰ ਬਣ ਜਾਏ। ਅੱਜ ਸਿੱਖ ਕੌਮ ਦੀ ਸਭ ਤੋਂ ਵੱਡੀ ਬਦਕਿਸਮਤੀ, ਅਸੀਂ ਬਾਣੀ ਦੇ ਨਾਲ ਟੁੱਟ ਗਏ, ਅਸੀਂ ਬਾਣੀ ਨਾਲ ਪਿਆਰ ਨਹੀਂ ਕੀਤਾ। ਆਓ ਵੇਖੀਏ ਜਿਨ੍ਹਾਂ ਨੇ ਬਾਣੀ ਦੇ ਨਾਲ ਪਿਆਰ ਪਾਇਆ, ਉਹਨਾਂ ਨੇ ਆਪਣੇ ਤਨ ਨੂੰ ਕੁਤਰਾ ਕੁਤਰਾ ਤੇ ਕਰਵਾ ਲਿਆ, ਪਰ ਉਹਨਾਂ ਨੇ ਸਿੱਖੀ ਦਾ ਜਿਹੜਾ ਰੰਗ ਆਪਣੇ ਮਨ ਨੂੰ ਚੜਿਆ ਸੀ ਉਹ ਰੰਗ ਕਦੇ ਉਤਰ ਨਹੀਂ ਦਿੱਤਾ। ਉਹ ਐਸਾ ਰੰਗ ਸੀ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ। ਉਹ ਨਾਮ ਦਾ ਰੰਗ ਕਿਵੇਂ ਚੜਦਾ, ਆਓ ਆਪਾਂ ਇਸ ਪਾਵਨ ਇਤਿਹਾਸ ਦੇ ਵਿੱਚ ਝਾਤੀ ਮਾਰ ਕੇ ਵੇਖਣ ਦਾ ਯਤਨ ਕਰੀਏ। ਹੋ ਕੁਰਬਾਨੇ ਜਾਓ ਮਿਹਰਬਾਨਾ, ਹੋ ਕੁਰਬਾਨੇ ਜਾਓ, ਹੋ ਕੁਰਬਾਨੇ ਜਾਓ ਤਿੰਨਾ ਕਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿੰਨਾ ਕਿ ਹੋ ਸਦ ਕੁਰਬਾਨੇ ਜਾਓ, ਕਾਇਆ ਰੰਗਣ ਜੇ ਥੀਏ ਪਿਆਰੇ। ਜੇ ਤੇਰੀ ਕਾਇਆ ਮਿੱਤਰਾ ਕਿਤੇ ਰੰਗ ਘੋਲਣ ਵਾਲਾ ਭਾਂਡਾ ਬਣ ਜਾਵੇ ਤਾਂ ਫਿਰ ਇਸ ਭਾਂਡੇ ਵਿੱਚ ਪਾਈਏ ਨਾਉ ਮਜੀਠ, ਪੱਕੜਾ ਪੱਕਾ ਰੰਗ ਪਾਈ ਕੱਚਾ ਰੰਗ ਨਾ ਪਾ ਲਈ, ਤੇ ਬਾਅਦ ਵਿੱਚ ਲਲਾਰੀ ਦੀ ਮਰਜ਼ੀ ਆ ਕਿ ਕਿੰਨਾ ਕੁ ਸੇਕ ਚਾੜਨਾ ਰੰਗਣ ਵਾਲਾ ਜੇ ਰੰਗੇ ਸਾਹਿਬ, ਤਾਂ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ। ਆਓ ਰਤੜੇ ਚੋੜਿਆਂ ਵਾਲਿਆਂ ਦਾ ਪ੍ਰਸੰਗ ਮੈਂ ਆਪ ਜੀ ਦੀ ਸੇਵਾ ਚ ਢਾਡੀ ਵੀਰਾਂ ਦੇ ਕੋਲੋਂ ਕਹਾਂ ਮੈਂ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੇ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ ਆਪੇ ਸਾਜੇ। ਸਾਡਾ ਗੁਰੂ ਰੰਗ ਚੜਦਾ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੇ ਆਪੇ ਹੀ ਰਾਵੇ। ਆਓ ਜਿਨ੍ਹਾਂ ਨੇ ਪਿਆਰੇ ਕੰਤ ਨੂੰ ਮਨਾਇਆ ਉਹਨਾਂ ਦੀ ਸਾਖੀ ਸੁਣੋਗੇ ਪਿਆਰ ਨਾਲ, ਤੇ ਤੁਹਾਡੇ ਸੀਨੇ ਅੰਦਰ ਗੁਰਬਾਣੀ ਦੀ ਮੁਹੱਬਤ ਜਾਗੇਗੀ। ਹੁਣ ਭਾਈ ਤਾਰੂ ਸਿੰਘ ਨੇ ਬਹੁਤ ਵੱਡਾ ਪਰਉਪਕਾਰ ਕਮਾਇਆ, ਪਰ ਉਪਕਾਰੀ ਸਿੱਖ ਨੇ, ਸਿੱਖ ਸਰਬੱਤ ਦਾ ਭਲਾ ਮੰਗਣ ਤੱਕ ਸੀਮਤ ਨਹੀਂ ਰਹਿੰਦੇ, ਸਰਬੱਤ ਦਾ ਭਲਾ ਕਰਨ ਤੱਕ ਵੀ ਜਾਂਦੇ ਨੇ। ਸੀਸ ਤਲੀ ਤੇ ਧਰਕੇ ਜਾਫਰ ਵੇਖਦੇ, ਉਹ ਸਿਰ ਦਾ ਘਾਣ ਕਰਕੇ ਤੇ ਮਾਛੀ ਰਹੀਮ ਬਖਸ਼ ਦੀ ਲੜਕੀ ਨੂੰ ਛੁਡਾ ਕੇ ਲੈ ਕੇ ਆਉਂਦਾ। ਹੁਣ ਸਵਾਲ ਹੈ, ਮਾਛੀ ਰਹੀਮ ਬਖਸ਼ ਦੇ ਨਾਲ ਸਿੱਖਾਂ ਦੀ ਕਿਹੜੀ ਭੈਲੀ ਹੈ, ਕਿਹੜੀ ਰਿਸ਼ਤੇਦਾਰੀ ਹੈ? ਸਿੱਖ ਤੇ ਬਗਾਨੇ ਦਾ ਭਲਾ ਕਰਨ ਵਾਸਤੇ ਆਪਣੇ ਆਪ ਨੂੰ ਮੌਤ ਦੀ ਭੱਠੀ ਦੇ ਵਿੱਚ ਪਾਉਣ ਤੋਂ ਗੁਰੇਜ਼ ਨਹੀਂ ਕਰਦਾ। ਸਿੱਖ ਏਡਾ ਪਰਉਪਕਾਰੀ ਹੈ, ਅਸੀਂ ਸਰਬੱਤ ਦਾ ਭਲਾ ਮੰਗਦੇ ਹੀ ਨਹੀਂ, ਸਰਬੱਤ ਦਾ ਭਲਾ ਕਰਦੇ ਵੀ ਹਾਂ। ਹੁਣ ਜ਼ਕਰੀਆ ਕਹਿੰਦਾ, ਜਿਨ੍ਹਾਂ ਨੇ 80-80 ਰੁਪਈਏ ਇਨਾਮ ਉਗਲੱਛੇ ਮੇਰੇ ਕੋਲੋਂ, ਉਹਨਾਂ ਨੂੰ ਬੰਨ ਕੇ ਲਿਆਓ 80 ਰੁਪਈਏ ਦਾ ਇਨਾਮ। ਦੋ ਗੱਲਾਂ ਕਰਕੇ ਢਾਡੀ ਜਥਾ ਹਾਜ਼ਰ ਕਰਨਾ, ਸੁਣਿਓ ਧਿਆਨ ਦੇ ਨਾਲ। ਸਿੱਖਾਂ ਦੇ ਸਿਰਾਂ ਦੇ ਮੁੱਲ 80 ਰੁਪਈਏ ਪਏ, ਇਹ ਉਸ ਵੇਲੇ ਦੀ ਕਹਾਣੀ ਹੈ ਜਦੋਂ ਹਿੰਦੂਆਂ ਦੇ ਪੂਰੇ ਸਰੀਰ ਦਾ ਮੁੱਲ ਗਜ਼ਨੀ ਦੇ ਬਾਜ਼ਾਰਾਂ ਵਿੱਚ 2 ਟਕੇ 2 ਧੇਲੇ 1 ਆਨਾ ਪੈਂਦਾ ਸੀ। ਪੂਰੇ ਸਰੀਰ ਦਾ ਮੁੱਲ ਗਜ਼ਨੀ ਦੇ ਬਾਜ਼ਾਰ ਵਿੱਚ 1 ਧੇਲਾ 1 ਟਕਾ 1 ਆਨਾ, ਇਦੋਂ ਵੱਧ ਨਹੀਂ ਸੀ ਪੈਂਦਾ। ਇੱਥੋਂ ਨੌਜਵਾਨਾਂ ਨੂੰ, ਮੁਟਿਆਰਾਂ ਨੂੰ ਬੰਨ ਕੇ ਲੈ ਜਾਂਦੇ ਸਨ, ਉੱਥੇ ਜਾ ਕੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਨਿਲਾਮ ਕਰ ਦਿੰਦੇ। ਉਹ ਵੀ ਹਿੰਦੁਸਤਾਨ ਦੇ ਨਾਗਰਿਕ ਨੇ ਤੇ ਅਸੀਂ ਵੀ ਹਿੰਦੁਸਤਾਨ ਦੇ ਨਾਗਰਿਕ ਸਾਂ। ਸਿੱਖ ਵੀ ਇਸ ਦੇਸ਼ ਦੇ ਵਾਸੀ ਨੇ ਤੇ ਹਿੰਦੂ ਵੀ ਇਸ ਦੇਸ਼ ਦੇ ਵਾਸੀ ਨੇ। ਹਿੰਦੂ ਦੇ ਸਮੁੱਚੇ ਸਰੀਰ ਦਾ ਮੁੱਲ ਇੱਕ ਕੌਡੀ, ਇੱਕ ਧੇਲਾ, ਇੱਕ ਆਨਾ, ਇੱਕ ਟਕਾ, ਪਰ ਸਿੱਖ ਦੇ ਕੱਲੇ ਸਿਰ ਦਾ ਮੁੱਲ 80 ਰੁਪਏ। 80 ਰੁਪਏ ਕੱਲੇ ਸਿਰ ਦਾ ਮੁੱਲ, ਏਡੀ ਮਹਿੰਗੀ ਕੀਮਤ ਕਿਉਂ ਪੈ ਗਈ? ਸਾਧ ਸੰਗਤ, ਜਿਹੜਾ ਸਿਰ ਆਪਣੇ ਗੁਰੂ ਦੇ ਚਰਨਾਂ ਝੁਕਦਾ ਹੋਵੇ ਉਹਦਾ ਮੁੱਲ ਹਮੇਸ਼ਾ ਹੀ ਜ਼ਿਆਦਾ ਹੁੰਦਾ। ਜਿਹੜਾ ਸਿਰ ਆਪਣੇ ਗੁਰੂ ਦੇ ਚਰਨਾਂ ਵਿੱਚ ਝੁਕਦਾ ਰਵੇ ਉਹਦੀ ਕੀਮਤ ਕਦੇ ਘਟੂਗੀ ਨਹੀਂ, ਹਮੇਸ਼ਾ ਵਧਦੀ ਪੈਂਦੀ ਹੁੰਦੀ ਹੈ। ਹੁਣ ਗੁਰੂ ਕੇ ਸਿੱਖਾਂ ਦਾ 80-80 ਰੁਪਏ ਮੁੱਲ ਪਿਆ। 80 ਮੋਹਰਾਂ, ਇੱਕ ਸੋਨੇ ਦੀ ਮੋਹਰ ਦੇ ਵਿੱਚ 2.5 ਤੋਲੇ ਸੋਨਾ ਹੁੰਦਾ ਸੀ। 80 ਮੋਹਰਾਂ, ਏਡਾ ਜ਼ਿਆਦਾ ਵੱਡਾ ਸੋਨੇ ਦਾ ਭੰਡਾਰ ਜਿਸ ਬੰਦੇ ਨੂੰ ਮਿਲਣਾ ਉਹਦਾ ਇਮਾਨ ਗਿਰ ਜਾਣਾ। ਇਹ ਮਾਇਆ ਦੀ ਚਮਕ ਦਮਕ ਤੇ ਪੀਲੀ ਧਾਤ ਨੇ ਲੋਕਾਂ ਦਾ ਦਿਮਾਗ ਖਰਾਬ ਕਰਤਾ। ਪੀਲੀ ਧਾਤ ਨੇ ਪਿਛਲੇ ਸਾਲ, ਮੈਨੂੰ ਯਾਦ ਹੈ ਤੁਸੀਂ ਪੀਲੀ ਧਾਤ ਦੇ ਨਾਲ ਇੱਥੋਂ ਮੈਨੂੰ ਸਨਮਾਨਿਤ ਕੀਤਾ ਸੀ, ਤੁਸੀਂ ਗੋਲਡ ਮੈਡਲ ਪਿਛਲੇ ਸਾਲ ਦਾਸ ਨੂੰ ਬਖਸ਼ਿਆ। ਖੈਰ ਮੈਂ ਬੜੀ ਵਾਰ ਆਖਿਆ ਇੰਨੇ ਅਸੀਂ ਯੋਗ ਤੇ ਨਹੀਂ ਜਿੱਡਾ ਤੁਸੀਂ ਮਾਣ ਕਰਦੇ ਹੋ। ਗੁਰੂ ਤੁਹਾਡੇ ਚਰਨਾਂ ਨਾਲ ਦਾਤਾ ਜੀ ਪਿਆਰ ਬਣਾਈ ਰੱਖਣ। ਉਹ ਚੰਦ ਛਿਲੜਾਂ ਦੀ ਖਾਤਰ ਲੋਕਾਂ ਨੇ ਆਪਣੇ ਸਿਰ ਵਿੱਚ ਆਪਣੇ ਹੱਥੀ ਗਦਾਰੀ ਦੀ ਸੁਆਹ ਪਾ ਲਈ, ਆਪਣੇ ਮੂੰਹ ਤੇ ਆਪਣੇ ਹੱਥੀ ਦਗੇਬਾਜ਼ੀ ਦੀ ਕਾਲਖ ਮਲ ਲਈ। ਉਹਨਾਂ ਨੇ ਸਿੱਖਾਂ ਦਾ ਸ਼ਿਕਾਰੀ ਕੁੱਤਿਆਂ ਵਾਂਗ ਘਰੋਂ ਬਾਹਰ ਨਿਕਲ ਕੇ ਸ਼ਿਕਾਰ ਕਰਨਾ। ਹੁਣ ਸਿੱਖਾਂ ਨੇ ਮਜਬੂਰਨ ਪੰਜਾਬ ਛੱਡਤਾ, ਸਿੱਖ ਪੰਜਾਬ ਤੋਂ ਬਾਹਰ ਚਲੇ ਗਏ, 80 ਰੁਪਏ ਦੇ ਇਨਾਮ ਦੇ ਭੁੱਖੇ। ਹੁਣ ਸ਼ਿਕਾਰ ਕਰਨ ਵਾਸਤੇ ਪਿੰਡਾਂ ਦੇ ਵਿੱਚ ਘੁੰਮਦੇ, ਕੋਈ ਸਿੱਖ ਮਿਲ ਜਾਵੇ। ਆਪਾਂ ਪਿੰਡਾਂ ਚ ਰਹਿਣ ਵਾਲਿਆਂ ਗੱਲ ਲੰਬੀ ਨਾ ਹੋ ਜਾਏ, ਅਸਮਾਨ ਵਿੱਚ ਉੱਡਣ ਵਾਲਾ ਕਾਂ ਮਰ ਜਾਏ, ਇੱਕ ਕਾਂ ਮਰ ਜਾਏ ਤੇ ਸੈਂਕੜੇ ਕਾਂ ਇਕੱਠੇ ਹੋ ਕੇ ਅਸਮਾਨ ਵਿੱਚ ਉੱਡਦੇ ਨੇ, ਰੋਂਦੇ ਨੇ, ਅਫਸੋਸ ਕਰਦੇ ਨੇ, ਕਾਂ ਕਾਂ ਕਰਦੇ ਨੇ ਵੀ ਸਾਡਾ ਸਾਥੀ ਮਰ ਗਿਆ। ਉਹ ਆਪਣੇ ਇੱਕ ਜਾਨਵਰ ਮਰੇ ਤਾਂ ਅਫਸੋਸ ਕਰਦੇ ਨੇ, ਸਾਡੇ ਬਜ਼ੁਰਗਾਂ ਦਾ ਚੁਰਸਤੇ ਚ ਖੜਿਆਂ ਦਾ ਜਾਲਮਾਂ ਨੇ ਸਿਰ ਲਾ ਲੈਣਾ। ਖਾਲਸਾ ਜੀ ਨੇ ਕਿਸੇ ਨੇ ਹਾਦਾ ਨਾਰਾ ਵੀ ਨਾ ਮਾਰਨਾ। ਏਡਾ ਪਾਪ ਹੋਇਆ ਸਿੱਖਾਂ ਦੇ ਉੱਤੇ, ਏਡਾ ਜ਼ੁਲਮ ਹੋਇਆ। ਹੁਣ ਸਿੱਖ ਤੇ ਪੰਜਾਬ ਨੂੰ ਛੱਡ ਕੇ ਬਾਹਰ ਚਲੇ ਗਏ। 80 ਰੁਪਏ ਦੇ ਭੁੱਖੇ ਲੋਕ ਸਵੇਰ ਨੂੰ ਤੁਰਦੇ, ਸ਼ਾਮ ਤੱਕ ਕੋਈ ਸਿੱਖ ਨਾ ਲੱਭਦਾ। ਉਹਨਾਂ ਨੇ ਇੱਕ ਸੌਖੀ ਸਕੀਮ ਬਣਾ ਲਈ, ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਵੱਢ ਲੈਣੇ। ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਵੱਢ ਕੇ ਮੁਸਲਮਾਨਾਂ ਨੇ ਗੁੱਤ ਖੋਲ ਕੇ ਜੂੜਾ ਕਰ ਦੇਣਾ, ਨੇਜੇ ਵਿੱਚ ਸਿਰ ਪਰੋ ਕੇ ਜਾ ਕੇ ਜਕਰੀਆ ਨੂੰ ਕਹਿਣਾ, ਸਿੱਖਾਂ ਦਾ ਮੁੰਡਾ ਇਹਦੇ ਹਜੇ ਦਾੜੀ ਨਹੀਂ ਆਈ, 80 ਰੁਪਏ ਕੱਢ। ਸਿੱਖਾਂ ਦਾ ਮੁੰਡਾ ਇਹਦੇ ਦਾੜੀ ਨਹੀਂ ਆਈ, 80 ਰੁਪਏ ਲਿਆ। 80 ਰੁਪਏ ਝੋਲੇ ਚ ਪਾਉਣੇ, ਦਮਗੱਜੇ ਮਾਰਦਿਆਂ ਕਿਤੇ ਦੜੰਗੇ ਲਾਉਂਦਿਆਂ ਨੇ, ਭੰਗੜਾ ਪਾਉਂਦਿਆਂ ਨੇ ਆਉਣਾ ਵੀ 80 ਰੁਪਏ ਲਏ ਆ। ਇੱਕ ਦਿਨ ਜਕਰੀਆ ਆਪਣੇ ਮੰਤਰੀ ਨੂੰ ਕਹਿੰਦਾ, ਯਾਰ ਕਮਾਲ ਹੋ ਗਈ, ਪਿੰਡਾਂ ਦੇ ਚੌਧਰੀ ਕਹਿੰਦੇ ਕਿ ਸਿੱਖਾਂ ਕੋਲੋਂ ਪੰਜਾਬ ਖਾਲੀ ਕਰਵਾ ਲਿਆ, ਪਰ ਇੰਨੇ ਸਿਰ ਕਿੱਥੋਂ ਆਉਂਦੇ ਨੇ, ਇਹ ਸਿੱਖ ਜਿਉਂਦੇ ਨੇ ਹਜੇ? ਉਹਦਾ ਮੰਤਰੀ ਕਹਿੰਦਾ, ਖਾਨ ਸਾਹਿਬ ਭੁਲੇਖੇ ਵਿੱਚ ਨਾ ਰਹੋ, ਇਹ ਸਿੱਖਾਂ ਦੇ ਮੁੰਡਿਆਂ ਦੇ ਸਿਰ ਨਹੀਂ, ਇਹ ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਨੇ। ਰਾਜਾ ਕਹਿੰਦਾ, ਤੈਨੂੰ ਕਿਵੇਂ ਪਤਾ? ਮੰਤਰੀ ਕਹਿਣ ਲੱਗਾ, ਕਹਿੰਦਾ ਖਾਨ ਸਾਹਿਬ ਕੰਨਾਂ ਵਿੱਚ ਧਿਆਨ ਮਾਰੋ, ਕੰਨਾਂ 'ਚ ਮੋਰੀਆਂ ਕੱਢੀਆਂ ਹੋਈਆਂ ਨੇ ਹਿੰਦੂਆਂ ਦੀਆਂ ਕੁੜੀਆਂ, ਕੰਨਾਂ 'ਚ ਕਾਂਟੇ ਪਾਉਂਦੀਆਂ, ਸਿੱਖ ਦੇ ਪੁੱਤ ਦੇ ਕੰਨ ਵਿੱਚ ਸੁਰਾਖ ਹੋਵੇ, ਇਹ ਕਦੇ ਹੋ ਨਹੀਂ ਸਕਦਾ। ਉਹ ਜਕਰੀਏ ਦੇ ਮੰਤਰੀ ਨੇ ਕਿਹਾ, ਕਹਿੰਦਾ ਸਿੱਖ ਦੇ ਪੁੱਤ ਦੇ ਕੰਨਾਂ ਵਿੱਚ ਮੋਰੀਆਂ ਹੋਣ, ਉਹ ਕਦੇ ਹੋ ਹੀ ਨਹੀਂ ਸਕਦਾ। ਜਕਰੀਆ ਕਹਿੰਦਾ, ਤੂੰ ਪੱਕੇ ਯਕੀਨ ਨਾ ਕਰ ਸਕਦਾ ਭਈ ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਹੈ? ਉਹ ਕਹਿੰਦਾ, ਮੈਂ ਮਾਣ ਨਾ ਕਰ ਸਕਦਾ ਬਈ ਹਿੰਦੂਆਂ ਦੀਆਂ ਕੁੜੀਆਂ ਦੇ ਸਿਰ ਹੈ। ਜਕਰੀਆ ਕਹਿੰਦਾ, ਇਉਂ ਕਰੋ ਬਈ ਜਿਹੜਾ ਸਿਰ ਲਾ ਕੇ ਕੋਈ ਆਵੇ, ਸਭ ਤੋਂ ਪਹਿਲਾਂ ਸਿਰ ਵਾਲੇ ਕੰਨ ਵੇਖੋ, ਜੇ ਤਾਂ ਕੰਨਾਂ ਵਿੱਚ ਹੋਣ ਮੋਰੀਆਂ, ਫਿਰ ਤਾਂ 5-5 ਜੁੱਤੀਆਂ ਮਾਰ ਕੇ ਭਜਾਈ ਚੱਲੋ, ਤੇ ਜੇ ਕੰਨਾਂ ਵਿੱਚ ਮੋਰੀਆਂ ਨਾ ਹੋਣ ਤਾਂ 80 ਮੋਹਰਾਂ ਦੇ ਕੇ, ਇਨਾਮ ਦੇ ਕੇ ਸਨਮਾਨਿਤ ਕਰਕੇ ਤੋਰੋ। ਲੱਗਾ ਛਤਰ ਪੈਣ ਜਕਰੀਏ ਦੇ ਦਰਬਾਰ ਵਿੱਚ। ਜਿਹੜਾ ਕੋਈ ਸਿਰ ਲੈ ਕੇ ਆਉਂਦਾ ਪਹਿਲਾਂ ਕੰਨ ਟੋਏ ਜਾਂਦੇ, ਜੇ ਤਾਂ ਮੋਰੀਆਂ ਹਨ ਫਿਰ ਸਾਧ ਸੰਗਤ 5-5 ਜੁੱਤੀਆਂ ਵੱਜਦੀਆਂ, ਜੇ ਸੁਰਾਖ ਨਹੀਂ ਤੇ 80 ਰੁਪਏ ਮਿਲਦੇ। ਹੌਲੀ ਹੌਲੀ ਪਿੰਡਾਂ 'ਚ ਗੱਲ ਫੈਲ ਗਈ ਵੀ ਜਿਹੜੇ ਕੰਨਾਂ 'ਚ ਮੋਰੀਆਂ ਕੱਢੀਆਂ ਉਹ ਕੰਨਾਂ ਵਾਲਾ ਸਿਰ ਵੱਢੇ ਜਾਣ ਤੋਂ ਬਚ ਜਾਂਦਾ। ਉਸ ਵੇਲੇ ਕਈ ਹਿੰਦੂ ਵੀ ਕੇਸ ਰੱਖਦੇ ਸੀ ਪਰ ਦਾੜੀਆਂ ਕੱਢਦੇ ਸੀ। ਹਿੰਦੂ ਭਰਾਵਾਂ ਨੇ ਵੀ ਸੱਜੇ ਕੰਨ ਵਿੱਚ ਮੁੰਦਰ ਪਾ ਲਈ। ਹਜੇ ਵੀ ਕਈ ਪੰਜਾਬ ਦੇ ਵਿੱਚ ਬਜ਼ੁਰਗ ਮਿਲਦੇ, ਪੱਗ ਬੰਨੀ ਹੁੰਦੀ ਹੈ, ਦਾੜੀ ਕੱਟੀ ਹੁੰਦੀ ਹੈ ਤੇ ਸੱਜੇ ਕੰਨ ਦੇ ਵਿੱਚ ਮੁੰਦਰ ਪਾਈ ਹੋਈ ਹੁੰਦੀ ਹੈ, ਤੇ ਉਹਨਾਂ ਨੇ ਉਦੋਂ ਮੁੰਦਰ ਪਾਈ ਜਕਰੀਆ ਨੂੰ ਦੱਸਣ ਵਾਸਤੇ ਵੀ ਅਸੀਂ ਸਿੱਖ ਨਹੀਂ, ਸਾਡਾ ਸਿੱਖੀ ਨਾਲ ਕੋਈ ਪਿਆਰ ਨਹੀਂ, ਅਸੀਂ ਸਿੱਖਾਂ ਦੇ ਪੁੱਤ ਨਹੀਂ, ਆ ਸਾਡੇ ਕੰਨਾਂ 'ਚ ਮੋਰੀਆਂ ਕੱਢੀਆਂ। ਓਏ, ਉਹਨਾਂ ਤਾਂ ਵਿਚਾਰਿਆਂ ਨੇ ਜਾਨ ਬਚਾਉਣ ਲਈ ਮੁੰਦਰਾਂ ਪਾਈਆਂ, ਪਰ ਅੱਜ ਇਹ ਬਿਮਾਰੀ ਫੈਸ਼ਨ ਦਾ ਰੂਪ ਧਾਰ ਕੇ ਸਿੱਖਾਂ ਦੇ ਖਰਚਾ ਬੜੀ ਅੱਜ ਇਹ ਬਿਮਾਰੀ ਫੈਸ਼ਨ ਦਾ ਰੂਪ ਧਾਰ ਕੇ ਸਿੱਖਾਂ ਦੇ ਘਰ ਆ ਕੇ ਬੈਠੀ ਹੈ। ਅੱਜ ਸਿੱਖਾਂ ਦੇ ਪੁੱਤ 98% ਮੁੰਡੇ ਕੰਨਾਂ ਦੇ ਵਿੱਚ ਮੁੰਦਰਾਂ ਪਾਈ ਫਿਰਦੇ ਨੇ, ਮੇਰੇ ਤੋਂ ਪਹਿਲਾਂ ਸੈਕਟਰੀ ਸਾਹਿਬ ਬੋਲ ਕੇ ਗਏ ਨੇ, ਸੰਗਤ ਤੇ ਦਾਵਤ ਲੈ ਕੇ ਆਏ ਨੇ, ਸਤਿਕਾਰਯੋਗ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ। ਮੈਂ ਆਪਣੇ ਢਾਡੀ ਜਥੇ ਦੀ ਤਰਫ ਤੋਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ। ਸਤਿਗੁਰੂ ਮਹਾਰਾਜ ਦੀ ਬੜੀ ਅਪਾਰ ਕਿਰਪਾ ਹੈ, ਇਸ ਇਲਾਕੇ ਦੇ ਵਿੱਚ ਕੀਰਤਨ ਦਰਬਾਰ ਦੀਆਂ ਲੜੀਆਂ ਅਤੇ ਚੜੀਆਂ ਅਕਸਰ ਲਗਾਈ ਰੱਖਦੇ ਰਹਿੰਦੇ ਨੇ। ਹੁਸ਼ਿਆਰਪੁਰ ਜ਼ਿਲ੍ਹਾ ਆਰਐਸਐਸ ਦਾ ਮੁੱਖ ਸੈਂਟਰ ਹੈ, ਇੱਥੇ ਇੱਕ ਹੱਕ ਸੱਚ ਦੀ ਆਵਾਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੋਚ ਮੁਤਾਬਕ ਸਮਾਗਮ ਕਰਵਾਉਣੇ, ਇਹ ਜਿਹੜਾ ਬੜਪਣ ਤੇ ਵਡਿਆਈ ਭਰਿਆ ਸਿਹਰਾ ਹੈ ਉਹ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲਿਆਂ ਨੂੰ ਜਾਂਦਾ ਹੈ। ਬੜਾ ਪਿਆਰ ਹੈ, ਗੁਰੂ ਬਣਾਈ ਰੱਖੇ ਪਿਆਰ, ਸਤਿਗੁਰੂ ਦੇ ਚਰਨਾਂ ਚ ਅਰਦਾਸ ਕਰਦਾ, ਦਾਤਾ ਹੋਰ ਵੀ ਚੜ੍ਹਦੀ ਕਲਾ ਦੇ ਨਾਲ ਇਸੇ ਤਰ੍ਹਾਂ ਧਰਮ ਦਾ ਪ੍ਰਚਾਰ ਕਰਨ ਦਾ ਸਵਾਮੀ ਜੀ ਬਲ ਉਦਮ ਬਖਸ਼ਿਸ਼ ਕਰਨ। ਭਾਵੇਂ ਪੰਥ ਵਿਰੋਧੀ ਲੋਕ ਇਹਨਾਂ ਦੇ ਵਿਰੁੱਧ ਵੀ ਸਾਜ਼ਸ਼ਾਂ ਰਚਦੇ ਰਹਿੰਦੇ ਨੇ। ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਨ, ਗੁਰਬਾਣੀ ਦੀ ਪੰਕਤੀ ਹੈ ਕਿ ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਸੱਚ ਦੇ ਝੰਡੇ ਝੁਲਦੇ ਨੇ ਸੂਰਜ ਦੇ ਸਾਹਮਣੇ, ਭਾਵੇਂ ਕੋਈ ਕਰੋੜਾਂ ਚਾਦਰਾਂ ਤਾਣ ਲਵੇ ਪਰ ਅੱਜ ਤੱਕ ਸੂਰਜ ਨੂੰ ਕੋਈ ਕੈਦੀ ਨਹੀਂ ਬਣਾ ਸਕਿਆ। ਸੱਚ ਆਪਣੇ ਆਪ ਵਿੱਚ ਬਹੁਤ ਵੱਡੀ ਤੋਪ ਹੈ, ਸੱਚ ਆਪਣੇ ਆਪ ਵਿੱਚ ਬਹੁਤ ਵੱਡਾ ਹਥਿਆਰ ਹੈ। ਸੱਚ ਨੂੰ ਕੋਈ ਹਥਿਆਰਾਂ ਦੀ ਲੋੜ ਨਹੀਂ, ਸੱਚ ਨੂੰ ਸ਼ਸਤਰਾਂ ਦੀ ਲੋੜ ਨਹੀਂ, ਸੱਚ ਨੂੰ ਬਹੁਤੀ ਸਪੋਰਟ ਦੀ ਲੋੜ ਨਹੀਂ, ਸੱਚ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਤੋਪ ਹੈ। ਵਾਹਿਗੁਰੂ ਕਿਰਪਾ ਕਰੇ ਸੱਚ ਦਾ ਝੰਡਾ ਹਮੇਸ਼ਾ ਝੁਲਦਾ ਰਵੇ। ਇਹ ਮੈਂ ਗੁਰੂ ਚਰਨਾਂ ਚ ਇਹਨਾਂ ਬਾਬਾ ਜੀ ਦੇ ਸਤਿਕਾਰ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਹਾਂ। ਇਹਨਾਂ ਦੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਮੇਰੇ ਬੜੇ ਪਿਆਰੇ ਮਿੱਤਰ ਨੇ, ਮੈਂ ਸਾਰਿਆਂ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਕਰਦਾ, ਢਾਡੀ ਜਥਾ ਹਾਜ਼ਰ ਕਰਨ ਲੱਗਾ ਹਾਂ। ਤਵਜੋ ਦੇ ਕੇ ਸਰਵਣ ਕਰਿਓ ਜੀ। ਜਿਸ ਵੇਲੇ ਖਾਨ ਬਹਾਦਰ ਜ਼ਕਰੀਆ ਖਾਨ ਆਪੇ ਤੋਂ ਬਾਹਰ ਹੋ ਕੇ ਕਹਿੰਦਾ ਜਾਫਰ ਬੇਗ ਦੇ ਕਾਤਲ ਮੇਰੇ ਹਵਾਲੇ ਹੋਣੇ ਚਾਹੀਦੇ ਆ, ਲਾਗਾ ਛਿੱਤਰ ਪੈਣ ਜਿਹੜੇ 80-80 ਰੁਪਏ ਗੁਲੱਛੇ ਸੀ ਜਿਨ੍ਹਾਂ ਨੇ, ਉਹਨਾਂ ਦੇ ਉੱਤੇ ਸਖਤੀ ਦਾ ਸ਼ਿਕੰਜਾ ਕੱਸਿਆ ਗਿਆ ਤੇ ਉਸ ਵੇਲੇ ਉਹ ਜ਼ਾਲਮਾਂ ਦੀ ਕਚਹਿਰੀ ਦੇ ਵਿੱਚ ਇੱਕ ਸਿੱਖਾਂ ਦੇ ਘਰ ਜਨਮ ਲੈਣ ਵਾਲਾ ਆਪਣਾ ਬੈਠਾ। ਹਵਾ ਜਿੰਨੀ ਮਰਜ਼ੀ ਤੇਜ਼ ਆਵੇ, ਬੜੀ ਬੜੀ ਗੱਲ ਆਖੀ ਹੈ, ਹਵਾ ਕਦੇ ਅੱਗ ਨਹੀਂ ਲਾ ਸਕਦੀ, ਅੱਗ ਹਮੇਸ਼ਾ ਤੀਲੀ ਲਾਉਂਦੀ ਹੈ। ਤੀਲੀ ਵੱਲੋਂ ਲਾਈ ਅੱਗ ਨੂੰ ਹਵਾ ਪ੍ਰਚੰਡ ਰੂਪ ਤਾਂ ਦੇ ਸਕਦੀ ਹੈ ਪਰ ਹਵਾ ਆਪ ਅੱਗ ਨਹੀਂ ਬਾਲ ਸਕਦੀ, ਅੱਗ ਤੀਲੀ ਲਾਉਂਦੀ ਹੈ। ਕਦੇ ਨਾ ਭੁੱਲਿਓ, ਤੀਲੀ ਹਮੇਸ਼ਾ ਆਪਣੇ ਹੀ ਲਾਉਂਦੇ ਹੁੰਦੇ ਹੈ, ਤੀਲੀ ਕਦੇ ਬਗਾਨੇ ਨਹੀਂ ਲਾਉਂਦੇ ਹੁੰਦੇ, ਤੀਲੀ ਹਰ ਪਲ ਆਪਣੇ ਬੰਦੇ ਲਾਉਣਗੇ। ਇੱਕ ਜ਼ਿਮੀਦਾਰ ਨੇ ਆਪਣੇ ਘਰ ਵਿੱਚ ਇੱਕ ਮੱਝ ਰੱਖੀ ਤੇ ਇੱਕ ਬਾਂਦਰ ਰੱਖਿਆ, ਬਾਂਦਰ ਵੀ ਉਹਨੇ ਬੜੇ ਚਾਵਾਂ ਨਾਲ ਪਾਲਿਆ, ਬੜਾ ਦੁੱਧ ਪਿਲਾਇਆ ਬਾਂਦਰ ਨੂੰ ਤੇ ਬਾਅਦ ਵਿੱਚ ਮੱਝ ਸੂਈ ਵੀ, ਮੱਝ ਨੇ ਕੱਟਾ ਦਿੱਤਾ ਤੇ ਹੁਣ ਜ਼ਿਮੀਦਾਰ ਨੇ ਹਵੇਲੀ ਦੇ ਵਿੱਚ ਮੱਝ ਬੰਨੀ, ਹਵੇਲੀ ਵਿੱਚ ਹੀ ਬਾਂਦਰ ਬੰਨਿਆ, ਹਵੇਲੀ ਵਿੱਚ ਹੀ ਕੱਟਾ ਬੱਝਾ, ਮੱਝ ਦੇ ਨੇੜੇ ਕੱਟਾ ਬੰਨਿਆ ਹੋਇਆ। ਬਾਂਦਰ ਟਾਹਲੀ ਤੋਂ ਖੁੱਲਦਾ ਜਦੋਂ ਮੱਝ ਚੋਣ ਦਾ ਟਾਈਮ ਆਉਂਦਾ, ਉਹ ਆ ਕੇ ਸਾਧ ਸੰਗਤ ਮੱਝ ਚੁੰਘ ਜਾਂਦਾ ਤੇ ਜਿਹੜੀ ਝੱਗ ਹੁੰਦੀ ਦੁੱਧ ਦੀ ਉਹ ਝੱਗ ਕੱਟੇ ਦੇ ਮੂੰਹ ਨੂੰ ਲਾ ਦਿੰਦਾ ਹੈ। ਬਾਂਦਰ ਬੜਾ ਚਲਾਕ, ਕੱਟੇ ਦੇ ਮੂੰਹ ਨੂੰ ਝੱਗ ਲਾ ਤੀ ਤੇ ਆਪ ਟਾਹਲੀ ਤੇ ਬਹਿ ਗਿਆ। ਹੁਣ ਜ਼ਿਮੀਦਾਰ ਆਇਆ, ਪਹਿਲਾਂ ਤਾਂ ਡਾਂਗ ਚੱਕੇ ਮੱਝ ਦੇ 5-7 ਸੁੱਟੀਆਂ, ਫਿਰ ਕੱਟੇ ਦੇ ਵੀ ਛੱਡੀਆਂ ਤੇ ਬਾਂਦਰ ਉੱਤੇ ਬੈਠਾ ਗਿੱਧਾ ਪਾਵੇ। ਸਾਧ ਸੰਗਤ ਸੱਚਾਈ ਹੈ, ਅੱਜ ਵੀ ਕਈ ਵਾਰ ਸਿੱਖਾਂ ਦੇ ਮੂੰਹ ਨੂੰ ਤੇ ਬਸ ਝੱਗ ਲੱਗ ਜਾਂਦੀ ਹੈ, ਗਿੱਧਾ ਪਾਉਣ ਵਾਲੇ ਬਾਂਦਰ ਤਾਂ ਦੂਰ ਹੀ ਬੈਠੇ ਹੁੰਦੇ ਨੇ। ਸਾਡੇ ਵੱਡੇ ਵੱਡੇ ਜਥੇਦਾਰਾਂ ਦੇ ਮੂੰਹ ਨੂੰ ਝੱਗਾਂ ਲੱਗ ਜਾਂਦੀਆਂ ਤੇ ਜਿਨ੍ਹਾਂ ਨੂੰ ਹੱਥੀ ਪਾਲਿਆ ਹੁੰਦਾ ਨਾ ਬਾਂਦਰਾਂ ਨੂੰ, ਉਹ ਪਹਿਲਾਂ ਅਸੀਂ ਉਹਨਾਂ ਨੂੰ ਚਮਲਾਉਂਦੇ ਰਹਿੰਦੇ ਹਾਂ ਕਿ ਹੱਥੀ ਪਾਲੇ ਨੇ, ਬਾਅਦ ਵਿੱਚ ਜਿਸ ਵੇਲੇ ਉਹ ਦੁੱਧ ਪੀ ਕੇ ਪਰੇ ਹੁੰਦੇ ਨੇ ਮੂੰਹ ਲਬੇੜ ਕੇ ਪਰੇ ਜਾਂਦੇ ਨੇ, ਫਿਰ ਉਹ ਗਿੱਧਾ ਪਾਉਂਦੇ ਨੇ ਟਾਹਲੀਆਂ ਤੇ ਬਹਿ ਕੇ। ਬਹੁਤ ਵਾਰੀ ਹੁੰਦਾ ਸਾਡੇ ਆਪਣੇ ਦੁੱਧ ਪਿਲਾ ਕੇ ਪਾਲੇ ਹੋਏ ਬਾਂਦਰ ਗਿੱਧਾ ਪਾਉਂਦੇ ਨੇ ਬਾਅਦ ਵਿੱਚ, ਅਟਲ ਸੱਚਾਈ ਹੈ। ਉਹ ਸਾਡੇ ਆਪਣੇ ਪਾਲਿਆ ਹੋਇਆ ਬਾਂਦਰ ਹਰ ਭਗਤ ਨਿਰੰਜਨੀਆਂ ਜੰਡੇ ਵਾਲੇ ਵਾਲਾ ਕੌਣ ਹੈ? ਸੁਣਿਓ ਸਾਧ ਸੰਗਤ, ਇਹਦੇ ਵੱਡ ਵਡੇਰੇ ਤੀਸਰੇ ਪਾਤਸ਼ਾਹ ਜੀ ਦੇ ਅਨੰਨ ਪਿਆਰੇ ਸਿੱਖ ਹੋਏ ਨੇ ਭਾਈ ਅਕਲ ਹੋਣੀ। ਭਾਈ ਅਕਾਲ ਜਿਹੜਾ ਮੂਲ ਮੰਤਰ ਦਾ ਕਲੇਸ਼ ਹੈ ਨਾ ਸਿੱਖਾਂ ਦੇ ਵਿੱਚ, ਗੁਰਪ੍ਰਸਾਦ ਤੱਕ ਪੜ੍ਹਨਾ ਚਾਹੀਦਾ ਜੀ, ਨਾਨਕ ਹੋ ਸੀ ਪੀ ਸੱਚ ਤੱਕ ਪੜ੍ਹਨਾ ਚਾਹੀਦਾ, ਇਹ ਭਾਈ ਅਕਲ ਦੇ ਟਾਈਮ ਦੇ ਕਲੇਸ਼ ਪਿਆ ਚੱਲਿਆ ਹੁੰਦਾ, ਇਹ ਕੋਈ ਅੱਜ ਦਾ ਕਲੇਸ਼ ਨਹੀਂ ਹੈ, ਇਹ ਤੀਜੇ ਪਾਤਸ਼ਾਹ ਦੇ ਟਾਈਮ ਦਾ ਕਲੇਸ਼ ਚੱਲਿਆ ਹੁੰਦਾ, ਭਾਈ ਅਕਲ ਹੋਰਾਂ ਨੇ ਕਲੇਸ਼ ਪਾਇਆ ਸੀ। ਭਾਈ ਅਕਲ ਜੀਵਨ ਵਾਲਾ ਸਿੱਖ ਸੀ, ਉਹਦੀ ਸੰਤਾਨ ਜਿਹੜੀ ਸੀ ਉਹ ਨਲਾਇਕ ਹੋ ਗਈ ਤੇ ਉਹ ਭਾਈ ਅਕਲ ਹਮੇਸ਼ਾ ਨਿਰੰਜਣ ਨਿਰੰਜਣ ਗਾਉਂਦਾ ਰਹਿੰਦਾ ਸੀ ਤੇ ਉਹਦੀ ਸੰਤਾਨ ਨੂੰ ਨਿਰੰਜਣੀਆਂ ਇੱਕ ਅਲ ਮਿਲ ਗਈ ਤੇ ਉਹਦੀ ਸੰਤਾਨ ਦੇ ਵਿੱਚ ਇੱਕ ਹਰ ਭਗਤ ਨਾਂ ਦਾ ਪੁੱਤਰ ਪੈਦਾ ਹੋਇਆ। ਅਸਲ ਵਿੱਚ ਹਰ ਭਗਤ ਨਹੀਂ ਸੀ, ਅਸਲ ਵਿੱਚ ਸਰਕਾਰ ਭਗਤ ਸੀ। ਸਰਕਾਰ ਭਗਤ ਨਿਰੰਜਣੀਆਂ ਇੱਕ ਕਚਹਿਰੀ ਦੇ ਵਿੱਚ ਬੈਠਾ, ਇਹਨੇ ਆਖਿਆ, ਕਹਿਣ ਲੱਗਾ, ਖਾਨ ਸਾਹਿਬ ਕਿਉਂ ਸਾਡੀ ਸ਼ਾਮਤ ਲਿਆਂਦੀ ਪਈ ਹੈ, ਕਿਉਂ ਸਾਨੂੰ ਗਾਲਾਂ ਦੇ ਨਾਲ ਨਵਾਜ ਰਿਹਾ? ਜੇ ਹਿੰਮਤ ਹੈ ਮੈਂ ਤੈਨੂੰ ਦੱਸ ਦਿੰਦਾ ਜਾਫਰ ਬੇਗ ਦਾ ਕਾਤਲ ਕੌਣ ਹੈ, ਆਪ ਫੜ ਲਾ, ਸਾਡੇ ਕੋਲ ਛਿੱਤਰ ਮਾਰਦਾ, ਸਾਡੇ ਕੋਲ ਜੁੱਤੀਆਂ ਮਾਰਦਾ, ਜੇ ਤੇਰੇ ਚ ਹਿੰਮਤ ਹੈ ਤਾਂ ਫੜ ਲਾ। ਜ਼ਕਰੀਆ ਕਹਿੰਦਾ, ਇੱਕ ਵਾਰ ਬੋਲ ਸਹੀ। ਜਦੋਂ ਸਰਕਾਰ ਅੰਦਰੋਂ ਘਾਬਰੀ ਹੋਵੇ ਨਾ, ਬੜੇ ਬਿਆਨ ਦੱਗ ਗਏ ਕਿ ਅਸੀਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਸਰਦਾਰ ਕਪੂਰ ਸਿੰਘ ਜੀ ਕਹਿੰਦੇ ਜੇ ਪੰਜਾਬ ਦੀ ਸਿਆਸਤ ਨੂੰ ਸਮਝਣਾ ਜਿਹੜੇ ਜਿਹੜੇ ਬਿਆਨ ਲੀਡਰ ਦਿੰਦੇ ਉਹਦੇ ਉਲਟ ਸੋਚਣਾ ਸ਼ੁਰੂ ਕਰ ਦਿਓ। ਜੋ ਲੀਡਰ ਕਹਿੰਦੇ ਨੇ ਵੀ ਆਹ ਕੰਮ ਹੋਊਗਾ ਸਮਝ ਲਓ ਨਹੀਂ ਹੋਣਾ, ਜੇ ਲੀਡਰ ਕਹਿੰਦਾ ਆਹ ਕੰਮ ਨਹੀਂ ਹੋਣ ਦਿਆਂਗੇ ਸਮਝ ਲਓ ਕਿ ਹੋ ਕੇ ਰਹਿਣਾ। ਜੋ ਲੀਡਰ ਕਹਿੰਦੇ ਉਹਦੇ ਉਲਟ ਸੋਚਣਾ ਸ਼ੁਰੂ ਕਰ ਦਿਓ। ਸਰਦਾਰ ਕਪੂਰ ਸਿੰਘ ਦਾ ਕਹਿਣਾ ਬਸ ਹਰ ਭਗਤ ਨਿਰੰਜਨੀਆਂ ਨੇ ਵੀ ਇਹੋ ਹੀ ਸੋਚਿਆ ਭਾਈ ਹੁਣ ਜਿਹੜੇ ਦਮਗਜੇ ਮਾਰਦਾ ਵੇ ਤੁਹਾਨੂੰ ਝਟਕਾ ਦੂੰਗਾ, ਇਹਦੇ ਬਸ ਤਾਂ ਕੁਝ ਨਹੀਂ, ਇਹਨੇ ਕੀ ਕਰ ਲੈਣਾ, ਇਹਨੂੰ ਮੈਂ ਦੱਸ ਦਿੰਦਾ ਕੌਣ ਹੈ ਕਾਤਲ। ਉਹ ਹਰ ਭਗਤ ਨਿਰੰਜਨੀਆਂ ਲੂਤੀ ਲਾਉਣ ਲੱਗਾ। ਹਵਾ ਅੱਗ ਨਹੀਂ ਲਾ ਸਕਦੀ, ਅੱਗ ਤੀਲੀ ਬਲਦੀ ਆ, ਤੀਲੀ ਆਪਣੇ ਲਾਉਂਦੇ ਆ। ਆਹ ਵੇਖੋ ਸਿੱਖਾਂ ਦਾ ਆਪਣਾ ਤੀਲੀ ਲਾਉਣ ਲੱਗਾ, ਸਿੱਖਾਂ ਦਾ ਆਪਣਾ ਟਾਲੀ ਤੇ ਬਹਿ ਕੇ ਗਿੱਧਾ ਪਾਉਣ ਲੱਗਾ, ਸਿੱਖਾਂ ਦਾ ਆਪਣਾ ਦੁੱਧ ਨਾਲ ਪਾਲਿਆ ਬਾਂਦਰ। ਵੇਖੋ ਰਾਜ ਦਰਬਾਰ ਵਿੱਚ ਕਿਵੇਂ ਲੂਤੀਆਂ ਲਾਉਣ ਲੱਗਾ। ਉਸ ਵੇਲੇ ਦਾ ਨਕਸ਼ਾ ਕੜਿਆਣੇ ਵਾਲਾ ਢਾਡੀ ਜਥਾ ਹੈ ਇਉਂ ਦੱਸਦਾ ਹੈ।
ਉਪਕਾਰੀ ਨੇ ਕੀਤਾ ਧਰਮ ਹੇਤ ਸੀ ਸਾਡਾ, ਜਦ ਕੌਮ ਕਾਤੀਆਂ ਨੇ ਸੁਣਿਆ ਕਤਲ ਕੇਸ ਦਾ ਬਾਕਾ।
ਹਰ ਭਗਤ ਨਿਰੰਜਣੀਆਂ ਜਾ ਕੇ ਜਿਵੇਂ ਖਾਨ ਨੂੰ ਡੈਰੀ, ਹਰ ਭਗਤ ਨਿਰੰਜਣੀਆਂ ਜਾ ਕੇ ਜਿਵੇਂ ਖਾਨ ਨੂੰ ਡੈਰੀ, ਵਿੱਚ ਵਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ, ਵਿੱਚ ਵਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ।
ਐ ਨੌਜਵਾਨ ਪੂਰਾ ਕਾਰੋਬਾਰ ਚਲਾਉਂਦਾ ਖੇਤੀ, ਐ ਨੌਜਵਾਨ ਪੂਰਾ ਕਾਰੋਬਾਰ ਚਲਾਉਂਦਾ ਖੇਤੀ, ਜਾ ਮੈਦਾ ਰਾਤਾਂ ਨੂੰ ਸਿੰਘਾਂ ਦੇ ਜਥਿਆਂ ਦਾ ਪੇਤੀ।
ਭੇਤ ਬਹਿਰੀਆਂ ਨੂੰ ਚਲਾਈ ਗੈਰੀ, ਤੇ ਭੇਤ ਬਹਿਰੀਆਂ ਨੂੰ ਉਹਨੇ ਕਿਆ ਚਲਾਈ ਗੈਰੀ, ਵਿੱਚ ਵਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ, ਵਿੱਚ ਵਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ।
ਸਿੰਘਾਂ ਦੀ ਨਾ ਰਹੇ ਨਿਸ਼ਾਨੀ, ਇਹ ਹੁਕਮ ਆਪਦਾ ਸੀ ਸਿੰਘਾਂ ਦੀ ਨਾ ਰਹੇ ਨਿਸ਼ਾਨੀ, ਕਚਰਾਜ ਤੁਹਾਡੇ ਦੇ ਉਲਟੀ ਕਰਦਾ ਨਾ ਫੁਰਮਾਨੀ, ਅਜਿਆਦੀ ਹੋ ਬੈਠਾ ਰੋਵ ਜੁਰਮਾਂ ਵਿਚਾਰ ਚ ਫੇਰੇ
ਭੇਜ ਸਿਪਾਹੀਆਂ ਨੂੰ ਲਿਆਵਣ ਫੜ ਕੇ ਵਿੱਚ ਕਚਹਿਰੀ ਦਿਓ ਭੇਜ ਸਿਪਾਹੀਆਂ ਨੂੰ ਲਿਆਵਣ ਫੜ ਕੇ ਵਿੱਚ ਕਚਹਿਰੀ ਵਿੱਚ ਬਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ ਵਿੱਚ ਵਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ
ਲੋਕ ਕਰਨੇ ਮਨ ਮਰਜੀ ਗੈਰਤ ਦਾ ਨਾਸ ਕਰੇ ਦੇਸ਼ ਗਦਾਰਾਂ ਦੀ ਖੁਦ ਗਰਜੀ
ਰਿਸ਼ਪਾਲ ਸਣੇ ਓ ਪਾਲ ਸਣੇ ਗਾਉਂਦੇ ਸਿਰਕ ਬਾਨ ਦੀ ਸ਼ੈਰੀ ਵਿੱਚ ਬਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ ਵਿੱਚ ਬਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ ਵਿੱਚ ਬਸਦਾ ਭੁੱਲੇ ਦੇ ਤਾਰੂ ਸਿੰਘ ਤੁਸਾਂ ਦਾ ਵੈਰੀ
ਵਸਦਾ ਪੂਲੇ ਦੇ ਤਾਰੂ ਸਿੰਘ ਤੁਸਾਂ ਦਾ ਬੈਰੀ। ਸਤਿਕਾਰਯੋਗ ਸਾਰੀਆਂ ਸੰਗਤਾਂ ਬੜੇ ਪਿਆਰ ਨਾਲ ਬਹਿ ਕੇ ਸਰਵਣ ਕਰ ਰਹੀਆਂ ਤੇ ਸਾਰਿਆਂ ਵੱਲੋਂ ਢਾਡੀ ਜਥੇ ਨੂੰ ਬਹੁਤ ਸਾਰਾ ਮਾਣ ਸਨਮਾਨ ਮਿਲ ਰਿਹਾ। ਅਸਲ ਮਹੀਨੇ ਵਿੱਚ ਅਸੀਂ ਸਨਮਾਨ ਦੇ ਕਾਬਲ ਤੇ ਨਹੀਂ ਹੈ, ਫਿਰ ਵੀ ਮੈਂ ਆਪ ਜੀ ਦੇ ਹਾਰਦਿਕ ਸਨੇਹ ਦਾ ਧੰਨਵਾਦ ਕਰਦਾ ਤੇ ਗੁਰੂ ਚਰਨਾਂ ਵਿੱਚ ਮੈਂ ਆਪ ਸਾਰੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ। ਗਰੀਬ ਨਵਾਜ ਦਾਤਾ ਜੀ ਕਿਰਪਾ ਕਰਨ ਸਾਰੀ ਸੰਗਤ ਨੂੰ ਆਪਣੇ ਚਰਨਾਂ ਦੀ ਮੁਹੱਬਤ, ਗੁਰੂ ਗੁਰੂ ਜਪਣ ਦਾ ਬਲ, ਨਿਤਨੇਮ ਦੀ ਦਾਤ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰਨਾ। ਅੱਜ ਸਿੱਖ ਕੌਮ ਦੀ ਬਦਕਿਸਮਤੀ ਆ, ਸਾਡੇ ਪੱਲੇ ਨਿਤਨੇਮ ਨਹੀਂ ਰਿਹਾ, ਅਸੀਂ ਨਿਤਨੇਮੀ ਨਹੀਂ ਰਹੇ। ਸਾਡੇ ਘਰਾਂ ਵਿੱਚ ਕਲੇਸ਼ ਸਭ ਤੋਂ ਜ਼ਿਆਦਾ ਇਸੇ ਕਰਕੇ ਆ ਕਿ ਸਾਡੇ ਘਰਾਂ 'ਚ ਬਾਣੀ ਨਹੀਂ ਰਹੀ। ਸਾਡੇ ਘਰਾਂ ਵਿੱਚ ਜੇ ਬਾਣੀ ਆ ਜਾਏ ਤਾਂ ਸਾਡੇ ਘਰਾਂ ਦੇ ਸਾਰੇ ਝੰਝਟ ਖਤਮ ਹੋ ਜਾਣ। ਦਸ਼ਮੇਸ਼ ਸਤਿਗੁਰੂ ਦੀ ਲਿਖਤ ਹੈ ਕਿ ਖੁਆਰ ਹੋਏ ਸਾਂ ਮਿਲੇਂਗੇ, ਸਾਰੀ ਦੁਨੀਆਂ ਖੱਜਲ ਖੁਆਰ ਹੋਵੇਗੀ। ਪਰ ਜੇ ਕਿਸੇ ਨੇ ਖੱਜਲ ਖੁਆਰੀਆਂ ਤੋਂ ਬਚਣਾ ਹੈ ਤਾਂ ਇੱਕੋ ਹੀ ਸ਼ਰਤ ਹੈ ਕਿ ਬੱਚੇ ਸ਼ਰਨ ਜੋ ਹੋਏ। ਜੇ ਕਿਸੇ ਨੇ ਖੱਜਲ ਖੁਆਰੀਆਂ ਤੋਂ ਬਚਣਾ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਏ, ਬਾਣੀ ਦਾ ਆਸਰਾ ਤੱਕ ਲਏ। ਅੱਜ ਅਸੀਂ ਬਾਣੀ ਦਾ ਆਸਰਾ ਤੱਕਣ ਦੀ ਥਾਂ ਤੇ ਕੋਈ ਸਾਧਾਂ ਦੇ ਡੇਰਿਆਂ ਤੇ, ਕੋਈ ਜਠੇਰਿਆਂ ਤੇ, ਕੋਈ ਵਡੇਰਿਆਂ ਤੇ, ਕੋਈ ਮੜੀਆਂ ਤੇ, ਕੋਈ ਮਸਾਣਾ ਤੇ, ਕੋਈ ਧਾਗੇ ਤਵੀਤ ਕਰਨ ਵਾਲਿਆਂ ਤੇ, ਕੋਈ ਫੂਕਾਂ ਮਾਰਨ ਵਾਲਿਆਂ ਤੋਂ, ਕੋਈ ਮਿੱਟੀ ਖੋਣ ਵਾਲਿਆਂ ਦੇ ਉੱਤੇ ਅਸੀਂ ਆਪਣਾ ਨਿਸ਼ਚਾ ਲਈ ਬੈਠੇ ਹਾਂ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਸੀਂ ਟੇਕ ਲਈਏ। ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਜਸਵੰਤ ਸਿੰਘ ਜੀ ਪ੍ਰਵਾਨਾ, ਸਾਬਕਾ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਕਥਾ ਦੁਆਰਾ ਨਿਹਾਲ ਕਰਕੇ ਗਏ ਨੇ। ਉਹਨਾਂ ਨੇ ਇੱਕ ਕਿਤਾਬ ਦੇ ਵਿੱਚ ਦੋ ਲਾਈਨਾਂ ਲਿਖੀਆਂ, ਮੈਂ ਲਾਈਨਾਂ ਪੜ੍ਹੀਆਂ। ਉਹ ਲਿਖਦੇ ਨੇ, ਪ੍ਰਵਾਨਾ ਸਾਹਿਬ ਦੀ ਲਿਖਤ ਹੈ, ਉਹ ਕਹਿੰਦੇ ਕਿ ਪੰਜਾਬ ਦੇ ਬਹੁਤੇ ਸੰਤ ਬਾਬੇ ਤਾਂ ਯਤੀਮ ਖਾਨੇ ਜਾਂ ਪਾਗਲ ਖਾਨੇ ਵਿੱਚ ਜਮ੍ਹਾਂ ਕਰਵਾਉਣ ਵਾਲੇ ਆ, ਕੋਈ ਬਾਬੇ ਅਖਵਾਉਣ ਦੇ ਹੱਕਦਾਰ ਨਹੀਂ। ਕੋਈ ਪਤਾ ਹੀ ਨਹੀਂ ਹੈ ਕਿ ਅਸੀਂ ਸਿੱਖੀ ਦਾ ਕੋਈ ਧਰਮ ਦਾ ਪ੍ਰਚਾਰ ਕੀ ਕਰਨਾ ਤੇ ਕੀ ਨਹੀਂ ਕਰਨਾ। ਜੇ ਸਿੱਖੀ ਦੇ ਪ੍ਰਚਾਰ ਦੀ ਗੱਲ ਕਰਨੀ ਹੈ ਤੇ ਤੁਹਾਡੇ ਦੌਰਾਨ ਸਤਿਕਾਰਯੋਗ ਬਾਬਾ ਹਰਚਰਨ ਸਿੰਘ ਜੀ ਬੈਠੇ ਨੇ, ਜੋ ਪੂਰਾ ਹਿੱਕ ਥਾਪੜ ਕੇ ਮੈਦਾਨ ਦੇ ਵਿੱਚ ਨਿਤਰਦੇ ਨੇ ਤੇ ਅਤੇ ਅੱਛੇ ਬੁਲਾਰਿਆਂ ਨੂੰ ਸਟੇਜਾਂ ਦੇ ਉੱਤੇ ਲਿਆ ਕੇ ਸੰਗਤਾਂ ਦੇ ਰੂਬਰੂ ਕਰਦੇ ਨੇ। ਤੇ ਮੈਨੂੰ ਮਾਣ ਹੈ ਕਿ ਕੇਵਲ ਤੇ ਕੇਵਲ ਪਿਆਰ ਦੇ ਸਦਕਾ ਦਾਸਰਿਆਂ ਨੂੰ ਵੀ ਨਵਾਜਦੇ ਰਹਿੰਦੇ ਨੇ, ਨਹੀਂ ਤੇ ਜਿੱਦਾਂ ਦੇ ਬੁਲਾਰੇ ਇਹਨਾਂ ਕੋਲ ਆਉਂਦੇ ਨੇ ਉਹਨਾਂ ਸਾਹਮਣੇ ਸਾਡੀ ਕੋਈ ਔਕਾਤ ਨਹੀਂ, ਸਾਡੀ ਕੋਈ ਹੈਸੀਅਤ ਨਹੀਂ। ਵਾਹਿਗੁਰੂ ਦੇ ਚਰਨਾਂ ਵਿੱਚ ਮੈਂ ਸਾਰੀ ਸੰਗਤ ਦੇ ਨਾਲ ਇਸ ਸਦੀਵੀ ਪਿਆਰ ਵਾਸਤੇ ਅਰਦਾਸ ਕਰਦਾ ਹਾਂ। ਸਤ ਸੰਗਤ ਆਓ ਤੱਕੀਏ, ਹੁਣ ਚੁਗਲੀ ਖਾਧੀ ਚੁਗਲ ਨੇ ਬਹੁਤ ਜ਼ੁਲਮ ਕਮਾਇਆ। ਤਾਰੂ ਸਿੰਘ ਨੂੰ ਫੜਨ ਵਾਸਤੇ ਮੋਮਨ ਖਾਂ ਆਇਆ। ਮੋਮਨ ਖਾਂ ਫੌਜਦਾਰ ਦੀ ਜ਼ਿੰਮੇਵਾਰੀ ਲੱਗ ਗਈ ਕਿ ਤੂੰ ਪੂਲੇ ਪਿੰਡ ਨੂੰ ਜਾ ਕੇ ਪਾਲਾ ਘੇਰਾ, ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆ, ਮਾਰੀ ਨਾ, ਉਹਨੂੰ ਜਿਉਂਦਾ ਫੜ ਕੇ ਲੈ ਕੇ ਆਈ, ਮੈਂ ਆਪਣੀਆਂ ਅੱਖਾਂ ਸਾਹਮਣੇ ਤੜਫ ਤੜਫ ਕੇ ਮਰਦਾ ਵੇਖਣਾ ਚਾਹੁੰਦੇ, ਉਹਨੂੰ ਤੜਫਾ ਤੜਫਾ ਕੇ ਮੈਂ ਮਾਰਾਂਗਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕੇਸਾਂ ਦਾ ਜਿਹੜਾ ਪ੍ਰਕਰਨ ਹੈ, ਇਸ ਪ੍ਰਕਰਨ ਦੀ ਰੋਸ਼ਨੀ ਦੇ ਅੰਦਰ ਭਾਈ ਸਾਹਿਬ ਭਾਈ ਤਾਰੂ ਸਿੰਘ ਦਾ ਇਤਿਹਾਸ ਆਪਾਂ ਵਾਚਣ ਦਾ ਯਤਨ ਕਰੀਏ। ਗੁਰੂ ਬਾਣੀ ਦੇ ਵਿੱਚ ਕੇਸਾਂ ਦੇ ਬਾਬਤ ਕੈਸੀਆਂ ਸੋਹਣੀਆਂ ਕਮਾਲ ਦੀਆਂ ਗੱਲਾਂ ਸਤਿਗੁਰੂ ਦੀ ਬੁੱਕਲ ਦੇ ਵਿੱਚ, ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਉਹ ਸਾਂਭੀਆਂ ਪਈਆਂ। ਕਬੀਰ ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਏ, ਉਹ ਭਲਿਆ ਮਨ ਨਹੀਂ ਮੁੰਨਿਆ, ਕੇਸ ਮਨਾਉਣ ਦਾ ਤੈਨੂੰ ਕੀ ਫਾਇਦਾ ਹੋਇਆ। ਇਹ ਕਬੀਰ ਸਾਹਿਬ ਜੀ ਦੀ ਜਿਹੜੀ ਪੰਗਤੀ ਹੈ ਨਾ, ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰ ਮੁੜਾਏ, ਤੇ ਇਸ ਪੰਗਤੀ ਦਾ 15-16 ਸ਼ਬਦਾਂ ਦਾ ਸਮੂਹ ਹੈ। ਅਖੀਰ ਤੇ ਜਾ ਕੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮਨ ਮੁੰਡਿਆ ਨਹੀਂ ਕੇਸ ਮੁੜਾਏ ਕਾਏ, ਕੇਸ ਮਨਾਉਣ ਦਾ ਕੀ ਫਾਇਦਾ। ਕੇਸਾਂ ਬਾਰੇ ਗੱਲ ਯਾਦ ਆ ਗਈ, ਉਹ ਕਹਿ ਕੇ ਢਾਡੀ ਜਥਾ ਹਾਜ਼ਰ ਕਰਾਂ। ਮੈਂ ਕੇਵਲ ਦੋ ਰਚਨਾਵਾਂ ਹੋਰ ਕਹਿਣੀਆਂ, ਉਸ ਤੋਂ ਬਾਅਦ ਖਿਮਾ ਦਾ ਜਾਚਕ ਹੋ ਜਾਣਾ। ਪਟਿਆਲਾ ਘਰਾਣੇ ਦੇ ਨਾਲ ਸੰਬੰਧਿਤ ਇੱਕ ਮਹਾਰਾਜਾ ਹੋਇਆ, ਉਹਦਾ ਨਾਂ ਸੀ ਮਹਾਰਾਜਾ ਆਲਾ ਸਿੰਘ। ਬਹੁਤ ਜ਼ਿਆਦਾ ਧਿਆਨ ਨਾਲ ਸੁਣਿਓ, ਮਹਾਰਾਜਾ ਆਲਾ ਸਿੰਘ ਨੂੰ ਅਬਦਾਲੀ ਦੀਆਂ ਫੌਜਾਂ ਨੇ ਗ੍ਰਿਫਤਾਰ ਕਰ ਲਿਆ। ਜਿਹੜੇ ਰਾਜੇ ਮਹਾਰਾਜੇ ਸੀ ਨਾ, ਉਹ ਵੀ ਨਿਤਨੇਮੀ ਸਨ, ਸਾਡੇ ਪੁਰਾਤਨ ਜਿਹੜੇ ਸਿੱਖ ਸੰਸਥਾਵਾਂ ਦੇ ਜਿਹੜੇ ਮੁਖੀ ਸਨ, ਉਹ ਸਾਰੇ ਬਾਣੀ ਪੜਨ ਵਾਲੇ ਸਨ। ਇਹ ਸਾਡੇ ਧਰਮ ਦੀ ਇੱਕ ਬਹੁਤ ਵੱਡੀ ਬੜੱਪਣ ਭਰੀ ਦਾਸਤਾਨ ਹੈ। ਸਾਡੇ ਧਰਮ ਦੇ ਜਿਹੜੇ ਪਹਿਲੇ ਆਗੂ ਹੋਏ ਨੇ, ਉਹ ਧਰਮ ਦੇ ਪ੍ਰਚਾਰਕ ਵੀ ਰਹੇ ਨੇ। ਭਾਈ ਤਾਰੂ ਸਿੰਘ ਕੌਮ ਦਾ ਆਗੂ ਵੀ ਹੈ, ਕੌਮ ਦਾ ਪ੍ਰਚਾਰਕ ਵੀ ਹੈ। ਬਾਬਾ ਦੀਪ ਸਿੰਘ ਕੌਮ ਦਾ ਆਗੂ ਵੀ ਹੈ, ਕੌਮ ਦਾ ਪ੍ਰਚਾਰਕ ਵੀ ਹੈ। ਭਾਈ ਮਨੀ ਸਿੰਘ ਕੌਮ ਦਾ ਆਗੂ ਵੀ ਹੈ, ਕੌਮ ਦਾ ਪ੍ਰਚਾਰਕ ਵੀ ਹੈ। ਬਾਬਾ ਬੰਦਾ ਸਿੰਘ ਬਹਾਦਰ ਕੌਮ ਦਾ ਆਗੂ ਵੀ ਹੈ, ਕੌਮ ਦਾ ਪ੍ਰਚਾਰਕ ਵੀ ਹੈ। ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੌਮ ਦੇ ਆਗੂ ਵੀ ਨੇ ਤੇ ਕੌਮ ਦੇ ਪ੍ਰਚਾਰਕ ਵੀ ਨੇ। ਅੱਜ ਦੁੱਖ ਦੀ ਗੱਲ ਹੈ, ਸਾਡੇ ਆਗੂਆਂ ਨੂੰ ਪ੍ਰਚਾਰ ਨਹੀਂ ਚੰਗਾ ਲੱਗਦਾ ਤੇ ਪ੍ਰਚਾਰਕਾਂ ਨੂੰ ਆਗੂ ਬਣਨਾ ਚੰਗਾ ਨਹੀਂ ਲੱਗਦਾ। ਅੱਜ ਸਾਡੇ ਆਗੂਆਂ ਨੂੰ ਤਾਂ ਜਪਜੀ ਸਾਹਿਬ ਵੀ ਨਹੀਂ ਆਉਂਦਾ ਹੋਣਾ, ਅੱਜ ਤਾਂ ਕੋਈ ਵਿਰਲਾ ਹੀ ਹੋਏਗਾ ਆਗੂ ਜਿਹਨੂੰ ਜਪਜੀ ਸਾਹਿਬ ਦਾ ਪਾਠ ਹੁੰਦਾ ਹੋਊਗਾ। ਪੁਰਾਤਨ ਜਿਹੜੇ ਆਗੂ ਨੇ ਉਹ ਸਾਰੇ ਨਿਤਨੇਮੀ ਸਨ। ਉਹਨਾਂ ਆਗੂਆਂ ਦੇ ਵਿੱਚੋਂ ਮਹਾਰਾਜਾ ਆਲਾ ਸਿੰਘ ਅਬਦਾਲੀ ਨੇ ਗ੍ਰਿਫਤਾਰ ਕਰ ਲਿਆ। ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਮਹਾਰਾਜਾ ਆਲਾ ਸਿੰਘ ਨੇ ਅਰਦਾਸ ਕੀਤੀ, ਹੇ ਵਾਹਿਗੁਰੂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਅਬਦਾਲੀ ਨੇ ਕਿਤੇ ਗੱਲ ਸੁਣ ਲਈ। ਅਬਦਾਲੀ ਕਹਿਣ ਲੱਗਾ, ਆਲਾ ਸਿੰਘ ਕੇਸਾਂ ਨਾਲ ਬੜਾ ਪਿਆਰ ਹੈ। ਮਹਾਰਾਜਾ ਆਲਾ ਸਿੰਘ ਕਹਿੰਦੇ, ਹਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭੇ। ਅਬਦਾਲੀ ਕਹਿਣ ਲੱਗਾ, ਜੇ ਆ ਗੱਲ ਆ ਤਾਂ ਕੱਲ ਨੂੰ ਅਸੀਂ ਤੇਰੇ ਕੇਸ ਕੱਟ ਦੇਣੇ ਆ, ਕੱਲ ਨੂੰ ਤੇਰੇ ਕੇਸ ਅਸੀਂ ਕਤਲ ਕਰਵਾ ਦੇਣੇ ਆ। ਅਬਦਾਲੀ ਦੀ ਇਹ ਗੱਲ ਸੁਣ ਕੇ ਮਹਾਰਾਜਾ ਸਾਹਿਬ ਕਹਿਣ ਲੱਗੇ, ਕਹਿੰਦੇ ਅਬਦਾਲੀ ਇਹ ਪਾਪ ਨਾ ਕਰੀ, ਇਹਦੇ ਬਦਲੇ ਜੋ ਤੂੰ ਆਖੇ ਮੈਂ ਕਰਨ ਨੂੰ ਤਿਆਰ ਹਾਂ। ਅਬਦਾਲੀ ਕਹਿੰਦਾ, ਇੱਕੋ ਹੀ ਸ਼ਰਤ ਦੇ ਉੱਤੇ ਤੇਰੇ ਕੇਸ ਬਚ ਸਕਦੇ ਨੇ। ਕਹਿੰਦਾ, ਦੱਸ ਕਿਹੜੀ ਸ਼ਰਤ ਹੈ। ਇਹਨੇ ਸ਼ਰਤ ਦੱਸੀ, ਕਹਿੰਦੇ 300,000 ਰੁਪਇਆ ਸਰਕਾਰੀ ਖਜ਼ਾਨੇ ਜਮ੍ਹਾਂ ਕਰਾ ਦੇ, ਤੇਰੇ ਕੇਸ ਬਚ ਜਾਣਗੇ। ਇਤਿਹਾਸ ਵਿੱਚ ਲਿਖਿਆ ਮਿਲਦਾ ਕਿ 300,000 ਰੁਪਇਆ ਮਹਾਰਾਜਾ ਆਲਾ ਸਿੰਘ ਨੇ ਕੇਸਾਂ ਨੂੰ ਰੱਖਣ ਵਾਸਤੇ ਅਬਦਾਲੀ ਦੇ ਖਜ਼ਾਨੇ ਜਮ੍ਹਾਂ ਕਰਾਤਾ, ਪਰ ਕੇਸ ਨਹੀਂ ਕਟਾਏ। ਉਹਨਾਂ ਤਾਂ 300,000 ਰੁਪਇਆ ਰੱਖਣ ਵਾਸਤੇ ਦਿੱਤਾ, ਅੱਜ ਸਿੱਖਾਂ ਦੇ ਪੁੱਤ ਕੇਸ ਕਟਾਉਣ ਲਈ ਨਾਈ ਨੂੰ ਕੋਲੋਂ ਦਿੰਦੇ ਨੇ, ਅੱਜ ਕੇਸ ਕਟਾਉਣ ਵਾਸਤੇ ਨਾਈ ਨੂੰ ਕੋਲੋਂ ਦੇ ਕੇ ਆਉਂਦੇ ਆ। ਵਾਹਿਗੁਰੂ ਕਿਰਪਾ ਕਰੇ। ਕਿਸੇ ਇੱਕ ਸਿੱਖ ਦੇ ਘਰੇ ਜਾਣ ਦਾ ਮੈਨੂੰ ਸਮਾਂ ਬਣਿਆ, ਮੈਨੂੰ ਕਹਿੰਦਾ ਜੀ ਕੇਸਾਂ ਦੇ ਵਿੱਚ ਵਾਲੀ ਸਿੱਖੀ ਫਸੀ ਆ। ਮੈਂ ਉਹਨੂੰ ਆਖਿਆ, ਮੈਂ ਆਪਣੀ ਘਰਵਾਲੀ ਨੂੰ ਪੁੱਛ। ਕਹਿੰਦਾ, ਕਿਉਂ? ਮੈਂ ਕਿਹਾ, ਉਹਦੇ ਕੇਸ ਕਿੰਨੇ ਲੰਬੇ ਆ, ਪਰ ਫਿਰ ਵੀ ਉਹਨੂੰ ਸਬਰ ਨਹੀਂ ਆਇਆ। ਉਹਨੇ 1.5 ਗੇਟ ਫਿਰ ਵੀ ਡੋਰੀ ਪਾਈ ਹੋਈ ਹੈ, ਉਹਨੂੰ ਚੈਨ ਨਹੀਂ ਆਉਂਦਾ ਵੀ ਕੇਸ ਮੇਰੇ ਬਹੁਤ ਲੰਬੇ ਆ। ਉਹ ਫਿਰ ਵੀ ਡੋਰੀ ਪਾ ਕੇ ਹੋਰ ਲੰਬਾ ਕਰਕੇ ਦੁਨੀਆਂ ਨੂੰ ਦਿਖਾਉਂਦੀ ਹੈ ਵੀ ਮੇਰੀ ਐਡੀ ਲੰਬੀ ਗੁੱਤ ਹੈ। ਉਹਨੂੰ ਪਤਾ ਵੀ ਕੇਸਾਂ ਦੇ ਨਾਲ ਇੱਜ਼ਤ ਹੁੰਦੀ, ਤੈਨੂੰ ਨਹੀਂ ਪਤਾ ਵੀ ਕੇਸਾਂ ਦੀ ਕੀ ਇੱਜ਼ਤ ਹੈ। ਆਓ, ਕੇਸਾਂ ਵਾਲਿਆਂ ਨੇ ਇਤਿਹਾਸ ਕਿਵੇਂ ਬਣਾਇਆ। ਭਾਈ ਤਾਰੂ ਸਿੰਘ ਜੀ ਦੀ ਗ੍ਰਿਫਤਾਰੀ ਤੱਕ ਮੈਂ ਗੱਲ ਨੂੰ ਵਿਸ਼ਰਾਮ ਦਿੱਤਾ। ਮੋਮਨ ਖਾਂ ਨੇ ਖੇਤ ਵਿੱਚੋਂ ਸਿੰਘ ਨੂੰ ਕੰਮ ਕਰਦੇ ਨੂੰ ਪਕੜ ਲਿਆ, ਮਾਰ ਜਜ਼ੀਰਾ ਪੁੱਠੀਆਂ ਬੰਨ ਅੱਗੇ ਲਾਇਆ। ਸਮਾਂ ਤੁਰਕ ਦੇ ਅੰਤ ਦਾ ਸ਼ੀਤਲ ਜੀ ਆਇਆ, ਸੱਥ ਦੇ ਵਿੱਚ ਪੂਲੇ ਪਿੰਡ ਦੇ ਵਿੱਚ ਪੰਚਾਇਤ ਦੇ ਵਿੱਚ ਭਾਈ ਸਾਹਿਬ ਨੂੰ ਨੂੜ ਕੇ ਬੰਨਿਆ ਪਿਆ। ਕਿਸੇ ਨੇ ਉਹਦੀ ਬਿਰਧ ਤੇ ਵਿਧਵਾ ਮਾਂ ਨੂੰ, ਕਿਸੇ ਨੇ ਉਹਦੀ ਛੋਟੀ ਭੈਣ ਨੂੰ ਜਾ ਕੇ ਸੁਨੇਹਾ ਦਿੱਤਾ, ਭੈਣੇ ਜਿਸ ਵੀਰ ਦੀ ਬਾਂਹ ਗੁੰਦੜੀ ਸੀ ਉਹ ਵੀਰ ਅੱਜ ਨਾ ਮੁੜਨ ਵਾਲੇ ਰਸਤੇ ਜਾ ਰਿਹਾ ਹੈ। ਮਾਂ ਜਿਸ ਪੁੱਤ ਦੀਆਂ ਆਸਾਂ ਦੇ ਉੱਤੇ, ਉਮੀਦਾਂ ਦੇ ਉੱਤੇ ਤਾਂ ਰੰਡੇਪਾ ਕੱਟਿਆ, ਤੇਰਾ ਪੁੱਤਰ ਅੱਜ ਮੌਤ ਦੇ ਰਾਹ ਪੈ ਰਿਹਾ ਹੈ, ਉੱਧਰ ਨੂੰ ਲੈ ਕੇ ਜਾ ਰਹੇ ਨੇ। ਜਿੱਧਰ ਗਿਆ ਕੋ ਸਿੱਖਾਂ ਦਾ ਪੁੱਤ ਮੁੜ ਕੇ ਜਿਉਂਦਾ ਨਹੀਂ ਆਇਆ। ਮਾਂ ਅਤੇ ਧੀ ਦੋਨੋਂ ਜਣੀਆਂ ਆਈਆਂ। ਅੱਜ ਮਾਂ ਨੇ ਆ ਕੇ ਭਾਈ ਤਾਰੂ ਸਿੰਘ ਦਾ ਮੱਥਾ ਚੁੰਮਿਆ, ਵੇ ਪੁੱਤਰਾ, ਮੈਂ 25 ਸਾਲਾਂ ਤੱਕ ਤੈਨੂੰ ਖੰਡ ਮੱਖਣ ਸ਼ੱਕਰ ਦੇ ਕੇ ਪਾਲਦੀ ਰਹੀ ਹੈ। ਅੱਜ ਉਹ ਸਮਾਂ ਆ ਗਿਆ ਜਿਸ ਸਮੇਂ ਵਾਸਤੇ ਮੈਂ ਤੈਨੂੰ ਗੱਭਰੂ ਕੀਤਾ, ਪੁੱਤਰਾ ਮੇਰੇ ਕੰਨਾਂ ਵਿੱਚ ਇਹ ਖਬਰ ਪਵੇ ਕਿ ਤੇਰਾ ਪੁੱਤ ਸਿੱਖੀ ਵਾਸਤੇ ਸ਼ਹੀਦ ਹੋ ਗਿਆ, ਮੈਂ ਆਪਣੇ ਆਪ ਨੂੰ ਬੜਭਾਗੀ ਜਾਣਾਗੀ। ਪੁੱਤਰਾ ਮੇਰੇ ਕੰਨਾਂ ਵਿੱਚ ਇਹ ਖਬਰ ਨਾ ਪਵੇ ਕਿ ਮਾਂ ਤੇਰਾ ਪੁੱਤ ਸਿੱਖੀ ਤਿਆਗ ਗਿਆ। ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ, ਕਵੀ ਕਰਤਾਰ ਸਿੰਘ ਬਲੱਗਣ, ਪੰਜਾਂ ਨਦੀਆਂ ਦੀ ਧਰਤ ਹੈ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਹੈ, ਇੱਕੋ ਮਾਂ ਪੰਜਾਬਣ ਹੈ ਅਣਖ ਬਦਲੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਹੈ। ਪੁੱਤ ਮਰਵਾਉਣਾ ਖਾਲਾ ਜੀ ਦਾ ਵਾੜਾ ਨਹੀਂ, ਪਰ ਅੱਜ ਦੀਆਂ ਮਾਵਾਂ ਕੇਸ਼ ਵਾਹੁਣ ਖਾਤਰ ਆਪਣੇ ਬੱਚਿਆਂ ਨੂੰ ਕੋਲੋਂ ਰੁਪਈਏ ਦੇ ਕੇ ਆਖਦੀਆਂ, ਲੈ ਪੁੱਤਰ ਟੈਂਟਾਂ ਵੱਢ ਆ, ਨਾਈ ਦੇ ਕੋਲੇ ਜਾ ਕੇ ਕੇਸ ਕਟਾ ਆ। ਵਾਹਿਗੁਰੂ ਕਿਰਪਾ ਕਰੇ, ਆਓ ਅਸੀਂ ਆਪਣੇ ਵਿਰਸੇ ਨੂੰ ਸਾਂਭ ਲਈਏ। ਪੁੱਤ ਨੇ ਕੀਰਤਨ ਦੀ ਕੈਸਟ ਲੈ ਆਂਦੀ, ਮਾਂ ਕਹਿੰਦੀ ਬੇਟਾ ਸਮਝ ਇਹ ਨਹੀਂ ਆਉਂਦੀ, ਕੱਲ ਨੂੰ ਗੀਤਾਂ ਦੀ ਰੀਲ ਤੂੰ ਲੈ ਆਵੀ ਜਿਹਦੇ ਵਿੱਚ ਗਾਉਣ ਵਾਲੀ ਹੈ ਗਾਉਂਦੀ। ਦੱਸੋ ਪੁੱਤ ਸਿੱਖੀ ਨਾਲ ਕਿਵੇਂ ਜੁੜ ਸਕਦਾ? ਜਦੋਂ ਮਾਂ ਨੇ ਗੀਤ ਹੀ ਸੁਣ ਲਾਤਾ, ਸਰੂਪ ਬੂਟਾ ਉਹ ਕਿਸ ਤਰ੍ਹਾਂ ਫਲ ਸਕਦਾ ਜਿਹਦੇ ਮਾਲੀ ਨੇ ਜੜੀ ਤੇਜ਼ਾਬ ਪਾਤਾ। ਮਾਲੀ ਨੇ ਜੜਾਂ ਚ ਤੇਜ਼ਾਬ ਪਾਉਣਾ ਅੱਜ ਆਰੰਭ ਕੀਤਾ। ਭਾਈ ਤਾਰੂ ਸਿੰਘ ਦੀ ਮਾਂ ਨੇ ਬੜੇ ਚਾਈ ਚਾਈ ਆਪਣੇ ਪੁੱਤਰ ਨੂੰ ਤੋਰਿਆ। ਭਾਈ ਤਾਰੂ ਸਿੰਘ ਜਿਸ ਵੇਲੇ ਜਕਰੀਏ ਦੀ ਕਚਹਿਰੀ ਦੇ ਵਿੱਚ ਜਾਂਦੇ ਨੇ, ਜਾਣ ਸਾਰ ਜਾ ਕੇ ਸਿਪਾਹੀਆਂ ਪੇਸ਼ ਕੀਤਾ ਤਾਰੂ ਸਿੰਘ ਤਾਈ, ਵਾਹਿਗੁਰੂ ਦੀ ਫਤਿਹ ਸਿੰਘ ਗੱਜ ਕੇ ਬੁਲਾਈ ਹੈ। ਸਿੰਘ ਮੂੰਹੋਂ ਫਤਿਹ ਸੁਣ ਅੱਗ ਲੱਗੀ ਸਾਰਿਆਂ ਨੂੰ, ਸਿੰਘ ਮੂੰਹੋਂ ਫਤਿਹ ਸੁਣ ਅੱਗ ਲੱਗੀ ਸਾਰਿਆਂ ਨੂੰ, ਗੁੱਸੇ ਨਾਲ ਤਿਉੜੀ ਸੂਬੇ ਮੱਥੇ ਉੱਤੇ ਪਾਈ ਹੈ। ਆਖਦਾ ਦੀਵਾਨ ਕੋਲੋਂ ਹੋਸ਼ ਕਰ ਖਾਲਸਾ ਹੋਏ, ਮੌਤ ਨੂੰ ਆਵਾਜ਼ਾਂ ਮਾਰੇ ਤੇਰੀ ਕੀ ਦਿਨਾਈ ਹੈ, ਇਹ ਹੈ ਦਰਬਾਰ ਖਾਨ ਸਾਹਿਬ ਦਾ ਜਹਾਨ ਜਾਣੇ, ਆਖਿਰ ਚ ਆ ਕੇ ਕਿਉਂ ਸਲਾਮ ਨਹੀਂ ਬੁਲਾਈ ਹੈ? ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਮੈਂ ਫਤਿਹ ਬੁਲਾਉਣੀ ਮਾਂ ਦੇ ਕੋਲੋਂ ਜਨਮ ਤੋਂ ਲੈ ਕੇ ਸਿੱਖੀ ਹੈ ਤੇ ਫਤਿਹ ਬੁਲਾ ਰਿਹਾ, ਆਖਰੀ ਦਮ ਤੱਕ ਫਤਿਹ ਬੁਲਾਉਂਦਾ ਰਵਾਂਗਾ। ਭਾਵੇਂ ਦੀਵਾਨ ਨੇ ਕੋਲੋਂ ਬੜੇ ਲਾਲਚ ਅਤੇ ਵਹਿਮਾਂ ਭਰਮਾਂ ਦੀਆਂ ਕਿਤਾਬਾਂ ਖੋਲੀਆਂ, ਬੜੇ ਡਰਾਵਿਆਂ ਦੀਆਂ ਕਿਤਾਬਾਂ ਖੋਲੀਆਂ, ਪਰ ਜਿਨ੍ਹਾਂ ਦੀ ਸੱਚੇ ਨਾਲ ਜੁੜੀ ਹੋਵੇ ਪ੍ਰੀਤ ਉਹ ਕਦੋਂ ਡੋਲਦੇ ਨੇ? ਜਿਨ੍ਹਾਂ ਨੇ ਸੱਚੇ ਦਿਲੋਂ ਗੁਰੂ ਨੂੰ ਆਪਣਾ ਪ੍ਰੀਤਮ ਮੰਨ ਲਿਆ ਹੋਵੇ, ਜਿਹੜਾ ਗੁਰੂ ਤੋਂ ਡਰੇ ਉਹ ਹੋਰ ਕਿਸੇ ਕੋਲੋਂ ਕਦੋਂ ਡਰਦਾ? ਭਾਈ ਤਾਰੂ ਸਿੰਘ ਨਿਰਭਉ ਤੇ ਨਿਰਵੈਰ ਤਾਂ ਵਾਲੀ ਬਿਰਤੀ ਬਣਾ ਕੇ ਉਹ ਜ਼ਾਲਮਾਂ ਦੀ ਕਚਹਿਰੀ ਦੇ ਵਿੱਚ ਕਿਵੇਂ ਗੱਜ ਕੇ ਫਤਿਹ ਬੁਲਾਉਣ ਲੱਗੇ? ਅੱਜ ਤਾਂ ਸਿੱਖਾਂ ਦੇ ਪੁੱਤਾਂ ਨੂੰ ਫਤਿਹ ਬੁਲਾਉਣੀ ਭੁੱਲ ਗਈ, ਟੈਲੀਫੋਨ ਚੱਕਣਗੇ ਹੈਲੋ, ਜਿਵੇਂ ਗੋਰੇ ਹੁੰਦੇ ਨੇ ਲੰਡਨ ਦੇ, ਕੋਈ ਨੀ ਵਾਹਿਗੁਰੂ ਕਹਿੰਦਾ, ਕੋਈ ਨੀ ਪੰਜਾਬੀ ਬੋਲਦਾ। ਉਹ ਭਾਈ ਤਾਰੂ ਸਿੰਘ ਨੇ ਵੀਰੋ ਉੱਥੇ ਫਤਿਹ ਬੁਲਾਈ ਜਿੱਥੇ ਉਹਦੀ ਫਤਿਹ ਦਾ ਜਵਾਬ ਦੇਣ ਵਾਲਾ ਕੋਈ ਨਹੀਂ। ਅੱਜ ਤਾਂ ਸਿੱਖਾਂ ਦੇ ਪੁੱਤ ਸਿੱਖਾਂ ਨੂੰ ਫਤਿਹ ਨਹੀਂ ਬੁਲਾਉਂਦੇ, ਸਾਡਾ ਗੁਰੂ ਕਹਿੰਦਾ ਕਿ ਸਿੱਖ ਸਿੱਖ ਨੂੰ ਗੱਲ ਲਾ ਕੇ ਮਿਲੇ, ਅਸੀਂ ਗੱਲ ਲਾ ਕੇ ਕੀ ਮਿਲਣਾ, ਅਸੀਂ ਇੱਕ ਦੂਜੇ ਦੇ ਗੱਲ ਪੈਣ ਨੂੰ ਕਰਦੇ ਹਾਂ। ਵਾਹਿਗੁਰੂ ਕਿਰਪਾ ਕਰੇ ਸਾਨੂੰ ਫਤਿਹ ਨਾਲ ਪਿਆਰ ਹੋ ਜਾਏ। ਜਿਹੜਾ ਫਤਿਹ ਦੇ ਨਾਲ ਪਿਆਰ ਕਰਦਾ ਉਹਦੀ ਆਤਮਾ ਵੀ ਫਤਿਹ ਪਾ ਲੈਂਦੀ, ਜਿਹੜਾ ਫਤਿਹ ਬੁਲਾਉਣੋਂ ਸੰਕੋਚ ਕਰਦਾ ਉਹਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ। ਭਾਈ ਤਾਰੂ ਸਿੰਘ ਨੇ ਗੱਜ ਵੱਜ ਕੇ ਕਿਵੇਂ ਫਤਿਹ ਬੁਲਾਈ? ਉਸ ਵੇਲੇ ਦੇ ਸ਼ਾਨਾ ਮਤੇ ਇਤਿਹਾਸ ਦਾ ਵਰਕੇ ਨੂੰ ਢਾਡੀ ਜਥਾਪ ਜੀ ਦੀ ਸੇਵਾ ਵਿੱਚ ਇਉਂ ਕਹਿ ਰਿਹਾ ਹੈ।
ਦਸ਼ਮੇਸ਼ ਦਾ
ਛਡਾ ਦੀਨੇ ਵਾਰ ਦਿੱਤਾ ਪਾਰ ਵਾਰ ਮੈਨੂੰ ਤੇਰਾ ਦੀਨ ਕਬੂਲ ਨਾ
ਇਨਸਾਫ ਦੀ ਭੀਖ ਨਹੀਂ ਮੰਗਦੇ ਜਿਹੜੇ ਸੱਚੇ ਅਤੇ ਧਰਮੀ ਇਨਸਾਨ ਹੁੰਦੇ ਨੇ। ਯਾਦ ਰੱਖਿਓ ਇਤਿਹਾਸ ਦੇ ਪੰਨੇ ਜਿੰਨੇ ਮਰਜ਼ੀ ਪੜ੍ਹੋ, 15 ਭਗਤ ਸਾਹਿਬਾਨਾਂ ਦੀ ਜੀਵਨੀ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ੍ਹ ਲਓ, ਭਗਤ ਰਵਿਦਾਸ ਜੀ ਦੇ ਵਿਰੁੱਧ ਅਦਾਲਤ ਦਾ ਕੁੰਡਾ ਉਸ ਵੇਲੇ ਦੇ ਅਖੌਤੀ ਬ੍ਰਾਹਮਣਾਂ ਨੇ ਖੜਕਾਇਆ ਹੈ, ਭਗਤ ਕਬੀਰ ਜੀ ਦੇ ਵਿਰੁੱਧ ਉਸ ਵੇਲੇ ਦੇ ਧਰਮੀ ਅਖਵਾਉਣ ਵਾਲੇ ਭੇਖੀ ਲੋਕਾਂ ਨੇ ਜਾ ਕੇ ਅਦਾਲਤਾਂ ਦਾ ਕੁੰਡਾ ਖੜਕਾਇਆ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਿਧਾਂਤ ਦੇ ਵਿਰੁੱਧ ਆ, ਕਿਤੇ ਪ੍ਰਿਥੀ ਚੰਦ ਵਰਗਿਆਂ ਨੇ ਜਾ ਕੇ ਅਕਬਰ ਬਾਦਸ਼ਾਹ ਦਾ ਕੁੰਡਾ ਜਿਹੜਾ ਖੜਕਾਇਆ, ਕਿਤੇ ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਨਹੀਂ ਜਾ ਕੇ ਆਖਿਆ ਕਿ ਅਸੀਂ ਸੱਚੇ ਹਾਂ ਤੇ ਸਾਡੇ ਹੱਕ ਵਿੱਚ ਤੁਸੀਂ ਖਲੋਇਓ। ਜਦੋਂ ਕਿਤੇ ਵਕਤ ਪਿਆ ਤੇ ਉਹਨਾਂ ਨੇ ਆਪਣਾ ਸਿਧਾਂਤ ਪ੍ਰਗਟ ਕੀਤਾ ਹੈ। ਧਰਮੀ ਬੰਦੇ ਕਦੇ ਅਦਾਲਤਾਂ ਦਾ ਸਹਾਰਾ ਨਹੀਂ ਲਿਆ ਕਰਦੇ, ਧਰਮੀ ਬੰਦੇ ਜਿਹੜੇ ਹੁੰਦੇ ਨੇ ਉਹ ਥਾਣੇ ਕਚਹਿਰੀਆਂ ਦੀ ਕਿਤੇ ਆਸ ਨਹੀਂ ਲਾ ਕੇ ਬੈਠਦੇ ਕਿ ਸਾਨੂੰ ਇੱਥੇ ਇਨਸਾਫ ਮਿਲੇਗਾ। ਉਹਨਾਂ ਦਾ ਇੱਕ ਧਾਰਨਾ ਹੁੰਦੀ ਹੈ ਕਿ ਕਉ ਹਰ ਸਮਾਨ ਨਹਿ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਦੁਨੀਆਂ ਦੇ ਰਾਜੇ ਕੀ ਰਾਜੇ ਨੇ, एक सच्चा राजा है गुरु ग्रंथ साहिब महाराज, जिदा राज सदा निश्चल है, सदा अटल राज है, जिदा हलेमी राज है, जिस राज नू कदे को तोड़ नहीं सकदा, ए सदीवी राज है। आओ अपन निरंकार दे इस राज दे भै भावनी दे विच अपने जीवन नू सुधार लईए, इस निरंकारी सिद्धांतां नू अपने जीवन विच अपना लईए। मेरे उस्ताद सचखंड वासी बापू सोहण सिंह शीतल जी, उन्हें एक बार सानू गल सुनाई, कहिंदे रेल गड्डी दे विच दो बंदे बैठे ने, एक है मुसलमान ते दूसरा है हिंदू। वह दो जने गल्लां करदे ने ते उन्हां विच तीसरा बंदा एक होर आके रल गया, वह है ईसाई। ते वह तीन जने फिर गल्लां करन लग पए, धर्म की चर्चा चल रही है कि साडा धर्म चंगा। हिंदू कहिंदा मेरे धर्म वर्गा दुनिया ते धर्म नहीं, मुसलमान कहिंदा कि मेरे धर्म विच बहुत सहूलतां ने, ईसाई कहिंदा कि मेरे धर्म वर्गा दुनिया ते धर्म कोई नहीं। तिना दियां गल्लां चलदियां ते चौथा उन्हां विच सिख माइंडड बंदा आके बैठ जांदा है। चार बंदे आके बैठे, हुण चारां दी चर्चा चलदी है कि सिख वधिया ने, हिंदू वधिया ने, मुसलमान वधिया ने, जां क्रिश्चियन वधिया ने। ते उह सिख भरा ने आख्या, कहण लगे कि आपां चारे जणे इकट्ठे हो जांदे आं, आपां चारे मित्र बन जांदे आं, आपणे चारां दा इक इक बच्चा, जम्मदा होया बच्चा इक कमरे दे विच आपां रख दईए, उहनां नूं हर तरहां दी सहूलत दईए, रोटी पाणी दुध खुराक सारी दईए, 10-15 साल 18 साल तक असीं उहनां नूं बाहरली हवा ना लवाईए, उन्हों का शरीर ज्यों दी त्यों है, उस शरीर विच कोई दखल अंदाजी ना करिए, किसी की सुन्नत नहीं करनी, किसी की दाढ़ी नहीं बनाउणी, किसी दे जूड़ा नहीं करना, किसी की हजामत नहीं करवाउणी। तुसीं 18 सालां बाद विच जिस वेले वह चारे बच्चों नूं बाहर कढोगे, तुसीं हिंदू दे पुत नूं हिंदू बनाउण वास्ते की करोगे? वह कहिंदा असीं जनेऊ पवावांगे, असीं उहदे केस कतल करवावांगे, असीं उहदी दाढ़ी कतल करवावांगे। मुसलमान नूं पुछया गया, वह कहिंदे असीं सुन्नत करवावांगे, असीं उहदियां मुछां कटवावांगे। ते ईसाई नूं पुछया गया, वह कहिंदा बपतिस्मा दवावांगे ते फिर असीं उहदे केस दाढ़ी दा कतल करांगे। गुरु का सिख कहिंदा साडा जिहड़ा है ना, असीं ना उहदे केस कटवाउणे आ, ना उहदी हजामत करवाउणी आ, ना असीं उहनूं अमृत छकण वास्ते कहना, उहनूं इहनां कहना भई पुत्रा जूड़ा बन के सिर ते परना बन के इक वार मजा इक वार बाहर घूम सही, लोग तैनूं सरदार जी कहणगे। उह कहिंदे हां सरदार जी कहणगे। कहिंदे जे तुहाडे पुत्रां दे केस ना कटीए तां तुहानूं भी सरदार जी कहणगे। कोई आखेगा कि हिंदू है, कोई आखेगा मुसलमान है, कोई आखेगा कि ईसाई है। वह कहिंदे फिर ते सारे सरदार जी हो गए। वह सरदार जी कहिंदे अरे तुम तो बनते हो, हमको ईश्वर बनाता है, हमको प्रभु बनाता है, तुम तो बनते हो। गुरु के सिख बनते नहीं, ये अकाल पुरख वालों बनाए जाते ने। सिख केस रखता नहीं है, केवल ते केवल परमात्मा दिंदा, सिख ते केसां दी संभाल करदा है। आओ असी केसां दी संभाल वाले पासे मन बनाइए। आखिरी कविता कह के मैं आप जी दे कोलों खिमा दा जाच कहण लगा। दो बंदे बैठे, एक सिख है ते दूजा गैर सिख है। बहुत ज्यादा ध्यान नाल सुनियो। दोनों की चर्चा श्री धर्म के मुद्दे ते, गुरु का सिख कहिंदा वे लखां बंदे होण, उन्हां विच साडा सिखां दा इक कल्ला होवे ते पहचानिया जांदा है। गैर सिख कहिंदा एडी तुहाडे विच कहिड़ी गल है जिहड़ा तुसीं लखां विचों पहचाने जांदे हो। गुरु का सिख कहिंदा साडे मुँह ते सुंदर दाढ़ा हुंदा है, साडे सिर ते कोमल केस हुंदे ने, उन्हां केसां करके असीं पहचाने जांदे हां। ओह गैर सिख कहिंदा की केस रखण वास्ते किसी होर धर्म वाले ते पाबंदी है? हिंदू नहीं केस रख सकदे, मुसलमान ईसाई नहीं केस रख सकदे? जे सारी दुनिया केस रख लवे फिर तुहाडी वखरी पहचान दा की बनेगा? गुरु का सिख कहिंदा असीं फिर भी पहचाने जाणा। कहिंदे किवें? कहिंदा जदों असीं एक दूजे नूं मिलदे आ ना, जिहड़ी गल मूहों कहीए उह गल ही दस दिंदी दुनिया नूं भई इह गुरु के सिख ने। कहिंदा तुहाडी कहिड़ी गल है? उह गुरु का सिख कहिंदा असीं सिख हां बाबे नानक दे, गुरु ग्रंथ साहिब नूं शीश झुकाउंदे हां, असीं एक दूजे नूं मिलने वेले गज के फतेह बुलाउंदे हां। हुण भाई तारू सिंह ने गज के बुलाई फतेह, अग लग गई सारिआं नूं, अग लग गई सारिआं नूं। जकरिया कहण लगा तेरी फतेह दा जवाब देण वाला कोई नहीं, इत्थे इत्थे सलाम बुला, झुके सलाम कर। भाई साहब कहिंदे फतेह बुलाउणी सिखी तां फतेह ही बुलावांगा, मैं तेरी इस्लाम दी मत नूं माड़ा नहीं कहिंदा, तेरी इस्लाम दी मर्यादा दा विरोधी नहीं है। साडी बाणी पढ़, साडी बाणी च लिखिआ उठ फरीदा उजू साज सुबह नवाज गुजार, असीं तेरी नवाज नूं माड़ा नहीं कहिंदे। साडी बाणी पढ़ फरीदा बेनवाजा कुत्तिआ ए ना भली रीत, कभी चलना आयो पंजे वक्त मसीत, असी तां तेरी मसीत दी भी इज्जत करदे आ पर तेनू साडा धर्म क्यों कंडे वांगू रड़कदा? उह कहिंदा मैनू पता लग गया कि तू कौन है। आके रोह विच खान बहादुर बोलदा गुस्से विच मत्थे बट पा, ਕਹਿੰਦਾ ਮੇਰੇ ਦੇਸ਼ ਚ ਆਕੀ ਜੁਮੇ ਉਹ ਦਿਲੋਂ ਦਿੱਤਾ ਮੇਰਾ ਖੌਫ ਤੂੰ ਭੁਲਾ ਉਹ ਮੈਂ ਕੁੱਲ ਕਰਤੂਤਾਂ ਤੇਰੀਆਂ ਸੁਣ ਲਈਆਂ ਨੇ ਭਰਮ ਨਹੀਂ ਉਹ ਕਾ ਅੱਜ ਕੱਢ ਲਾਂਗਾ ਕਸਰਾਂ ਸਾਰੀਆਂ ਬੈਂਤਾਂ ਮਾਰ ਖੱਲ ਦਿਆਂਗਾ ਉੜਾ ਕੋਲੂ ਘੱਤ ਕੇ ਤਿਲਾਂ ਦੇ ਵਾਂਗ ਪੀੜ ਕੇ ਤੇਲ ਵਾਂਗ ਰੱਤ ਲਵਾਂਗਾ ਚਵਾਰ ਹਾਂ ਜੇ ਦੀਨ ਇਸਲਾਮ ਕਬੂਲ ਨੇ ਛੱਡ ਦਿਆਂਗਾ ਤਰਸ ਦਿਲ ਖਾ ਨਹੀਂ ਤਾਂ ਨਾਲ ਮੱਖਣਾ ਦੇ ਪਾਲਿਆ ਦਉ ਖਾਕ ਵਿੱਚ ਤਨ ਮੈਂ ਮਿਲਾ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਤੇਰੇ ਉਪਦੇਸ਼ ਦੀ ਲੋੜ ਨਹੀਂ ਤੂੰ ਜੋ ਫੈਸਲਾ ਲੈਣਾ ਲੈ ਸਕਦਾ ਜਕਰੀਆ ਕਹਿੰਦਾ ਜੋ ਪੱਟੀ ਵਿੱਚ ਹੋਇਆ ਉਹਦਾ ਗੁਨਾਹਗਰ ਤੂੰ ਆ ਭਾਈ ਸਾਹਿਬ ਕਹਿਣ ਲੱਗੇ ਹਾਂ ਮੈਂ ਉਹਦਾ ਇਕਬਾਲ ਕਰਦਾ ਪਰ ਮੈਂ ਪਾਪ ਨਹੀਂ ਕੀਤਾ ਮੈਂ ਪਰ ਉਪਕਾਰ ਕੀਤਾ ਇਹ ਗੱਲ ਵੱਖਰੀ ਕਿ ਤੂੰ ਉਹਨੂੰ ਪਾਪ ਕਹਿੰਦਾ ਮੈਂ ਉਹਨੂੰ ਪਰ ਉਪਕਾਰ ਕਹਿੰਦਾ ਤੂੰ ਪਾਪ ਆਖਦਾ ਮੈਂ ਉਹਨੂੰ ਪਰ ਉਪਕਾਰ ਆਖਦਾ ਹਾਂ ਹੁਣ ਦੋਨਾਂ ਦੀ ਗੱਲਬਾਤ ਤੇ ਬੜੀ ਲੰਬੀ ਹੋਈ ਵਕਤ ਆਗਿਆ ਨਹੀਂ ਦਿੰਦਾ ਆਖਰੀ ਰਚਨਾ ਆਪਣੇ ਢਾਡੀ ਜਥੇ ਕੋਲੋਂ ਕਹਾ ਕੇ ਮੈਂ ਖਿਮਾ ਦਾ ਆਜ਼ਾਦ ਕਹੋ ਮੈਂ ਭਾਈ ਤਾਰੂ ਸਿੰਘ ਜੀ ਧਰਮ ਦੀਆਂ ਗੱਲਾਂ ਕਰਦੇ ਕਰਦੇ ਆਖਦੇ ਨੇ ਕਹਿੰਦੇ ਜਕਰੀਆ ਇਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਵੇਗੀ ਤੇਰੇ ਇਸਲਾਮ ਨੂੰ ਮੈਂ ਪ੍ਰਵਾਨ ਨਹੀਂ ਕਰਾਂਗਾ ਤੇਰਾ ਇਸਲਾਮ ਮਾੜਾ ਨਹੀਂ ਤੇਰੇ ਇਸਲਾਮ ਦਾ ਮੈਂ ਨਿੰਦਕ ਜਾਂ ਦੁਸ਼ਮਣ ਨਹੀਂ ਇੱਕ ਮਿਆਨ ਵਿੱਚ ਦੋ ਤਰਵਾਰਾਂ ਨਹੀਂ ਪੈਂਦੀਆਂ ਇੱਕ ਮਨ ਵਿੱਚ ਦੋ ਧਰਮ ਨਹੀਂ ਪੈਂਦੇ ਤੇਰਾ ਇਸਲਾਮ ਤੇ ਮੱਲਮਾ ਪਰ ਸਿੱਖੀ ਨਹੀਂ ਛੱਡੀ ਜਾਣੀ ਸਿੱਖੀ ਬਹੁਤ ਪਿਆਰੀ ਹੈ ਸਿੱਖੀ ਬਹੁਤ ਪਿਆਰੀ ਸਿੱਖੀ ਨਹੀਂ ਛੱਡੀ ਜਾਣੀ ਭਾਈ ਸਾਹਿਬ ਕਹਿੰਦੇ ਇੱਕ ਦਿਲ ਵਿੱਚ ਦੋ ਧਰਮ ਨਹੀਂ ਰਹਿੰਦੇ ਅੱਜ ਦੇ ਸਿੱਖ ਤਾਂ ਇੱਕ ਦਿਲ ਵਿੱਚ 15-15 ਧਰਮ ਰੱਖੀ ਬੈਠੇ ਨੇ ਇੱਕ ਮੜੀ ਤੇ ਮੱਥਾ ਟੇਕਦਾ ਗੁਰਦੁਆਰੇ ਵੀ ਮੱਥਾ ਟੇਕਦਾ ਰਾਹ ਵਿੱਚ ਕੋਈ ਪੀਰ ਦੀ ਕਬਰ ਆ ਗਈ ਉੱਥੇ ਵੀ ਮੱਥਾ ਟੇਕਦਾ ਕੋਈ ਪਖੰਡੀ ਦਾ ਡੇਰਾ ਆ ਗਿਆ ਉੱਥੇ ਵੀ ਮੱਥਾ ਟੇਕਦਾ ਜਠੇਰਾ ਆ ਗਿਆ ਉੱਥੇ ਵੀ ਮੱਥਾ ਟੇਕਦਾ 15-15 ਧਰਮ ਅਸੀਂ ਮਨ ਵਿੱਚ ਪਾਲੀ ਬੈਠੇ ਭਾਈ ਸਾਹਿਬ ਜੀ ਨੇ ਸਾਫ਼ ਜਵਾਬ ਦੇ ਦਿੱਤਾ ਕਿ ਤੇਰੇ ਧਰਮ ਦੇ ਨਾਲ ਮੈਨੂੰ ਕੋਈ ਲਗਾਓ ਨਹੀਂ ਮੈਂ ਨਾ ਤੇਰੇ ਧਰਮ ਦਾ ਦੁਸ਼ਮਣ ਹਾਂ ਨਾ ਤੇਰੇ ਧਰਮ ਦਾ ਹਮਾਇਤੀ ਹਾਂ ਗੱਲ ਲੰਬੀ ਨਾ ਹੋ ਜਾਏ ਘੜੀ ਦੀ ਸੂਈ ਨਾਲ ਬੇਇਨਸਾਫੀ ਨਾ ਹੋ ਜਾਏ ਕਿਤੇ ਆਖਰੀ ਰਚਨਾ ਕਹਾਵਾਂ ਜਿਸ ਵੇਲੇ ਕੇਸਾਂ ਸਵਾਸਾਂ ਦੀ ਗੱਲ ਸੁਣੀ ਜਕਰੀਆ ਕਹਿੰਦਾ ਉਹ ਤਾਰੂ ਸਿੰਘਾ ਜੇ ਤੈਨੂੰ ਕੇਸਾਂ ਤੇ ਐਡਾ ਮਾਣ ਹੈ ਸੱਚ ਜਾਣੀ ਮੈਂ ਤੇਰੇ ਸਿਰ ਵਿੱਚ ਜੁੱਤੀਆਂ ਮਾਰ ਮਾਰ ਕੇ ਤੇਰੇ ਸਿਰ ਦੇ ਕੇਸ ਉਡਾ ਦਿਆਂਗਾ ਮਾਫ ਕਰਿਓ ਸਾਧ ਸੰਗਤ ਜਕਰੀਏ ਦੇ ਬੋਲ ਨੇ ਕਹਿੰਦਾ ਜੁੱਤੀਆਂ ਮਾਰ ਮਾਰ ਤੇਰੇ ਸਿਰ ਦੇ ਕੇਸ ਉਡਾ ਦਿਆਂਗਾ ਭਾਈ ਤਾਰੂ ਸਿੰਘ ਜੀ ਕਹਿੰਦੇ ਉਹ ਜਕਰੀਆ ਤੇਰੀ ਜੁੱਤੀ ਸਿੰਘ ਦੇ ਸਿਰ ਤਾਂ ਕੀ ਪੈਣੀ ਯਾਦ ਰੱਖੀ ਸਿੰਘ ਦੀਆਂ ਜੁੱਤੀਆਂ ਤੇਰੇ ਸਿਰ ਪੈਣਗੀਆਂ ਸਿੰਘ ਦੀਆਂ ਜੁੱਤੀਆਂ ਤੇਰੇ ਸਿਰ ਵਿੱਚ ਬਚਣਗੀਆਂ ਇੰਨੀ ਗੱਲ ਦਾ ਇੰਨੀ ਗੱਲ ਬਰਦਾਸ਼ਤ ਕਰਨ ਦਾ ਉਹਦੇ ਵਿੱਚ ਹੌਸਲਾ ਨਹੀਂ ਉਸੇ ਵੇਲੇ ਹੁਕਮ ਦਿੱਤਾ ਕਹਿੰਦਾ ਤਾਰੂ ਸਿੰਘ ਦੇ ਕੇਸ ਏਦਾਂ ਕੱਟੋ ਕਿ ਮੁੜ ਕੇ ਆ ਹੀ ਨਾ ਸਕਣ ਇਹਦੇ ਕੇਸ ਇਸ ਤਰੀਕੇ ਨਾਲ ਕੱਟਿਓ ਕਿ ਦੁਬਾਰਾ ਕੇਸ ਆ ਹੀ ਨਾ ਸਕਣ ਖੋਪੜੀ ਉਤਾਰ ਦਿਓ ਬਹੁਤ ਇਤਿਹਾਸਕਾਰ ਕਹਿੰਦੇ ਨੇ ਕਿ ਤਾਰਾਂ ਬਣ ਗਈਆਂ ਪਰ ਮੈਂ ਇਤਿਹਾਸ ਵਿੱਚ ਕੋਈ ਐਸਾ ਨਹੀਂ ਪੜਿਆ ਵਾਹਿਗੁਰੂ ਕਿਰਪਾ ਕਰੇ ਆਓ ਅਸੀਂ ਇਤਿਹਾਸ ਨੂੰ ਨਰੋਲ ਜੋ ਸੱਚ ਹੈ ਨਾ ਉਹ ਸੱਚ ਦੇ ਨਾਲ ਹਮ ਹੀ ਪਰਦਾ ਅਸੀਂ ਆਪਣੇ ਮਨ ਵਿੱਚ ਹੀਆ ਪਾਲੀਏ ਭਾਈ ਸਾਹਿਬ ਜੀ ਦਾ ਹੁਣ ਖੋਪਰ ਉਤਾਰਨ ਵਾਸਤੇ ਜਲਾਦ ਸੱਦਿਆ ਗਿਆ ਪਹਿਲਾਂ ਕੈਂਚੀ ਲੈ ਕੇ ਨਾਈ ਆਇਆ ਪਰ ਭਾਈ ਤਾਰੂ ਸਿੰਘ ਜੀ ਦੇ ਜਲਾਲੀ ਚਿਹਰੇ ਨੂੰ ਅਤੇ ਰੋਹ ਭਰੇ ਨੈਣਾ ਦੀ ਤਾਬ ਨਾ ਚੱਲਦਾ ਹੋਇਆ ਨਾਈ ਹੱਥ ਖੜੇ ਕਰ ਗਿਆ ਹੁਣ ਉਹ ਮੋਚੀ ਆਇਆ ਉਹ ਮਾਸ ਕੱਟਣ ਦਾ ਬੜਾ ਕਾਰੀਗਰ ਹੈ ਮਰੇ ਪਸ਼ੂਆਂ ਦਾ ਮਾਸ ਉਹ ਉਤਾਰਦਾ ਹੈ ਉਸ ਰੰਬੀ ਦੇ ਨਾਲ ਕੱਚਾ ਮਾਸ ਵੱਢਣਾ ਉਹਦਾ ਹੌਸਲਾ ਹੈ ਉਹਨੂੰ ਐਂ ਨਹੀਂ ਕਿ ਮੈਂ ਪੱਕਿਆ ਮਾਸ ਕੱਢਦਾ ਉਹਦਾ ਰੋਜ਼ ਦਾ ਧੰਦਾ ਹੈ ਅੱਗੇ ਤੇ ਮਰੇ ਪਸ਼ੂਆਂ ਦਾ ਉਹ ਮਾਸ ਵੱਢਦਾ ਅੱਜ ਜ਼ਿੰਦਗੀ ਵਿੱਚ ਸ਼ਾਇਦ ਪਹਿਲਾ ਦਿਨ ਹੈ ਕਿ ਉਹ ਜਿਉਂਦੇ ਸਰੀਰ ਦਾ ਮਾਸ ਕੱਟਣ ਲੱਗਾ ਉਸੇ ਰੰਬੀ ਦੇ ਨਾਲ ਭਾਈ ਸਾਹਿਬ ਜੀ ਦੇ ਮੱਥੇ ਦੇ ਉੱਤੇ ਰੱਖ ਕੇ ਜਿਸ ਵੇਲੇ ਸੱਟ ਮਾਰੀ ਇੱਕ ਜਿਸ ਵੇਲੇ ਉਹ ਰੰਬੀ ਦਾ ਵਾਰ ਹੋਇਆ ਤੁਸਾਂ ਨੇ ਸ਼ਿਵਜੀ ਹਿੰਦੂ ਧਰਮ ਦਾ ਦੇਵਤਾ ਹੈ ਸ਼ਿਵਜੀ ਭਗਵਾਨ ਜੀ ਨੂੰ ਕਰਕੇ ਆਪਾਂ ਪੰਜਾਬ ਦੇ ਲੋਕ ਜਾਣਦੇ ਹਾਂ ਸ਼ਿਵਜੀ ਦੀ ਫੋਟੋ ਵੇਖੀ ਹੋਵੇਗੀ ਸ਼ਿਵਜੀ ਦੀ ਫੋਟੋ ਦੇ ਵਿੱਚ ਉਹਦੇ ਕੇਸਾਂ ਦੇ ਵਿੱਚ ਇੱਕ ਪਾਣੀ ਦਾ ਫੁਆਰਾ ਚੱਲਦਾ ਹੈ ਪੂਰੇ ਹਿੰਦੁਸਤਾਨ ਦੇ ਲੋਕ ਉਹਦੀ ਮੂਰਤੀ ਦੀ ਪੂਜਾ ਕਰਦੇ ਨੇ ਠੀਕ ਹੈ ਮੁਬਾਰਕ ਹੈ ਉਹ ਪੂਜਣ ਉਹਨੂੰ ਮੈਂ ਨਹੀਂ ਕਹਿੰਦਾ ਬਿਨਾਂ ਪੂਜੋ ਉਹਦੇ ਸਿਰ ਵਿੱਚੋਂ ਪਾਣੀ ਦਾ ਫੁਆਰਾ ਚੱਲਿਆ ਤੇ ਸਾਡੇ ਲੋਕ ਉਹਦੇ ਮੰਦਰਾਂ ਚ ਪੂਜਾ ਕਰਦੇ ਆ ਤੱਕੋ ਭਾਈ ਤਾਰੂ ਸਿੰਘ ਦੇ ਸਿਰ ਵਿੱਚੋਂ ਲਹੂ ਦੀ ਗੰਗਾ ਵਗਣ ਲੱਗੀ ਭਾਈ ਤਾਰੂ ਸਿੰਘ ਦੇ ਸਿਰ ਵਿੱਚੋਂ ਲਹੂ ਦੇ ਫੁਆਰੇ ਚੱਲਣ ਲੱਗੇ ਆ ਉਹ ਰੰਬੀ ਦੀ ਸੱਟ ਪੈਂਦੀ ਪੈਂਦੀ ਖੱਬੇ ਪਾਸੇ ਕੰਨ ਤੱਕ ਗਈ ਹੈ ਫਿਰ ਸੱਜੇ ਪਾਸੇ ਮੱਥੇ ਤੋਂ ਲੈ ਕੇ ਕੰਨ ਤੱਕ ਗਈ ਹੈ ਪਿਛਲੇ ਪਾਸੇ ਗਿੱਚੀ ਦੇ ਵਿੱਚ 3-4 ਵਾਰ ਉਹ ਕਰਕੇ ਕੇਸਾਂ ਤੋਂ ਫੜ ਕੇ ਇੱਕੋ ਵਾਰ ਹੁਜਕਾ ਮਾਰ ਕੇ ਸਾਧ ਸੰਗਤ ਕਹਿੰਦਿਆਂ ਜਵਾਨ ਕੰਬਦੀ ਆ ਮੈਂ ਕਹਿ ਦਿਆਂਗਾ ਤੁਸੀਂ ਸੁਣ ਲਓਗੇ ਨਾ ਮੇਰਾ ਕਹਿੰਦੇ ਦਾ ਜ਼ੋਰ ਲੱਗਣਾ ਨਾ ਤੁਹਾਡਾ ਸੁਣਦਿਆਂ ਦਾ ਪਰ ਮਹਿਸੂਸ ਕਰਿਓ ਕਿਸੇ ਦੇ ਸਰੀਰ ਤੇ ਕੰਡਾ ਚੁੱਭ ਜਾਏ ਤਾਂ ਹਾਏ ਦੀ ਆਵਾਜ਼ ਆਉਂਦੀ ਹੈ, ਪਰ ਬਾਣੀ ਪੜਨ ਵਾਲੀ ਆਤਮਾ, ਰਾਮ ਨਾਮ ਦੇ ਰੰਗ ਵਿੱਚ ਰੰਗੀ ਹੋਈ ਆਤਮਾ, ਉਹ ਸਿਮਰਨ ਵਾਲਾ ਹੈ, ਉਹ ਨਿਤਨੇਮੀ ਹੈ, ਸਾਡੇ ਵਾਂਗੂ ਦਮਗੱਜੇ ਮਾਰਨ ਵਾਲਾ ਨਹੀਂ। ਵਾਹਿਗੁਰੂ ਵਾਹਿਗੁਰੂ ਜਪਦਾ ਹੈ। ਭਾਈ ਤਾਰੂ ਸਿੰਘ ਅਰਦਾਸ ਕੀਤੀ ਹੈ, ਵਰਥੀ ਕਦੇ ਨਹੀਂ ਹੁੰਦੀ ਅਰਦਾਸ, ਪਰ ਜੇਕਰ ਮਨੋ ਕਰੀ ਜਾਵੇ। ਅਰਦਾਸ ਕੀਤੀ ਸੀ ਬਾਬਾ ਦੀਪ ਸਿੰਘ ਨੇ, ਸੂਰਮਾ ਬਿਨਾਂ ਸਿਰ ਤੋਂ ਮੈਦਾਨ ਵਿੱਚ ਲੜੀ ਜਾਵੇ। ਅਰਦਾਸ ਕੀਤੀ ਭਾਈ ਤਾਰੂ ਸਿੰਘ ਨੇ, ਉਹ ਜ਼ਾਲਮ ਨੇ ਉਤਾਰੀ ਖੋਪਰੀ, ਸੂਰਮਾ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ। ਖੋਪਰੀ ਉਤਰੀ ਇੱਕ ਖੱਡ ਦੇ ਵਿੱਚ, ਨਖਾਸ ਚੌਂਕ ਵਾਲੇ ਪਾਸੇ ਖੱਡ ਦੇ ਵਿੱਚ ਸੁੱਟ ਦਿੱਤਾ ਗਿਆ, ਪਰ ਗੁਰੂ ਕਾ ਸੂਰਮਾ ਵਾਹਿਗੁਰੂ ਵਾਹਿਗੁਰੂ ਜਪਦਾ ਜਕਰੀਆ ਮਹਿਲਾਂ ਵਿੱਚ ਚਲਿਆ ਗਿਆ। ਉਹਦਾ ਪਿਸ਼ਾਬ ਬੰਦ ਹੋ ਗਿਆ, ਉਹਦਾ ਕਰੂਰਾ ਬੰਦ ਹੋ ਗਿਆ, ਸੂਲ ਪੈਣ ਲੱਗ ਗਿਆ, ਢੱਡ ਦੇ ਵਿੱਚ ਪਿਸ਼ਾਬ ਨਹੀਂ ਆਉਂਦਾ। ਤੇ ਭਾਈ ਸ਼ਵੇਕ ਸਿੰਘ ਨੂੰ ਆਵਾਜ਼ ਮਾਰ ਕੇ ਕਹਿੰਦਾ, ਸ਼ਵੇਕ ਸਿੰਘਾ ਮੇਰੇ ਕੋਲੋਂ ਪਾਪ ਹੋ ਗਿਆ, ਪੰਥ ਕੋਲੋਂ ਬਖਸ਼ਾ ਲਾ, ਭਾਈ ਤਾਰੂ ਸਿੰਘ ਦੇ ਕੋਲੋਂ ਬਖਸ਼ਾ ਲਾ। ਭਾਈ ਤਾਰੂ ਸਿੰਘ ਨਾਲ ਸਿੰਘ ਸਾਹਿਬ ਨੇ ਗੱਲ ਕੀਤੀ, ਭਾਈ ਸ਼ਵੇਕ ਸਿੰਘ ਸਿੰਘ ਭਾਈ ਸ਼ਵੇਕ ਸਿੰਘ ਜੀ ਨੇ, ਤੇ ਭਾਈ ਸਾਹਿਬ ਕਹਿਣ ਲੱਗੇ ਪੰਥ ਫੈਸਲਾ ਕਰੂਗਾ। ਭਾਈ ਸ਼ਵੇਕ ਸਿੰਘ ਰਾਜੇ ਦਾ ਪ੍ਰਵਾਨਾ ਲੈ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੁੱਜਾ। ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੰਜ ਪਿਆਰੇ ਸਿੰਘ ਸਾਹਿਬਾਨਾਂ ਨੇ ਹੁਕਮ ਕੀਤਾ ਕਿ ਜਕਰੀਏ ਦੀ ਮੌਤ ਅਟਲ ਹੈ, ਪਰ ਭਾਈ ਤਾਰੂ ਸਿੰਘ ਦੇ ਪੈਰਾਂ ਦਾ ਜੋੜਾ ਜਕਰੀਏ ਦੇ ਸਿਰ ਵਿੱਚ ਮਾਰਿਆ ਜਾਵੇ, ਉਹਦਾ ਦਰਦ ਘੱਟ ਜਾਊਗਾ, ਉਹਨੂੰ ਤਕਲੀਫ ਘੱਟ ਜਾਊਗੀ। ਜਿਸ ਵੇਲੇ ਭਾਈ ਸਾਹਿਬ ਪਰਵਾਨਾ ਲੈ ਕੇ ਗਏ, ਖਾਲਸੇ ਦਾ ਹੁਕਮਨਾਮਾ ਲੈ ਕੇ ਗਏ, ਜਕਰੀਆ ਕਹਿੰਦਾ ਪੰਥ ਨੇ ਭਲਾ ਕੀਤਾ। ਭਾਈ ਸ਼ਵੇਕ ਸਿੰਘ ਕਹਿਣ ਲੱਗੇ, ਬਾਦਸ਼ਾਹ ਛੋਟਾ ਮੂੰਹ ਵੱਡੀ ਗੱਲ ਹੈ, ਪੰਥ ਨੇ ਫੈਸਲਾ ਬਹੁਤ ਜ਼ਬਰਦਸਤ ਦਿੱਤਾ। ਕਹਿੰਦਾ ਛੇਤੀ ਦੱਸ। ਤੇ ਭਾਈ ਸਾਹਿਬ ਕਹਿਣ ਲੱਗੇ, ਰਾਜਾ ਬੁਰਾ ਨਾਮ ਨਹੀਂ, ਪੰਥ ਨੇ ਫੈਸਲਾ ਦਿੱਤਾ ਵੀ ਮੌਤ ਤਾਂ ਅਟਲ ਹੈ, ਮਰਨੋਂ ਬਚਾਇਆ ਨਹੀਂ ਜਾ ਸਕਦਾ। ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਲਾ ਕੇ ਜਕਰੀਏ ਦੇ ਸਿਰ ਚ ਮਾਰੋ, ਦਰਦ ਘਟੂਗਾ। ਜਕਰੀਆ ਕਹਿਣ ਲੱਗਾ, ਭੱਜ ਕੇ ਲੈ ਕੇ ਆ ਪੈਰਾਂ ਦਾ ਜੋੜਾ, ਭੱਜ ਕੇ ਲੈ ਕੇ ਆ, ਮੇਰੇ ਸਿਰ ਚ ਜੁੱਤੀਆਂ ਮਾਰੋ। ਜਦੋਂ ਕਿਸੇ ਦੇ ਛਿੱਤਰ ਵੱਜਣ, ਉਹ ਰੌਲਾ ਪਾਉਂਦਾ, ਨਾ ਮਾਰੋ ਨਾ ਮਾਰੋ, ਪਰ ਭਾਈ ਤਾਰੂ ਸਿੰਘ ਦੀ ਜੁੱਤੀ ਜਕਰੀਏ ਦੇ ਸਿਰ ਚ ਵੱਜਦੀ ਆ। ਜਕਰੀਆ ਸਗੋਂ ਥੱਲੇ ਬੈਠਾ ਕਹਿੰਦਾ, ਹੋਰ ਮਾਰੋ ਹੋਰ ਮਾਰੋ, ਉਹ ਮੈਨੂੰ ਆਰਾਮ ਆਉਂਦਾ, ਮੇਰੇ ਜ਼ੋਰ ਨਾਲ ਮਾਰੋ। 21 ਦਿਨ ਜੁੱਤੀਆਂ ਖਾਂਦਾ ਰਿਹਾ, ਜਕਰੀਆ ਮਰਿਆ। ਭਾਈ ਤਾਰੂ ਸਿੰਘ ਨੂੰ ਖਬਰ ਮਿਲੀ, ਭਾਈ ਸਾਹਿਬ ਨੇ ਵੀ ਜਕਾਰਾ ਛੱਡਿਆ। ਆਓ ਜੀ, ਪ੍ਰਸੰਗ ਦੀ ਆਖਰੀ ਰਚਨਾ ਹੈ, ਲਾ ਮੂਹਰੇ ਜੁੱਤੀ ਦੇ, ਜੁੱਤੀ ਨਾਲ ਲਾ ਕੇ ਲੈ ਗਿਆ, ਲਾ ਮੂਹਰੇ ਜੁੱਤੀ ਦੇ ਤਾਰੂ ਸਿੰਘ ਸੂਬੇ ਨੂੰ ਲੈ ਗਿਆ।
ਲਾ ਮੂਰੇ ਜੁੱਤੀ ਦੇ।
मारिन नू महाबली पाप है रे क्या पापी दे मारिन नू महाबली पाप है रे क्या लामू रे जुत्ती दे तारू सिंह सूबे नू ले गया लामू रे जुत्ती दे तारू सिंह सूबे नू ले गया
ਸਿੰਘ ਸੂਬੇ ਨੂੰ ਲੈ ਗਿਆ। ਇਹ ਜਿਹੜੀ ਘਟਨਾ ਸਾਧ ਸੰਗਤ 1 ਜੁਲਾਈ 1745 ਈਸਵੀ ਦੀ ਹੈ। ਆਓ ਅਸੀਂ ਆਪਣੇ ਸ਼ਹੀਦਾਂ ਦੇ ਨਾਲ ਪਿਆਰ ਕਰੀਏ, ਸਤਿਗੁਰੂ ਕਿਰਪਾ ਕਰਨ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਮੁਤਾਬਕ ਸਾਡੀ ਜ਼ਿੰਦਗੀ ਹੋ ਜਾਏ। ਉਹਨਾਂ ਸ਼ਹੀਦਾਂ ਦਾ ਨਾਮ ਅਤੇ ਫੋਟੋਆਂ ਤਾਂ ਬਹੁਤ ਸਾਰੀਆਂ ਵੇਚ ਲਈਆਂ, ਉਹਨਾਂ ਦਾ ਨਾਮ ਬੜਾ ਵੇਚ ਲਿਆ। ਆਓ ਉਹਨਾਂ ਦੀ ਸੋਚ ਮੁਤਾਬਕ ਆਪਾਂ ਆਪਣੀ ਜ਼ਿੰਦਗੀ ਬਣਾਈਏ। ਜਿਨਕੋ ਮਾਨਤੇ ਹੋ ਉਨਕੀ ਬਾਤ ਵੀ ਮਾਨੋ। ਆਓ ਅਸੀਂ ਜਿਹਨਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਸੋਚ ਮੁਤਾਬਕ, ਉਹਨਾਂ ਦੇ ਅਰਮਾਨਾਂ ਮੁਤਾਬਕ, ਉਹਨਾਂ ਦੇ ਦਿਲ ਦੇ ਖਿਆਲਾਂ ਮੁਤਾਬਕ ਸਾਡੀ ਜ਼ਿੰਦਗੀ ਬਣ ਜਾਏ। ਸਾਡਾ ਇੱਥੇ ਗਾਉਣਾ, ਤੁਹਾਡਾ ਇੱਥੇ ਆਉਣਾ, ਪ੍ਰਬੰਧਕ ਸਾਹਿਬਾਨਾਂ ਦਾ ਪ੍ਰੋਗਰਾਮ ਕਰਵਾਉਣਾ ਸਫਲਾ ਹੋ ਜਾਏਗਾ। ਇੱਕ ਸ਼ੇਰ ਦੀ ਮੰਗ ਸਤਿਕਾਰਯੋਗ ਬਾਬਾ ਜੀ ਹੋਰਾਂ ਵੱਲੋਂ ਵੀ ਇਸ਼ਾਰਾ ਹੁੰਦਾ ਹੈ, ਤੇ ਇੱਕ ਮੇਰਾ ਵੀਰ ਹੋਰ ਕਹਿ ਕੇ ਗਿਆ ਕਿ ਉਹ ਸ਼ੇਰ ਜ਼ਰੂਰ ਸੁਣਾਉਣਾ। ਲਾ ਮੂਹਰੇ ਜੁੱਤੀ ਦੇ, ਗੁਰੂ ਕੇ ਸਿੱਖ ਦੀ ਜੁੱਤੀ ਵਿੱਚ ਇੰਨੀ ਸ਼ਕਤੀ ਹੈ ਕਿ ਜਿਹੜਾ ਕਿਹਾ ਬਚਨ ਉਹ ਪੂਰਾ ਹੋਇਆ। ਵੈਸੇ 8 ਤਰੀਕ ਦਾ ਮੇਰਾ ਵਾਅਦਾ ਕਿ 8 ਤਰੀਕ ਚ ਪ੍ਰੋਗਰਾਮ ਹੈ, 9 ਤਰੀਕ ਚੜ੍ਹਨ ਵਾਲੀ ਆ, ਆਪਾਂ 8 ਦੇ ਵਿੱਚ ਵਿੱਚ ਹੀ ਸਮਾਪਤ ਕਰੀਏ ਤਾਂ ਚੰਗੀ ਗੱਲ ਹੈ। ਸਤ ਸੰਗਤ ਆਓ ਸਰਵਣ ਕਰੀਏ। ਸਾਡੇ ਗੁਰੂ ਸਾਹਿਬਾਨਾਂ ਦਾ ਹੱਥ ਜਿਹਦੇ ਸਿਰ ਤੇ ਹੈ ਉਹਦਾ ਵਾਲ ਨਹੀਂ ਕੋਈ ਵਿੰਗਾ ਕਰ ਸਕਦਾ। ਸਤਿਗੁਰੂ ਮਹਾਰਾਜ ਦਾ ਪਾਵਨ ਬਚਨ ਹੈ, ਚੌ ਗਿਰਦ ਹਮਾਰੇ ਰਾਮਕਾਰ ਦੁੱਖ ਲਾਗੇ ਨਾ ਭਾਈ। ਆਓ ਅਸੀਂ ਗੁਰੂ ਦੀ ਮਰਜ਼ਾਦਾ ਮੁਤਾਬਕ ਜ਼ਿੰਦਗੀ ਬਣਾਈਏ। ਸਾਡੇ ਗੁਰੂ ਸਾਹਿਬਾਨਾਂ ਨੇ ਆਪਣੇ ਸਿੱਖਾਂ ਨੂੰ ਏਡੀ ਆਤਮਕ ਸ਼ਕਤੀ, ਆਤਮਕ ਬਲ ਦਿੱਤਾ ਕਿ ਚਟਾਨਾਂ ਸਾਹਮਣੇ ਸਿੱਖ ਆਪਣੀ ਛਾਤੀ ਡਾਹ ਕੇ ਖਲੋ ਗਿਆ, ਉਹਦਾ ਵਾਲ ਨਹੀਂ ਵਿੰਗਾ ਹੋਇਆ। ਇਹ ਬਾਣੀ ਨੂੰ ਜਿਹਨੇ ਯਾਰ ਬਣਾਇਆ ਉਹ ਮੂੰਹ ਤਲਵਾਰਾਂ ਦਾ ਮੋੜ ਦੇਵੇ, ਜਿਹਦੇ ਹੱਡਾਂ ਵਿੱਚ ਰਚ ਗਈ ਇਹ ਬਾਣੀ ਉਹ ਆਰਿਆਂ ਦੇ ਦੰਦੇ ਤੋੜ ਦੇਵੇ, ਜਿਹਦੀ ਆਤਮਾ ਵਿੱਚ ਬਾਣੀ ਵਸ ਜਾਵੇ ਉਹਨੂੰ ਆਉਣ ਨਾ ਕੋਈ ਵੀ ਥੋੜ ਦੇਵੇ। ਬਾਣੀ ਦੇ ਨਾਲ ਜਿਹੜਾ ਬੰਦਾ ਜੁੜ ਗਿਆ ਬਾਣੀ ਉਹਨੂੰ ਨਾਲ ਪਰਮਾਤਮਾ ਜੋੜ ਦੇਵੇ। ਆਓ ਆਪਾਂ ਬਾਣੀ ਦੇ ਨਾਲ ਜੁੜੀਏ। ਸਾਡਾ ਬਾਣੀ ਜਿਹੜਾ ਗੁਰੂ ਹੈ, ਇਸ ਗੁਰੂ ਦੀ ਸ਼ਿਫਤ ਦੇ ਬਾਬਤ ਸ਼ੇਰ ਹੈ ਤੇ ਅੱਜ ਬੜੇ ਗੁਰੂ ਬਣੇ ਬੈਠੇ ਨੇ, ਉਹਨਾਂ ਗੁਰੂਆਂ ਬਾਬਤ ਇਸ਼ਾਰਾ ਹੈ ਇਸ ਸ਼ੇਰ ਦੇ ਅੰਦਰ ਸਮੋਇਆ ਹੋਇਆ, ਜੋ ਮੈਂ ਆਪ ਜੀ ਦੀ ਸੇਵਾ ਚ ਕਹਿ ਕੇ ਫਤਿਹ ਅਰਜ ਕਰਨ ਲੱਗਾ ਹਾਂ। ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਰੇਲ ਗੱਡੀ ਦੇ ਗਾਡਰ, ਗਾਡਰ ਪਟੜੀ ਦੇ ਭਾਵੇਂ ਰਹਿਣ ਇਕੱਠੇ, ਫਿਰ ਵੀ ਦੋ ਤੋਂ ਇੱਕ ਨਹੀਂ ਹੋ ਸਕਦੇ। ਤਾਰੇ ਲੱਖਾਂ ਨੇ ਭਾਵੇਂ ਪ੍ਰਕਾਸ਼ ਵਾਲੇ, ਸਾਵੇਂ ਸੂਰਜ ਦੇ ਨਹੀਂ ਖਲੋ ਸਕਦੇ। ਸ਼ਿਕਾਰੀ ਕੁੱਤੇ ਭਾਵੇਂ ਹੋਣ ਲੱਖਾਂ, ਪਰ ਬੱਬਰ ਸ਼ੇਰ ਨੂੰ ਕਦੇ ਨਹੀਂ ਕੋਹ ਸਕਦੇ। ਉਹ ਦੇਹਧਾਰੀ ਗੁਰੂ ਭਾਵੇਂ ਹੋਣ ਅਨੇਕਾਂ, ਉਹ ਸਾਡੇ ਗੁਰੂਆਂ ਦੀ ਤਾਂ ਜੁੱਤੀ ਵਰਗੇ ਵੀ ਨਹੀਂ ਹੋ ਸਕਦੇ। ਆਓ ਅਸੀਂ ਆਪਣੇ ਗੁਰੂ ਦੇ ਉੱਤੇ ਨਿਸ਼ਚਾ ਲੈ ਕੇ ਆਈਏ ਤਾਂ ਕਿ ਸਾਡੇ ਲੋਕ ਸੁਖੀ, ਪ੍ਰਲੋਕ ਸੁਹੇਲੇ ਹੋ ਜਾਵਣ। ਇੰਨੀ ਸੇਵਾ ਪ੍ਰਵਾਨ ਕਰ ਲਿਓ ਪੂਰੇ ਪ੍ਰੋਗਰਾਮ ਵਿੱਚ, ਇੱਕ ਜਾਂ ਦੋ ਨਹੀਂ, ਬਹੁਤ ਗਲਤੀਆਂ ਹੋਈਆਂ ਹੋਣਗੀਆਂ, ਆਪਣੇ ਅਣਜਾਣ ਸੇਵਾਦਾਰ ਜਾਣ ਕੇ ਮਾਫ ਕਰਿਓ। ਅਗਲਾ ਪ੍ਰੋਗਰਾਮ ਸਤਿਕਾਰਯੋਗ ਵਿਦਵਾਨ ਪ੍ਰਬੰਧਕ ਸਾਹਿਬਾਨਾਂ ਦੇ ਕੋਲੋਂ ਸਰਵਣ ਕਰੋ ਜੀ। ਚੜ੍ਹਦੀ ਕਲਾ ਦੇ ਨਾਲ ਫਤਿਹ ਬੁਲਾਓ, ਢਿੱਲੀ ਫਤਿਹ ਨਾ ਬੁਲਾਓ, ਗੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਵਿਦਵਾਨ ਢਾਡੀ ਭਾਈ ਸਾਹਿਬ ਸਰੂਪ ਸਿੰਘ ਜੀ ਕੜਿਆਣਾ ਉਹਨਾਂ ਦਾ, ਤੇ ਨਾਲ ਦੀ ਨਾਲ ਨਗਨ ਵਾਸੀ ਸਾਧ ਸੰਗਤ, ਇਲਾਕਾ ਵਾਸੀ ਸੰਗਤ, ਪ੍ਰਬੰਧਕ ਸਾਹਿਬਾਨ, ਕਮੇਟੀ, ਸਾਡੇ ਨੌਜਵਾਨ ਬਹੁਤ ਚੜ੍ਹਦੀ ਕਲਾ ਦੇ ਸਿੰਘ ਜਿਹੜੇ ਰਾਤ ਦਿਨ ਕਰ ਦਿੰਦੇ ਹਨ ਇਸ ਇਹਨਾਂ ਸਮਾਗਮਾਂ ਨੂੰ ਸਫਲਾ ਬਣਾਉਣ ਵਾਸਤੇ। ਗੁਰੂ ਸਾਹਿਬ ਦੀ ਬੜੀ ਰਹਿਮਤ ਹੈ ਤੇ ਮੈਂ ਬੇਨਤੀ ਕਰਾਂ ਸੰਤ ਬਾਬਾ ਚੰਦ ਸਿੰਘ ਜੀ ਖਾਲਸਾ, ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਗੁਰਮਤ ਦੇ ਪ੍ਰਚਾਰ ਲਈ, ਉਹਨਾਂ ਨੂੰ ਪ੍ਰਬੰਧਕਾਂ ਵੱਲੋਂ ਦਰਸ਼ਨ ਹੁਕਮ ਆਇਆ ਹੈ ਕਿ ਬੇਨਤੀ ਕੀਤੀ ਜਾਵੇ ਆਪਣਾ ਸਤਿਕਾਰ ਹਾਸਲ ਕਰਨ। ਮੈਂ ਸਤਿਕਾਰਯੋਗ ਪ੍ਰਬੰਧਕਾਂ ਨੂੰ ਕਹਾਂਗਾ ਕਿ ਬਾਬਾ ਜੀ ਨੂੰ ਸਨਮਾਨ